ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਾ ਹੈ ਜੀ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦਾ। ਸੋ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਸੀਂ ਇਸ ਵੇਲੇ, ਔਰ ਸਾਡੇ ਨਾਲ ਇਸ ਵੇਲੇ ਹਾਜ਼ਰ ਨੇ ਰੋਹਿਤ ਮੋਹਨ ਜੀ, ਜਿਹੜੇ ਕਿ ਹਮੇਸ਼ਾ ਸਾਡੇ ਨਾਲ ਜੁੜਦੇ ਨੇ। ਸੋ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਹੋਰਾਂ ਦਾ ਵੀ ਸਵਾਗਤ ਕਰਦੇ ਹਾਂ। ਰੋਹਿਤ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ। ਜੀ ਸੋ ਦੋਸਤੋ, ਤੁਹਾਡਾ ਵੀ ਸਾਰਿਆਂ ਦਾ ਕਰਦੇ ਹਾਂ ਸਵਾਗਤ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਇਸ ਵੇਲੇ ਪ੍ਰੋਗਰਾਮ ਜਿਹੜਾ ਜੀ ਮਾਈਗ੍ਰੇਸ਼ਨ ਸ਼ੋਅ ਹੈ, ਔਰ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਚਿੰਤਾਵਾਂ, ਤੁਹਾਡੇ ਸਵਾਲ ਇਸ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਲ ਕਰਦੇ ਰਹਾਂਗੇ। ਸਾਡੇ ਨਾਲ ਜੁੜਨ ਦੇ ਲਈ ਜਿਹੜੇ ਮਾਧਿਅਮ ਅਸੀਂ ਤੁਹਾਨੂੰ ਹਮੇਸ਼ਾ ਦੱਸਦੇ ਹਾਂ, ਉਹ ਮਾਧਿਅਮ ਇੱਕ ਵਾਰ ਫੇਰ ਦੱਸਦੇ ਜਾਂਦੇ ਹਾਂ ਕਿ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾ ਸਕਦੇ ਹੋ, ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਈਮੇਲ ਪਤਾ ਸਾਡਾ request@harmanradio.com ਹੈ ਤੇ ਚੱਲ ਰਹੇ ਪ੍ਰੋਗਰਾਮ ਦੌਰਾਨ ਤੁਸੀਂ ਕਾਲ ਕਰਕੇ ਵੀ ਆਪਣਾ ਸਵਾਲ ਰੱਖ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-85-99-28-11 ਤੇ ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਛੱਡ ਸਕਦੇ ਹੋ। ਤੇ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਜੇਕਰ ਇਸ ਜਿਹੜਾ ਪ੍ਰੋਗਰਾਮ ਹੈ ਤੁਸੀਂ ਸਾਡੀ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ, ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਹੋਏ ਨੇ, ਉਹਨਾਂ ਲਿੰਕਸ ਦੇ ਵਿੱਚੋਂ ਜਿਹੜੇ ਵੀ ਲਿੰਕ ਦੇ ਨਾਲ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਉਸ ਲਿੰਕ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਚਲੋ ਜੀ, ਹੁਣ ਬਹੁਤੀ ਦੇਰ ਨਹੀਂ ਕਰਦੇ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਕੀ ਖਾਸ ਅਪਡੇਟਸ ਨੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ, ਉਹ ਆਪਾਂ ਜਾਣਦੇ ਹਾਂ। ਸੋ ਰੋਹਿਤ ਜੀ, ਕੀ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ, ਕੀ ਖਾਸ ਅਪਡੇਟਸ ਨੇ?
ਹਾਂਜੀ, ਡੈਫੀਨੇਟਲੀ ਆਪਾਂ ਸਟਾਰਟ ਅਪਡੇਟਸ ਤੋਂ ਕਰਦੇ ਹਾਂ। ਅੱਜ ਥੋੜੀਆਂ ਅਪਡੇਟਸ ਕਾਫੀ ਸਾਰੀਆਂ ਆਈਆਂ ਪਿਛਲੇ ਹਫਤੇ ਚ, ਤੇ ਤਕਰੀਬਨ 7-8 ਅਪਡੇਟਸ ਆ, ਮੈਂ ਇੱਕ ਇੱਕ ਕਰਕੇ ਡੈਫੀਨੇਟਲੀ ਸ਼ੇਅਰ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਸ਼ੇਅਰ ਕਰਨੀ ਚਾਹੂੰਗਾ ਕਿ ਲੇਟੈਸਟਲੀ ਨਾ ਆਪਾਂ ਦੇਖ ਰਹੇ ਹਾਂ, ਕਿਉਂਕਿ ਪਿਛਲੇ 1-1.5 ਸਾਲ ਤੋਂ ਇਨਵੀਟੇਸ਼ਨ ਜਿਹੜੀਆਂ ਉਹ ਬਹੁਤ ਘੱਟ ਦਿੱਤੀਆਂ ਨੇ ਡਿਪਾਰਟਮੈਂਟ ਦੀਆਂ, ਡਿਪਾਰਟਮੈਂਟ ਨੇ ਚਾਹੇ ਉਹ 189 ਆ, ਚਾਹੇ 190 ਆ, ਜਾਂ ਆਪਾਂ 491 ਦੀ ਵੀ ਗੱਲ ਕਰੀਏ ਫੈਬਰੀ ਤੋਂ ਬਾਅਦ, ਜਿਹੜਾ ਟਾਈਮ ਫਰੇਮ, ਕਿਉਂਕਿ ਕੀ ਹੁੰਦਾ ਹੈ ਕਿ ਜਦੋਂ ਆਪਾਂ EOI ਲਾਂਚ ਕਰੀਦੀ ਆ, ਕੁਛ ਇੱਕ ਚੀਜ਼ਾਂ ਹੁੰਦੀਆਂ ਇੱਦਾਂ ਦੀਆਂ ਜਿਹਦੇ ਆਪਾਂ ਪੁਆਇੰਟਸ ਕਲੇਮ ਕਰੀਦੇ ਆ, ਪਰ ਉਹਨਾਂ ਦੀ ਇੱਕ ਵੈਲਿਡਿਟੀ ਹੁੰਦੀ ਆ। ਫੋਰ ਐਗਜ਼ਾਮਪਲ, ਅਗਰ ਆਪਾਂ IELTS ਜਾਂ PTE ਦਾ ਇਗਜ਼ਾਮ ਦਿੰਦੇ ਹਾਂ, ਤਾਂ ਉਹ ਇੱਕ ਐਕਸਪਾਇਰੀ ਡੇਟ ਨਾਲ ਆਉਂਦਾ ਹੈ ਕਿ ਜਿਹਦਾ IELTS ਵਾਲੇ ਕਹਿੰਦੇ ਕਿ 2 ਸਾਲ ਬਾਅਦ ਐਕਸਪਾਇਰ ਹੋ ਜਾਂਦਾ, ਜਾਂ PTE ਵਾਲੇ ਕਹਿੰਦੇ 2 ਸਾਲ ਬਾਅਦ ਐਕਸਪਾਇਰ ਹੋ ਜਾਂਦਾ, ਪਰ ਡਿਪਾਰਟਮੈਂਟ ਥੋੜ੍ਹੀ ਰਿਲੈਕਸੇਸ਼ਨ ਦੇ ਕੇ 3 ਸਾਲ ਦੀ ਉਹਨੂੰ ਵੈਲਿਡ ਮੰਨਦਾ ਆ। ਸੋ ਕਿਉਂਕਿ ਇਨਵੀਟੇਸ਼ਨ ਨਹੀਂ ਆਉਂਦੀਆਂ ਕਈ ਵਾਰੀ ਤਾਂ ਟਾਈਮ ਜ਼ਿਆਦਾ ਹੋ ਜਾਂਦਾ, ਤਾਂ ਏਦਾਂ ਵੀ ਦੇਖਣ ਜਾ ਰਿਹਾ ਕਿ ਈਮੇਲ ਆ ਰਹੀ ਹੈ ਕਿ ਜਿਹੜੇ ਕਿ IELTS ਜਾਂ PTE ਐਕਸਪਾਇਰ ਹੋ ਗਏ ਆ, ਤੇ ਐਪਲੀਕੈਂਟਸ ਕਈ ਜਿਹੜੇ ਹੈਗੇ ਆ ਉਹ ਉਸ ਚੀਜ਼ ਬਾਰੇ ਗੌਰ ਨਹੀਂ ਕਰਦੇ, ਉਹ ਇੱਕ ਵਾਰ EOI ਪਾ ਕੇ ਛੱਡ ਦਿੰਦੇ ਆ, ਤਾਂ ਉਹਨੂੰ ਅਪਡੇਟ ਨਹੀਂ ਕਰਦੇ। ਜਾਂ ਕਈ ਵਾਰੀ ਕਿਉਂਕਿ ਕੁਛ ਕੁ ਆਪਾਂ ਕੰਮ ਕਰਕੇ ਜਾਂ ਸਟੱਡੀ ਕਰਕੇ ਇੰਨੇ ਬਿਜ਼ੀ ਹੋ ਜਾਂਦੇ ਕਿ ਆਹ ਚੀਜ਼ਾਂ ਦਾ ਡੇਟ ਦਾ ਧਿਆਨ ਨਹੀਂ ਰੱਖ ਪਾਉਂਦੇ। ਸੋ ਆਪਾਂ ਇੱਕ ਚੀਜ਼ ਜ਼ਰੂਰ ਕਰੀਏ ਕਿ ਜਿੰਨੇ ਵੀ ਆਪਣੇ ਐਪਲੀਕੈਂਟਸ ਜਿਨ੍ਹਾਂ ਨੇ ਆਪਣੇ ਐਕਸਪ੍ਰੈਸ਼ਨ ਆਫ ਇੰਟਰਸਟ ਪਾਏ ਹੋਏ ਆ, ਉਹ ਆਪਣੀਆਂ EOI ਜ਼ਰੂਰ ਚੈੱਕ ਕਰ ਲੈਣ ਇੱਕ ਵਾਰੀ ਕਿ ਉਹਦੇ ਵਿੱਚ ਕਿ ਜਿਹੜੇ ਪੁਆਇੰਟਸ ਜਿਹੜੇ ਉਹਨਾਂ ਨੇ ਕਲੇਮ ਕੀਤੇ ਹੋਏ ਆ, ਅਗਰ ਉਹ ਘੱਟਦੇ ਪਏ ਆ ਜਾਂ ਕੋਈ ਚੀਜ਼ ਐਕਸਪਾਇਰ ਹੋ ਰਹੀ ਆ। ਫੋਰ ਐਗਜ਼ਾਮਪਲ, ਇੰਗਲਿਸ਼ ਜਾਂ ਨਾਟੀ ਵੀ ਜਿੱਦਾਂ ਹੈਗਾ ਆ, ਉਹ ਵੀ ਐਕਸਪਾਇਰੀ ਡੇਟ ਹੁੰਦੀ ਆ। ਸੋ ਜੋਬ ਐਕਸਪੀਰੀਅੰਸ ਦੇ ਪੁਆਇੰਟਸ ਵੀ ਜਿਹੜੇ ਉਹ ਚੇਂਜ ਹੋ ਸਕਦੇ ਆ। ਸੋ ਆਹ ਵਾਲੀਆਂ ਚੀਜ਼ਾਂ ਇੱਕ ਵਾਰੀ ਜ਼ਰੂਰ ਆਪਣੇ ਐਪਲੀਕੈਂਟਸ ਆਪਣੀ EOI ਚੈੱਕ ਕਰ ਲੈਣ ਕਿ ਕੁਛ ਚੀਜ਼ਾਂ ਜਿਹੜੀ ਐਕਸਪਾਇਰ ਹੋਣ ਵਾਲੀਆਂ ਉਹਨਾਂ ਦੇ ਬਾਰੇ ਧਿਆਨ ਰੱਖ ਕੇ, ਕਿ ਉਹਨਾਂ ਨੂੰ ਜਾਂ ਤਾਂ ਤੁਹਾਡਾ ਐਕਸਪਾਇਰ ਹੋਣ ਵਾਲਾ ਇੰਗਲਿਸ਼ ਲੈਂਗੁਏਜ ਟੈਸਟ ਜਾਂ ਤਾਂ ਆਪਾਂ ਨਵਾਂ ਦੇਈਏ, ਸੇਮ ਡਾਕੀ ਜਾਂ ਆਪਾਂ ਟੈਸਟ ਜਿਹੜਾ ਨਵਾਂ ਦੇ ਕੇ ਆਪਣੇ ਜਿਹੜਾ ਆ EOI ਅਪਡੇਟ ਜ਼ਰੂਰ ਰੱਖੀਏ ਆਪਾਂ। ਸੋ ਦੂਜੀ ਜਿਹੜੀ ਚੀਜ਼ ਆ ਉਹ ਹੈਗੀ ਆ ਪੇਰੈਂਟ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ, ਜਿਹੜੇ ਡਿਪਾਰਟਮੈਂਟ ਨੇ ਅਪਡੇਟ ਕੀਤਾ ਆਪਣੀ ਵੈਬਸਾਈਟਸ ਤੇ, ਉਹ ਉਹਨਾਂ ਨੇ ਲਿਖਿਆ ਕਿ ਫੈਬਰੀ 2021 ਜਿਹੜੇ ਇਸ ਮੰਥ ਦੇ ਵਿੱਚ ਆ, ਉਹਨਾਂ ਨੇ ਪ੍ਰੋਸੈਸਿੰਗ ਟਾਈਮ ਜਿਹੜੇ ਦੱਸੇ ਆ ਕਿ ਜਿਹੜੇ ਤਾਂ ਹੈਗੇ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਵਾਲੇ ਐਪਲੀਕੈਂਟਸ, ਕਿਉਂਕਿ ਸਭ ਤੋਂ ਫਾਸਟ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਐਪਲੀਕੇਸ਼ਨ ਚੱਲਦੀਆਂ, ਉਹ ਵੀ ਹਲੇ ਜਿਹੜੇ ਆ ਕਿ ਉਹ ਪ੍ਰੋਸੈਸ ਜਿਹੜੇ ਕਰ ਰਹੇ ਆ ਉਹ May 2016 ਵਾਲੇ ਪ੍ਰੋਸੈਸ ਹੋ ਰਹੇ ਨੇ। ਸੋ ਇਟ ਮੀਨਸ 5-1 ਸਾਲ ਦਾ ਗੈਪ ਈਜ਼ੀ ਹੈਗਾ ਆ, ਤਾਂ ਇਹ ਥੋੜਾ ਹੋਰ ਅੱਗੇ ਵਾਲੇ ਟਾਈਮ ਚ ਵੱਧ ਸਕਦਾ ਹੈ, ਕਿਉਂਕਿ ਪ੍ਰੋਸੈਸਿੰਗ ਇਸ ਟਾਈਮ ਸਲੋ ਚੱਲ ਰਹੀਆਂ ਨੇ। ਤੇ ਦੂਜੀ ਜਿਹੜੀ ਨਾਰਮਲ ਪੇਰੈਂਟ ਵੀਜ਼ਾ ਦੀ ਐਪਲੀਕੇਸ਼ਨ ਆ, ਉਹਨਾਂ ਦੀ ਕਿਊ ਡੇਟ ਜਿਹੜੀ ਆ ਉਹ September 2010 ਦੀ ਇਸ ਟਾਈਮ, ਤੇ ਜਿਹੜੀ ਆ ਈਸਟ ਪੇਰੈਂਟ ਵੀਜ਼ਾ ਐਪਲੀਕੇਸ਼ਨ ਆ ਜਿਹੜੀ ਆ ਕਿ ਨਾਨ ਕੰਟਰੀਬਿਊਟਰੀ ਹੁੰਦੀਆਂ ਜਿਹਦੇ ਚ ਪੈਸੇ ਨਹੀਂ ਹੁੰਦੇ, ਉਹਨਾਂ ਦੀ ਕਿਊ ਡੇਟ ਜਿਹੜੀ ਆ ਇਸ ਟਾਈਮ ਹਲੇ December 2012 ਆ। ਤੇ ਤੀਜੀ ਅਪਡੇਟ ਜਿਹੜੀ ਆ ਤੀਜੀ ਤੇ ਚੌਥੀ ਦੀ ਜਿਹੜੀ ਦੋ ਅਪਡੇਟਸ ਆ ਉਹ ਹੈਗੀਆਂ ਆ ਤਸਮਾਨੀਆ ਸਟੇਟ ਸਪੋਂਸਰਸ਼ਿਪਸ ਦੀਆਂ। ਇੱਕ ਤਾਂ ਜਿਹੜੀ ਅਪਡੇਟ ਆ ਤਸਮਾਨੀਆ ਨੇ ਕਹੀ ਹੈ ਕਿ ਜਿਹੜੇ ਐਪਲੀਕੈਂਟ ਦੋ, ਕਿਉਂਕਿ ਸਟੇਟ ਸਪੋਂਸਰਸ਼ਿਪ ਦੇ ਵਿੱਚ ਦੋ ਸਬ ਕਲਾਸਾਂ ਹੁੰਦੀਆਂ, ਇੱਕ ਹੁੰਦੀ ਆ 491 ਤੇ ਦੂਜੀ ਹੁੰਦੀ ਆ 190। ਹੁਣ ਤਸਮਾਨੀਆ ਨੇ ਜਿਹੜੀ ਅਪਡੇਟ ਦਿੱਤੀ ਉਹ ਇਹ ਕਿਹਾ ਕਿ ਜਿਹੜੇ ਵੀ ਐਪਲੀਕੈਂਟ 491 ਦੀ ਕ੍ਰਾਈਟੇਰੀਆ ਫੁਲਫਿਲ ਕਰਦੇ ਪਏ ਆ, ਫੋਰ ਸਮ ਰੀਜ਼ਨ 190 ਦਾ ਫੁਲਫਿਲ ਨਹੀਂ ਕਰ ਪਾ ਰਹੇ, ਬਟ 491 ਦਾ ਜਿਹੜੇ ਐਪਲੀਕੈਂਟ ਕ੍ਰਾਈਟੇਰੀਆ ਫੁਲਫਿਲ ਕਰ ਰਿਹਾ ਤਸਮਾਨੀਆ ਦਾ, ਅਗਰ ਉਹ ਇਹ ਦਿਖਾ ਸਕਦੇ ਆ ਕਿ ਉਹ ਹਾਈ ਕੈਲੀਬਰ ਕੈਂਡੀਡੇਟ ਨੇ, ਸੋ ਹਾਈ ਕੈਲੀਬਰ ਦੀ ਕੋਈ ਐਸ ਐਚ ਡੈਫੀਨੇਸ਼ਨ ਨਹੀਂ ਹੈ, ਬਟ ਅਗਰ ਉਹ ਪ੍ਰੂਵ ਕਰ ਸਕਦੇ ਆ ਕਿ ਉਹਨਾਂ ਕੋਲ ਹਾਈਲੀ ਸਕਿੱਲਡ ਨੇ ਉਹ, ਤੇ ਉਹ ਜਿਹੜਾ ਹੈ ਕਿ ਤਸਮਾਨੀਅਨ ਗਵਰਨਮੈਂਟ ਜਾਂ ਤਸਮਾਨੀਅਨ ਸਟੇਟ ਦੇ ਲਈ ਕਾਫੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆ ਸਕਦੇ, ਚਾਹੇ ਆਪਾਂ ਉਹ ਮੈਡੀਕਲ ਫੀਲਡ ਦੀ ਗੱਲ ਕਰੀਏ ਚਾਹੇ ਇਕਨੋਮਿਕ ਰਿਕਵਰੀ ਦੀ ਗੱਲ ਕਰੀਏ। ਤਾਂ ਉਹ ਕਹਿੰਦੇ ਕਿ ਤੁਸੀਂ ਇੱਕ ਜਦੋਂ ਕਮਿਟਮੈਂਟ ਲੈਟਰ ਲਿਖਦੇ ਹੋ ਆਪਣੀ ਐਪਲੀਕੇਸ਼ਨ 'ਚ, ਇੱਕ ਰਿਟਨ ਸਬਮਿਸ਼ਨ ਨਾਲ ਜ਼ਰੂਰ ਦਿਓ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਸੀਂ ਹਾਈ ਕੈਲੀਬਰ ਦੇ ਕੈਂਡੀਡੇਟ ਆ। ਸੋ ਉਹਦਾ ਫਾਇਦਾ ਇਹ ਹੋਊਗਾ ਕਿ ਅਗਰ ਤੁਸੀਂ ਇੱਕ ਵਧੀਆ ਸਬਮਿਸ਼ਨ ਦਿੰਦੇ ਆ ਤੇ ਅਗਰ ਸਟੇਟ ਨੂੰ ਲੱਗਦਾ ਹੈ ਕਿ ਤੁਸੀਂ ਹਾਈ ਕੈਲੀਬਰ ਵਾਕਈ ਹੈਗੇ ਹੋ, ਤਾਂ ਤੁਹਾਨੂੰ 491 ਦੀ ਜਗ੍ਹਾ ਸਿੱਧਾ 190 ਲਈ ਨੋਮੀਨੇਟ ਕਰ ਸਕਦੇ ਆ। ਸੋ ਅਗਲੀ ਜਿਹੜੀ ਅਪਡੇਟ ਆ ਉਹ ਤਸਮਾਨੀਆ ਵੱਲੋਂ ਇਹ ਆ ਜਿਹੜੇ ਕਿ ਹੁਣ ਸਟੱਡੀਜ਼ ਜਿਹੜੇ ਉੱਥੇ ਬੱਚੇ ਕਰ ਰਹੇ ਆ, ਨਹੀਂ ਕਰ ਰਹੇ ਵੱਲੋਂ ਤਾਂ ਇਫੈਕਟ ਨਹੀਂ ਹੋਊਗਾ, ਉਹਨਾਂ ਨੇ ਜਿਹੜਾ ਐਜੂਕੇਸ਼ਨ ਪਾਥਵੇ ਦਾ ਜਿਹੜਾ ਕ੍ਰਾਈਟੀਰੀਆ ਆ ਉਹਦੇ ਵਿੱਚ ਚੇਂਜਿਸ ਲਿਆਂਦੀਆਂ ਆ। ਚੇਂਜਿਸ ਜਿਹੜੀਆਂ ਆ ਉਹ ਐਪਲੀਕੇਬਲ ਹੋ ਗਈਆਂ 30 June 2021 ਮੀਨਸ ਇਸ ਫਾਈਨੈਂਸ਼ੀਅਲ ਈਅਰ ਐਂਡ ਤੋਂ ਬਾਅਦ। ਹੁਣ ਉਹਦੇ ਵਿੱਚ ਚੇਂਜਿਸ ਜਿਹੜੀਆਂ ਨਵੇਂ ਰੂਲ ਦੇ ਹਿਸਾਬ ਨਾਲ ਜਿਹੜਾ ਆ ਉਹ ਤੁਸੀਂ ਅਗਰ ਸਟੱਡੀ ਕੀਤੀ ਤਾਂ ਐਲੀਜੀਬਲ ਹੋ ਪਾਓਗੇ। ਇੱਕ ਤਾਂ ਹੈਗਾ ਆ ਕਿ ਤੁਸੀਂ ਆਪਣੀ ਜਿਹੜੀ ਸਟੱਡੀ ਆ ਉਹ ਤਸਮਾਨੀਅਸ ਕੀਤੀ ਹੋਵੇ ਕਿਸੇ ਟਰਸ਼ਰੀ ਇੰਸਟੀਟਿਊਸ਼ਨ ਤੋਂ ਜਿਹੜੀ ਕਿ ਕ੍ਰਾਈਕੋਸ ਨਾਲ ਰਜਿਸਟਰਡ ਆ। ਦੂਜਾ ਆ ਕਿ ਤੁਹਾਨੂੰ ਐਟਲੀਸਟ 92 ਵੀਕ ਦਾ ਜਿਹੜਾ ਉਹ ਕੋਰਸ ਹੋਣਾ ਚਾਹੀਦਾ ਤੇ ਉਹ ਫੁੱਲ ਟਾਈਮ ਤੇ ਔਨ ਸਾਈਟ ਹੋਣਾ ਚਾਹੀਦਾ ਤਸਮਾਨੀਆ ਦੇ ਵਿੱਚ। ਤੁਹਾਡੇ ਤੁਸੀਂ ਤਾਂ ਤੁਹਾਡੇ ਡਿਪੈਂਡੈਂਟ ਸਟੇਟਸ ਰਹਿੰਦੇ ਹੋਣੇ ਚਾਹੀਦੇ ਹੋ, ਤੁਹਾਨੂੰ 2 ਸਾਲ ਉੱਥੇ ਰਹਿੰਦੇ ਹੋਣਾ ਚਾਹੀਦਾ, ਤੁਸੀਂ ਉੱਥੇ ਰਹਿ ਚੁੱਕੇ ਹੋ, ਤੁਸੀਂ ਤੇ ਤੁਹਾਡੀ ਫੈਮਿਲੀ, ਤੇ ਨਾਲ ਨਾਲ ਤੁਹਾਨੂੰ ਇਹ ਵੀ ਕਮਿਟਮੈਂਟ ਦੇਣੀ ਪੈਣੀ ਤਸਮਾਨੀਆ ਨੂੰ ਕਿ 1-2 ਸਾਲ ਤੁਸੀਂ ਸਟੱਡੀ ਕੀਤੀ ਹੈ ਕਿ ਫਿਊਚਰ ਦੇ ਵਿੱਚ ਵੀ ਤੁਸੀਂ ਤਸਮਾਨੀਆ ਦੇ ਵਿੱਚ ਹੀ ਰਹੋਗੇ ਕਿ ਤੁਸੀਂ ਦੂਸਰੀ ਸਟੇਟ ਦੇ ਵਿੱਚ ਮੂਵ ਨਹੀਂ ਕਰ ਜਾਓਗੇ, ਤੁਹਾਨੂੰ ਕਮਿਟਮੈਂਟ ਜਿਹੜੀ ਹੈ ਬਾਏ ਵੇ ਆਫ ਇੱਕ ਸਬਮਿਸ਼ਨ ਸ਼ੋ ਕਰਨੀ ਪੈਣੀ ਹੈ। ਫਿਰ ਨਾਲ ਹੀ ਨਾਲ ਅਗਰ ਤੁਸੀਂ ਸਿਰਫ ਪੜ੍ਹਾਈ ਕੀਤੀ ਹੈ ਤਾਂ ਤੁਹਾਡੇ ਕੋਲ ਸਕਿੱਲਡ ਇੰਪਲੋਇਮੈਂਟ ਨਹੀਂ ਹੈਗੀ, ਅਗਰ ਸਕਿੱਲਡ ਇੰਪਲੋਇਮੈਂਟ ਨਹੀਂ ਹੈਗੀ ਤਾਂ ਤੁਹਾਨੂੰ ਉਹਨਾਂ ਨੂੰ ਕਰੀਅਰ ਪਲਾਨ ਦੇਣਾ ਪੈਣਾ, ਜਿਹਦੇ ਵਿੱਚ ਤੁਹਾਨੂੰ ਇਹ ਮੈਂਸ਼ਨ ਕਰਨਾ ਪੈਣਾ ਕਿ ਜਿਹੜੀ ਤੁਸੀਂ ਸਟੱਡੀਜ਼ ਕੀਤੀਆਂ ਆ ਇਹਨਾਂ ਤੁਹਾਡੀ ਜਿਹੜਾ ਆ ਕੀ ਸਕਿੱਲ ਇੰਪਰੂਵ ਹੋਇਆ ਜਾਂ ਕਿਹੜੀਆਂ ਅਬਿਲਿਟੀਜ਼ ਤੁਸੀਂ ਗੇਨ ਕੀਤੀਆਂ ਆ ਕਿ ਫਿਊਚਰ ਦੇ ਵਿੱਚ ਤੁਹਾਨੂੰ ਸਕਿੱਲਡ ਵਰਕ ਸਕਿੱਲਡ ਵਰਕ ਜਿਹੜਾ ਉਹ ਤਸਮਾਨੀਆ 'ਚ ਮਿਲ ਸਕਦਾ ਹੈ। ਰੀਜ਼ਨ ਇਹ ਆ ਇਹ ਕੰਡੀਸ਼ਨ ਇਸ ਕਰਕੇ ਰੱਖੀ ਹੈ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਇੱਥੇ ਪੜ੍ਹਾਈ ਕਰਕੇ ਤੁਸੀਂ 190 ਲਿੱਤੀ ਆਪਣੀ PR ਲਿੱਤੀ ਤੇ ਤੁਸੀਂ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਮੂਵ ਹੋ ਗਏ ਜੋ ਕਿ ਸਾਰੇ ਕਰਦੇ ਹੀ ਆ। ਇਸ ਕਰਕੇ ਉਹ ਚਾਹੁੰਦੇ ਕਿ ਅਗਰ ਤੁਹਾਡੇ ਕੋਲ ਉੱਥੇ ਇੰਪਲੋਇਮੈਂਟ ਜਿਹੜੀ ਕੋਈ ਇੰਪਲੋਇਮੈਂਟ ਹੁੰਦੀ ਆ ਉਹਦੇ ਘੱਟ ਚਾਂਸ ਹੁੰਦੇ ਆ ਮੂਵ ਹੁੰਦੇ। ਸੋ ਅਗਰ ਨਹੀਂ ਆ ਤਾਂ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕਿ ਤੁਸੀਂ ਕਿੱਦਾਂ ਇੰਪਲੋਇਮੈਂਟ ਲਓਗੇ। ਨਾਲ ਨਾਲ ਨੈਕਸਟ ਇਹ ਆ ਕਿ ਉਹ ਕਹਿੰਦੇ ਜਿਹੜੀ ਆ ਕਿ ਜਿਹੜੀ ਤੁਸੀਂ ਸਟੱਡੀ ਆ ਤੁਹਾਡੀ 2 ਸਾਲ ਤੇ ਉਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਰਿਲੇਟਡ ਹੋਵੇ ਨੋਮੀਨੇਟਡ ਆਕੂਪੇਸ਼ਨ ਦਾ, ਬਟ ਸਕਿੱਲ ਅਸੈਸਮੈਂਟ ਤਾਂ ਡੈਫੀਨੇਟਲੀ ਹੋਣੀ ਚਾਹੀਦੀ ਹੈ, ਉਹਦਾ ਵੈਸੇ ਵੀ ਮੈਂਡੇਟਰੀ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਵੀ ਸਕਿੱਲਡ ਵੀਜ਼ਾਸ ਦੇ ਲਈ। ਨਾਲ ਹੀ ਨਾਲ ਉਹਨਾਂ ਨੇ ਇੱਕ ਜਿਹੜੀ ਨਵੀਂ ਚੀਜ਼ ਇੱਕ ਹੋਰ ਪਾਈ ਆ ਉਹ ਇਹ ਆ ਕਿ ਤੁਹਾਡੇ ਕੋਲ ਵੀਜ਼ਾ ਕਿਹੜਾ ਸੀ ਜਦੋਂ ਤੁਸੀਂ ਸਟੱਡੀ ਕੰਪਲੀਟ ਕੀਤੀ ਆਪਣੀ। ਹੁਣ ਵੀਜ਼ਾ ਜਾਂ ਤਾਂ ਮੋਸਟਲੀ ਤਾਂ ਹੁੰਦਾ ਹੀ ਆ ਸਟੂਡੈਂਟ ਵੀਜ਼ਾ ਸਾਰਿਆਂ ਕੋਲ ਸਬ ਕਲਾਸ 500, ਅਗਰ ਤਾਂ ਸਬ ਕਲਾਸ 500 ਆ ਤਾਂ ਤੁਹਾਡੀ ਜਿਹੜੀ ਸਟੱਡੀ ਆ ਉਹ ਜਾਂ ਤਾਂ ਡਿਗਰੀ ਹੋਣੀ ਚਾਹੀਦੀ ਹੈ, ਉਹ ਚਾਹੇ ਜਾਂਦਾ ਬੈਚਲਰ ਆ ਜਾਂਦਾ, ਮਾਸਟਰਸ ਆ ਜਾਂਦਾ ਜਾਂ ਹੋਰ ਹਾਇਰ ਡਿਗਰੀ ਆ ਜਾਂਦੀ, ਜਾਂ ਡਿਪਲੋਮਾ, ਡਿਪਲੋਮਾ ਕੋਈ ਵੀ ਹੋ ਸਕਦਾ, ਸਿੰਪਲ ਡਿਪਲੋਮਾ ਜਾਂ ਐਡਵਾਂਸ ਡਿਪਲੋਮਾ ਚਾਹੇ ਗ੍ਰੈਜੂਏਟ ਡਿਪਲੋਮਾ ਕਹਿ ਲਈਏ ਆਪਾਂ, ਇਹ ਹੋਣਾ ਚਾਹੀਦਾ। ਸਰਟ 3 ਸਰਟ 4 ਦੇ ਨਾਲ ਨਹੀਂ ਚੱਲੂਗਾ, ਜਾਂ ਫਿਰ ਇਹ ਆ ਕਿ ਜੇ ਸਰਟ 3 ਸਰਟ 4 ਦੀ ਗੱਲ ਕਰੀਏ ਤਾਂ ਉਹ ਕੁਆਲੀਫਿਕੇਸ਼ਨ ਜਿਹੜੀ ਆ ਉਹ ਰਿਲੇਟ ਹੋਣੀ ਚਾਹੀਦੀ ਹੈ ਪ੍ਰਾਇਓਰਟੀ ਇੰਡਸਟਰੀ ਟ੍ਰੇਨਿੰਗ ਤੇ ਵਰਕਫੋਰਸ ਡਿਵੈਲਪਮੈਂਟ ਏਰੀਆ ਦੇ ਅੰਡਰ ਜਿਹੜੀ ਉਹਨਾਂ ਦੀ ਲਿਸਟ ਹੈ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਹੈ, ਤੇ ਉਹਦੇ ਵਿੱਚ ਜੋ ਵੀ ਉਹਨਾਂ ਨੇ ਮਿਨੀਮਮ ਕੁਆਲੀਫਿਕੇਸ਼ਨ ਪ੍ਰਸਕ੍ਰਾਈਬ ਕੀਤੀ ਹੈ ਉਹ ਹੋਣੀ ਚਾਹੀਦੀ ਆ। ਹੁਣ ਦੂਜੀ ਚੀਜ਼ ਆ ਜਾਂਦੀ ਹੈ ਕਿ ਵਟ ਇਫ ਤੁਹਾਡੇ ਕੋਲ ਸਟੂਡੈਂਟ ਵੀਜ਼ਾ ਨਹੀਂ ਸੀ ਜਦੋਂ ਤੁਸੀਂ ਸਟੱਡੀ ਕੀਤੀ, ਕਿਉਂਕਿ ਇਹ ਸਿਨੈਰੀਓ ਤਾਂ ਉਸ ਵੇਲੇ ਆਉਂਦੇ ਕਿ ਜਦੋਂ ਕਈ ਵਾਰ ਤੁਸੀਂ 485 ਜਦੋਂ 2 ਸਾਲ ਦਾ ਮਿਲਦਾ ਆ ਤਾਂ ਉਹ ਪਹਿਲਾਂ ਐਪਲੀਕੈਂਟ ਕੀ ਕਰਦੇ ਸੀ, ਉਹ ਤਸਮਾਨੀਆ ਮੂਵ ਹੋ ਕੇ 1 ਸਾਲ ਦਾ ਡਿਪਲੋਮਾ ਕਰ ਲਿਆ, 2 ਸਾਲ ਦਾ ਐਡਵਾਂਸ ਡਿਪਲੋਮਾ ਕਰ ਲਿਆ, ਤਾਂ ਫਿਰ ਆਪਾਂ ਪਾ ਦੇਈਦੀ ਸੀ ਐਪਲੀਕੇਸ਼ਨ ਤਸਮਾਨੀਆ ਦੀ ਐਲੀਜੀਬਿਲਿਟੀ ਬਣ ਜਾਂਦੀ। ਹੁਣ ਤਾਂ ਉਹ ਕੰਮ ਖਤਮ ਹੋ ਗਿਆ, ਤੇ ਨਾਲ ਹੀ ਨਾਲ ਇਹ ਕਰਤਾ ਉਹਨਾਂ ਨੇ ਕਿ ਜੇ ਤੁਹਾਡੇ ਕੋਲ ਸਟੂਡੈਂਟ ਵੀਜ਼ਾ ਨਹੀਂ ਹੈ, ਤੁਸੀਂ ਹੋਰ ਕਿਸੇ ਵੀਜ਼ਾ ਤੇ ਸਟੱਡੀ ਕੀਤੀ ਹੈ ਇੱਥੇ, ਤਾਂ ਆਪਾਂ ਐਕਸੈਪਟ ਨਹੀਂ ਕਰਾਂਗੇ ਤੁਹਾਡੀ ਉਹ ਸਟੱਡੀ ਅਨਲੈਸ ਕਿ ਉਹ ਜਿਹੜੀ ਸਟੱਡੀ ਹੈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਤੁਹਾਡੀ ਪ੍ਰਾਇਓਰਟੀ ਇੰਡਸਟਰੀ ਟ੍ਰੇਨਿੰਗ ਜਾਂ ਵਰਕਫੋਰਸ ਡਿਵੈਲਪਮੈਂਟ ਏਰੀਆ ਦੇ ਅੰਡਰ ਕੈਟਾਗਰੀ ਆਉਂਦੀ ਹੈ, ਤਾਂ ਹੀ ਉਹ ਸਟੱਡੀ ਪਾਥਵੇ ਜਿਹੜਾ ਉਹ ਐਕਸੈਪਟ ਕੀਤਾ ਜਾਊਗਾ।
ਜੀ
ਨੈਕਸਟ ਅਪਡੇਟ ਆ ਸਾਊਥ ਆਸਟ੍ਰੇਲੀਆ ਦੀ ਸਾਊਥ ਆਸਟ੍ਰੇਲੀਆ ਸਟੇਟਸ ਨੇ ਇੱਕ ਆਪਣੀ ਅਪਡੇਟ ਜਿਹੜੀ ਉਹ ਇਹ ਹੈ ਕਿ ਕੁਛ ਕੁ ਆਕੂਪੇਸ਼ਨ ਸਾਰਿਆਂ ਨੇ ਦੇਖੀਆਂ ਹੋਣੀਆਂ ਆ ਸ਼ੈਫਸ ਤੇ ਮੋਟਰ ਮਕੈਨਿਕਸ ਤੇ ਕੁਛ ਹੋਰ ਆਕੂਪੇਸ਼ਨ ਹੈਗੀਆਂ ਜਿਹੜੀਆਂ ਕਿ ਉਹਨਾਂ ਨੇ ਆਪਣੀ ਸਕਿਲਡ ਆਕੂਪੇਸ਼ਨ ਲਿਸਟ ਚੋਂ ਕੱਢ ਦਿੱਤੀਆਂ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀਆਂ ਇਹ ਹਾਈ ਡਿਮਾਂਡ ਆਕੂਪੇਸ਼ਨ ਹੈ ਤੇ ਉਹਨਾਂ ਦੀ ਜਿਹੜੀ ਕਿਉਂਕਿ ਰਿਕੁਆਇਰਮੈਂਟਸ ਆ ਉਹ ਆਪਾਂ ਅੰਡਰ ਪ੍ਰੋਸੈਸ ਰਿਵਿਊ ਕਰ ਰਹੇ ਹਾਂ ਤੇ ਅਪਡੇਟ ਕਰਾਂਗੇ ਆਪਣੀ ਵੈਬਸਾਈਟ ਤੇ ਜਲਦੀ ਹੀ ਰੀਜ਼ਨ ਉਹਦਾ ਇਹ ਆ ਕਿ ਕੱਲ੍ਹ ਉਹਨਾਂ ਨੇ ਏਦਾਂ ਕੀਤਾ ਕਿ ਕਿਉਂਕਿ ਨੰਬਰ ਆਫ ਐਲੋਕੇਸ਼ਨ ਜਿਹੜੀਆਂ ਸਟੇਟ ਕੋਲ ਘੱਟ ਨੇ ਤੇ ਆਹ ਵਾਲੀ ਆਕੂਪੇਸ਼ਨ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਹੈ ਐਪਲੀਕੈਂਟਸ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਗਏ ਹੋਏ ਆ ਕਿਉਂਕਿ ਪਿਛਲੇ ਡੇਢ ਦੋ ਸਾਲ ਤੋਂ ਸਪੈਸ਼ਲੀ ਜਦੋਂ ਦਾ ਕਰੋਨਾ ਸ਼ੁਰੂ ਹੋਇਆ ਟਰੇਡ ਕੋਰਸ ਟਰੇਡ ਟਰੇਡ ਵਾਲਿਆਂ ਨੂੰ ਇਨਵੀਟੇਸ਼ਨ ਨਹੀਂ ਆਈਆਂ ਇਸ ਕਰਕੇ ਬੈਕਲੋਗ ਬਹੁਤ ਜ਼ਿਆਦਾ ਹੋ ਗਿਆ ਤੇ ਮੋਸਟਲੀ ਜਿਹੜੇ ਸਟੂਡੈਂਟਸ ਆ ਉਹ ਕਰਦੇ ਵੀ ਆਹ ਵਾਲੇ ਕੋਰਸਿਸ ਆ ਹੁਣ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਸਪਲਾਈ ਉਹਨਾਂ ਕੋਲ ਘੱਟ ਆ ਤੇ ਇਸ ਕਰਕੇ ਉਹਨਾਂ ਨੇ ਇਹ ਵਾਲੀ ਜਿਹੜੀਆਂ ਆਕੂਪੇਸ਼ਨਸ ਆ ਰਿਮੂਵ ਕਰ ਦਿੱਤੀਆਂ ਆ ਬਟ ਇਹ ਪਰਮਾਨੈਂਟ ਰਿਮੂਵਲ ਨਹੀਂ ਹੈ ਇਹ ਆਕੂਪੇਸ਼ਨ ਦੁਬਾਰਾ ਤੋਂ ਆਉਗੀਆਂ ਦੁਬਾਰਾ ਤੋਂ ਆਉਣ ਦਾ ਮਤਲਬ ਇਹ ਹੈ ਕਿ ਜਿਹੜੇ ਕਹਿੰਦੇ ਪਏ ਉਹ ਕਿ ਆਪਾਂ ਇਹ ਰਿਵਿਊ ਕਰ ਰਹੇ ਹਾਂ ਰਿਵਿਊ ਦੇ ਵਿੱਚ ਕੀ ਹੋਊਗਾ ਕਿ ਉਹਦੇ ਵਿੱਚ ਐਕਸਟਰਾ ਕੰਡੀਸ਼ਨਸ ਮੋਸਟ ਲਾਈਕਲੀ ਆਉਗੀਆਂ ਤਾਂ ਕਿ ਜਿਹੜੇ ਐਪਲੀਕੈਂਟਸ ਆ ਉਹਨਾਂ ਨੂੰ ਛਾਂਟਿਆ ਜਾ ਸਕੇ ਸੋ ਮੋਸਟ ਲਾਈਕਲੀ ਇਹ ਹੋ ਸਕਦਾ ਕਿ ਉਹਦੇ ਵਿੱਚ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਵਧਾ ਦੇਣ ਜਾਂ ਅਡੀਸ਼ਨਲ ਏਰੀਆ ਦੇ ਵਿੱਚ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਉਹ ਮੈਂਡੇਟਰੀ ਕਰਦਾ
ਜੀ
ਲਾਸਟ ਅਪਡੇਟ ਇੱਕ ਹੋਰ ਮੈਂ ਸ਼ੇਅਰ ਕਰਨਾ ਚਾਹੂੰਗਾ ਹਾਂਜੀ
ਜੀ 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 ਬਿਲਕੁਲ ਬਹੁਤ ਸਾਰੀਆਂ ਅਪਡੇਟਸ ਅੱਜ ਸਾਡੇ ਸੁਣਨ ਵਾਲਿਆਂ ਦੇ ਲਈ ਆਈਆਂ ਔਰ ਬਹੁਤ ਸਾਰੀਆਂ ਜਿਹੜੀਆਂ ਇਹਨਾਂ ਅਪਡੇਟਸ ਦੇ ਨਾਲ ਬਹੁਤ ਸਾਰਿਆਂ ਨੂੰ ਹੌਸਲਾ ਵੀ ਮਿਲਣਾ ਸੋ ਆਖਰੀ ਜਿਹੜੀ ਅਪਡੇਟ ਆ ਉਹ ਆਪਾਂ ਲਵਾਂਗੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਵੀ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆਪਾਂ ਫਿਰ ਸਵਾਲ ਸ਼ਾਮਲ ਕਰਦੇ ਹਾਂ ਦੋਸਤੋ ਤੁਸੀਂ ਜ਼ਰੂਰ ਬਣੇ ਰਹੋ ਸਾਡੇ ਨਾਲ ਜੀ
ਹਾਂਜੀ ਡੈਫੀਨੇਟਲੀ ਚਲੋ ਵੈਸੇ ਤਾਂ ਅਪਡੇਟ ਦੋ ਤਿੰਨ ਹੋਰ ਸੀ ਇੱਕ ਮੈਂ ਇੱਕ ਜਿਹੜੀ ਮੇਨ ਅਪਡੇਟ ਆ ਉਹ ਸ਼ੇਅਰ ਕਰ ਲੈਣਾ ਤੇ ਬਾਕੀ ਆਪਾਂ ਬਾਅਦ ਚੋਂ ਗੱਲ ਕਰ ਲੈਂਦੇ ਉਹਦੇ ਬਾਰੇ ਅਪਡੇਟ ਜਿਹੜੀ ਆ ਉਹ ਕੁਈਨਜ਼ਲੈਂਡ 491 ਜਿਹੜੇ ਕਿ ਸਮਾਲ ਬਿਜ਼ਨਸ ਓਨਰ ਪਾਥਵੇ ਵਾਲਿਆਂ ਦੇ ਲਈ ਆ ਉਹਦੇ ਉਸ ਵਿੱਚ ਵੀ ਥੋੜਾ ਜਿਹਾ ਹੁਣ ਇਹਨਾਂ ਨੇ 1 April 2021 ਤੋਂ ਥੋੜੀ ਜਿਹੀਆਂ ਕੰਡੀਸ਼ਨ ਇਹਨਾਂ ਨੇ ਟਫ ਕਰ ਦਿੱਤੀਆਂ ਹੁਣ ਜਿਹੜੀ ਕੰਡੀਸ਼ਨ ਆ ਨਵੀਆਂ ਜਿਹੜੀਆਂ ਟਫ ਨੇ ਉਹ ਚ ਇਹ ਆ ਕਿ ਜਿਹੜਾ ਵੀ ਬਿਜ਼ਨਸ ਤੁਸੀਂ ਖਰੀਦੋਗੇ ਜਦੋਂ ਆਪਾਂ ਇਸ ਪਾਥਵੇ ਲਈ ਜਾਣਾ ਜਿਹੜਾ ਪ੍ਰੀ ਐਗਜ਼ਿਸਟਿੰਗ ਆਪਾਂ ਬਿਜ਼ਨਸ ਖਰੀਦੇ ਸੀ ਉਹ ਐਟਲੀਸਟ 2 ਸਾਲ ਦੇ ਲਈ ਓਪਰੇਸ਼ਨ ਚ ਹੋਣਾ ਚਾਹੀਦਾ ਪਹਿਲਾਂ ਉਸ ਜਗ੍ਹਾ 1 ਸਾਲ ਉਹਨਾਂ ਨੇ ਕਰਤਾ ਕਿ 2 ਸਾਲ ਜਿਹੜਾ ਉਹ ਚੱਲਦੇ ਹੋਏ ਹੋਣੇ ਚਾਹੀਦੇ ਆ ਨਾ ਕਿ 1 ਸਾਲ ਤੇ ਦੂਜੀ ਜਿਹੜੀ ਚੇਂਜ ਉਹਨਾਂ ਨੇ ਕੀਤੀ ਹੈ ਕਿ ਜਿਹੜੀ ਵੀ ਤੁਸੀਂ ਇਨਵੈਸਟਮੈਂਟ ਕਰਨੀ ਆ ਬਿਜ਼ਨਸ ਖਰੀਦਣ ਲਈ ਉਹਦਾ ਜਿਹੜਾ ਮਿਨੀਮਮ ਪਰਚੇਸ ਪ੍ਰਾਈਸ ਆ ਉਹ $1,00,000 ਹੋਣਾ ਚਾਹੀਦਾ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਟੋਟਲ ਇਨਵੈਸਟਮੈਂਟ 1,00,000 ਦੀ ਹੋਣੀ ਚਾਹੀਦੀ ਹੈ ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਪਰਚੇਸ ਕਰੋਗੇ ਕੋਈ ਵੀ ਬਿਜ਼ਨਸ ਉਹ $1,00,000 ਦਾ ਹੋਣਾ ਚਾਹੀਦਾ ਪਹਿਲਾਂ ਸੀ ਟੋਟਲ ਇਨਵੈਸਟਮੈਂਟ ਮੀਨਸ ਕਿ ਪਹਿਲਾਂ ਕਿ ਤੁਸੀਂ ਮੰਨ ਲਓ 50,000 ਦਾ ਖਰੀਦ ਲਿਆ ਤੇ ਬਾਕੀ ਤੁਸੀਂ 10-20,000 ਦੇ ਕੋਈ ਪਲਾਂਟ ਐਂਡ ਮਸ਼ੀਨਰੀ ਲੈ ਲਈ ਜਾਂ ਕੁਛ ਹੋਰ ਚੀਜ਼ ਦੂਜੀ ਤਾਂ ਉਹਨੂੰ ਰੈਨੋਵੇਸ਼ਨ ਤੇ ਐਕਸਪੈਂਸ ਕਰਤਾ ਉਹ ਤੁਸੀਂ ਕਵਰ ਕਰ ਸਕਦੇ ਸੀ ਬਟ ਹੁਣ ਉਹ ਕਹਿੰਦੇ ਉਹਨੂੰ ਆਪਾਂ ਨਹੀਂ ਲਵਾਂਗੇ ਸਿਰਫ ਜਿਹੜਾ ਤੁਸੀਂ ਕਿ ਸੈਲਰ ਆ ਉਹਨੂੰ ਐਟਲੀਸਟ $1,00,000 ਦੇਣਾ ਜ਼ਰੂਰੀ ਆ ਤਾਂ ਹੀ ਕੰਸਿਡਰ ਹੋਊਗਾ ਤੇ ਨਾਲ ਹੀ ਨਾਲ ਇਹ ਵੀ ਆ ਕਿ ਜਿਹੜੀਆਂ ਸਬ ਲੀਜ਼ ਹੈਗੀਆਂ ਫਰੈਂਚਾਈਜ਼ ਜਾਂ ਲਾਈਕ ਜਿੱਦਾਂ ਪੈਟਰੋਲ ਸਟੇਸ਼ਨ ਹੁੰਦੇ ਆ ਜਾਂ ਮੈਕਡੋਨਲਡਸ ਦੀ ਫਰੈਂਚਾਈਜ਼ ਹੁੰਦੀਆਂ ਜਾਂ ਕੋਰੀਅਰ ਦੀਆਂ ਹੋ ਗਈਆਂ ਜਾਂ ਕਲੀਨਿੰਗ ਬਿਜ਼ਨਸਿਸ ਹੋ ਗਈਆਂ ਇਹਨਾਂ ਨੂੰ ਕੰਸਿਡਰ ਨਹੀਂ ਕੀਤਾ ਜਾਊਗਾ
ਜੀ ਜੀ ਸੋ ਇਕਾਨਮੀ ਦੇ ਨਾਲ ਜੋੜ ਕੇ ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਆ ਉਹ ਦੇਖੀਆਂ ਜਾ ਸਕਦੀਆਂ ਖੈਰ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਆ ਉਹ ਅੱਗੇ ਆਸਟ੍ਰੇਲੀਆ ਦਾ ਜਿਹੜਾ ਵਿਕਾਸ ਆ ਉਹ ਵੀ ਕਰਨਾ ਚਾਹੁੰਦੀ ਹੈ ਪਰ ਜਿਹੜਾ ਕੋਵਿਡ ਦਾ ਇੱਕ ਲੰਬਾ ਪ੍ਰੋਸੈਸ ਚੱਲਿਆ ਔਰ ਇੱਕ ਵੱਡਾ ਗੈਪ ਜਿਹੜਾ ਆ ਉਹ ਤਰੱਕੀ ਦੇ ਵਿੱਚ ਵਿਕਾਸ ਦਰ ਦੇ ਵਿੱਚ ਵੀ ਕਿਤੇ ਨਾ ਕਿਤੇ ਜ਼ਰੂਰ ਆਉਂਦਾ ਦਿਖਾਈ ਦਿੰਦਾ ਆ ਔਰ ਸਰਕਾਰਾਂ ਜਿਹੜੀਆਂ ਫਿਰ ਉਸ ਆਧਾਰ ਦੇ ਉੱਤੇ ਜਿਹੜੇ ਫੈਸਲੇ ਲੈਂਦੀਆਂ ਸੋ ਬਹੁਤ ਸਾਰੀਆਂ ਅਪਡੇਟਸ ਅੱਜ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਉਹਨਾਂ ਅਪਡੇਟਸ ਦੇ ਨਾਲ ਇੱਕ ਗੱਲ ਜਿਹੜੀ ਆ ਉਹ ਜ਼ਰੂਰ ਸਪਸ਼ਟ ਹੋ ਰਹੀ ਆ ਜ਼ਾਹਰ ਹੋ ਰਹੀ ਆ ਕਿ ਗੈਮਾ ਗੈਮੀ ਜਿਹੜੀ ਆ ਉਹ ਹੁਣ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਸ਼ੁਰੂ ਹੋ ਗਈ ਆ ਤੇ ਬਹੁਤ ਸਾਰੇ ਜਿਹੜੇ ਪੋਜ਼ਿਟਿਵ ਸਾਈਨਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਉਸਾਰੂ ਸੰਕੇਤ ਜਿਹੜੇ ਆ ਉਹ ਬਹੁਤ ਜਲਦ ਜਿਹੜੇ ਮਿਲਣ ਦੀ ਉਮੀਦ ਹੁਣ ਕੀਤੀ ਜਾ ਸਕਦੀ ਆ ਸੋ ਰੋਹਿਤ ਜੀ ਇਸ ਵੇਲੇ ਨਾ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਵੀ ਚੁੱਕੇ ਨੇ ਤੇ ਮੈਂ ਸਵਾਲ ਜਿਹੜੇ ਆ ਉਹ ਉਹਨਾਂ ਦੇ ਵਾਰੋ ਵਾਰੀ ਸ਼ਾਮਲ ਕਰਦੀ ਆ ਇਸ ਵੇਲੇ ਸਾਡੇ ਨਾਲ ਸਭ ਤੋਂ ਪਹਿਲਾਂ ਜਸਪ੍ਰੀਤ ਢਿੱਲੋਂ ਈਮੇਲ ਦੇ ਜ਼ਰੀਏ ਜੁੜੇ ਆ ਤੇ ਉਹਨਾਂ ਦਾ ਮੈਂ ਸਵਾਲ ਸ਼ਾਮਲ ਕਰ ਲੈਂਦੀ ਹਾਂ ਜੀ ਜਸਪ੍ਰੀਤ ਢਿੱਲੋਂ ਪੁੱਛ ਰਹੇ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਇਹ ਕਹਿੰਦੇ ਜੀ ਸਰ ਕਹਿੰਦੇ ਮੈਂ ਇਹ ਪੁੱਛਣਾ ਸੀ ਤੁਹਾਨੂੰ ਕਿ ਅੱਜ ਨਿਊ ਸਾਊਥ ਵੇਲਸ ਨੇ ਇਨਵਾਈਟ ਦਿੱਤੇ ਆ 190 ਦੇ, ਬਟ ਕਈ 90+5 ਵਾਲੇ ਰਹਿ ਗਏ ਆ, ਕਹਿੰਦੇ ਜਿਨ੍ਹਾਂ ਦੇ ਕੋਲ 2.5 ਸਾਲ ਦਾ ਐਕਸਪੀਰੀਅੰਸ ਆ। ਕੁਛ ਲੋਕਾਂ ਨੂੰ ਕਹਿੰਦੇ ਆ ਗਏ ਆ ਇਨਵਾਈਟ ਜਿਨ੍ਹਾਂ ਕੋਲ 1 ਮਹੀਨੇ ਦਾ ਐਕਸਪੀਰੀਅੰਸ ਆ। ਸੋ ਪਲੀਜ਼ ਕਹਿੰਦੇ ਦੱਸਿਓ ਜੀ ਏਦਾਂ ਇਹਦਾ ਕੀ ਰੀਜ਼ਨ ਆ, ਉਹ ਕਿਉਂ ਰਹਿ ਗਏ ਜਿਹੜੇ ਰਹਿ ਗਏ ਆ ਜੀ।
ਦੇਖੋ ਜਸਪ੍ਰੀਤ ਜੀ, ਜਿਹੜਾ ਨਿਊ ਸਾਊਥ ਵੇਲਸ ਨੇ ਜਿਹੜਾ ਇਨਵੀਟੇਸ਼ਨ ਰਾਊਂਡ ਕੱਢਿਆ, ਉਹਨਾਂ ਨੇ ਪਹਿਲੇ ਦੱਸਿਆ ਸੀਗਾ ਕਿ ਜਿਹੜੀ ਆ ਇਨਵੀਟੇਸ਼ਨ ਦੇਣੀ ਆ ਉਹਦਾ ਬੇਸ ਕੀ ਹੋਊਗਾ। ਉਹਨਾਂ ਨੇ 3 ਚੀਜ਼ਾਂ ਦੱਸੀਆਂ ਸੀਗੀਆਂ। ਉਹ ਚ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਤੁਹਾਡੇ ਪੁਆਇੰਟਸ ਕਿੰਨੇ ਜ਼ਿਆਦਾ ਆ, ਬਾਕੀ ਤੁਹਾਡੀ ਵਰਕ ਐਕਸਪੀਰੀਅੰਸ ਕਿੰਨਾ ਹੈਗਾ, ਜਿਹੜਾ ਤੁਸੀਂ ਗੱਲ ਕੀਤੀ ਆ ਉਹ ਡੈਫੀਨੇਟਲੀ ਕੰਸੀਡਰੇਸ਼ਨ ਹੈਗੀ ਆ, ਤੇ ਨਾਲ ਹੀ ਨਾਲ ਤੁਹਾਡੀ ਇੰਗਲਿਸ਼ ਲੈਂਗੁਏਜ ਦਾ ਕਿੰਨਾ ਸਕੋਰ ਬਣਦਾ ਪਿਆ, ਤੇ ਪਲੱਸ ਜਿਹੜੀ ਮੇਨ ਚੀਜ਼ ਉਹਨੇ ਦੇਖਣੀ ਹੈ ਕਿ ਪ੍ਰਾਇਓਰਿਟੀ ਲਿਸਟ ਜਿਹੜੀ ਉਹਨਾਂ ਦੀ ਡਿਮਾਂਡ ਦੇ ਵਿੱਚ ਹੈਗੀ ਆ ਐਟ ਦਾ ਮੂਮੈਂਟ, ਉਹਨਾਂ ਨੂੰ ਇਨਵੀਟੇਸ਼ਨ ਦਿੱਤੀਆਂ ਜਾਊਗੀਆਂ। ਸੋ ਇੱਕ ਹੀ ਅਗਰ ਆਕੂਪੇਸ਼ਨ ਦੀ ਗੱਲ ਕਰੀਏ ਤਾਂ ਫਿਰ ਏਦਾਂ ਨਹੀਂ ਹੁੰਦਾ ਕਿ ਇੱਕ ਸੇਮ ਆਕੂਪੇਸ਼ਨ ਹੋਵੇ, ਜਿੱਦਾਂ ਫੋਰ ਐਗਜ਼ਾਮਪਲ ਰਜਿਸਟਰਡ ਨਰਸ ਅਗਰ ਏਜ ਕੇਅਰ ਆ, ਤਾਂ ਇਹ ਨਹੀਂ ਹੋ ਸਕਦਾ ਕਿ ਇੱਕ 95 ਵਾਲੇ ਨੂੰ ਆ ਜਾਊਗਾ ਤੇ ਦੂਜੇ 95 ਵਾਲੇ ਨੂੰ ਨਹੀਂ ਆਊਗਾ, ਕਿਉਂਕਿ ਉਹਦਾ ਵਰਕ ਐਕਸਪੀਰੀਅੰਸ, ਇੱਕ ਦਾ ਵਰਕ ਐਕਸਪੀਰੀਅੰਸ ਜ਼ਿਆਦਾ ਉਹਨੂੰ ਨਹੀਂ ਆਇਆ, ਘੱਟ ਵਾਲੇ ਨੂੰ ਆਜੂਗਾ। ਇਹ ਹਾਈਲੀ ਅਨਲਾਈਕਲੀ ਹੁੰਦੀ ਹੈ, ਇਹਦੇ ਚੀਜ਼ਾਂ ਆਕੂਪੇਸ਼ਨ ਟੂ ਆਕੂਪੇਸ਼ਨ ਦੇ ਚੀਜ਼ਾਂ ਡਿਫਰ ਕਰਦੀਆਂ, ਕਿਉਂਕਿ ਹੁਣ ਇੱਕ ਤਾਂ ਇਸ ਸਾਲ ਦੇ ਵਿੱਚ ਐਲੋਕੇਸ਼ਨ ਬਹੁਤ ਘੱਟ ਮਿਲੀਆਂ ਸਟੇਟਸ ਨੂੰ, ਕਿਉਂਕਿ ਓਵਰਆਲ ਕੋਟਾ ਹੀ ਘੱਟ ਸੀ ਡਿਪਾਰਟਮੈਂਟ ਦਾ ਇਸ ਸਾਲ, ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਕਿ ਜਿਹੜੀਆਂ ਪੋਲਿਸਿਸ ਆ ਉਹ ਪਾਰਟਨਰ ਵੀਜ਼ਾਸ ਨੂੰ ਐਲੋਕੇਟ ਕਰਦੀਆਂ ਸੀ ਇਸ ਸਾਲ। ਸੋ ਇੱਕ ਵੈਸੇ ਘੱਟ ਹੋ ਜਾਵੇ, ਇੱਕ ਟੋਟਲ ਓਵਰਆਲ ਨੰਬਰ ਉਹਨਾਂ ਨੂੰ ਮਿਲਿਆ, ਤੇ ਉਹ ਆਪਣਾ ਸਟੇਟ ਜਿਹੜੀ ਆ ਉਸ ਵੇਲੇ ਇਹ ਦੇਖਦੀ ਹੈ ਕਿ ਸਾਡੇ ਕੋਲ ਕਿਸ ਆਕੂਪੇਸ਼ਨ ਦੀ ਡਿਮਾਂਡ ਇਸ ਟਾਈਮ ਜ਼ਿਆਦਾ ਆ, ਕਿ ਜਿਹੜੇ ਜਿਹੜੇ ਇੰਪਲੋਇਰਸ ਆ ਉਹ ਕਰਾਈ ਕਰ ਰਿਹਾ ਜਾਂ ਹੋਸਪਿਟਲਸ ਕਰਾਈ ਕਰ ਰਿਹਾ ਕਿ ਸਾਨੂੰ ਆਕੂਪੇਸ਼ਨ ਚਾਹੀਦੀ ਆ। ਸੋ ਅਗਰ ਉਹਨਾਂ ਨੂੰ ਇੱਕ ਫਿਕਸ ਨੰਬਰ ਮਿਲਿਆ, ਉਹ ਸਾਰੇ ਨੰਬਰ ਇੱਕ ਆਕੂਪੇਸ਼ਨ ਨੂੰ ਐਲੋਕੇਟ ਨਹੀਂ ਕਰਦੇ, ਉਹ ਡਿਫਰੈਂਟ ਡਿਫਰੈਂਟ ਆਕੂਪੇਸ਼ਨ ਨੂੰ ਐਲੋਕੇਟ ਕਰਦੇ, ਕਈਆਂ ਨੂੰ ਜ਼ਿਆਦਾ ਮਿਲਦੇ ਆ, ਕਈਆਂ ਨੂੰ ਘੱਟ ਮਿਲਦੇ ਆ। ਸੋ ਕਈ ਆਕੂਪੇਸ਼ਨ ਏਦਾਂ ਦੀ ਵੀ ਹੋਣੀ ਜਿਹਨਾਂ ਨੂੰ ਉਹਨਾਂ ਨੇ ਨੰਬਰ ਐਲੋਕੇਟ ਕੀਤਾ ਹੀ ਨਹੀਂ ਆ। ਸੋ ਜਿਸ ਆਕੂਪੇਸ਼ਨ ਨੂੰ ਐਲੋਕੇਟ ਹੀ ਨਹੀਂ ਕੀਤਾ ਉਹਨਾਂ ਨੇ ਨੰਬਰ ਜਾਂ ਘੱਟ ਕੀਤਾ, ਉਹ ਚਾਹੇ 100 ਪੁਆਇੰਟ ਤੇ ਹੋ ਕੇ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆ ਰਹੀ। ਬਟ ਜਿਹੜੀ ਆਕੂਪੇਸ਼ਨ ਫੋਰ ਐਗਜ਼ਾਮਪਲ ਡਾਕਟਰਸ ਆ, ਅਗਰ ਕੋਈ ਹਾਈਲੀ ਸਕਿਲਡ ਸਰਜਨ ਆ, ਉਹਦੇ ਪੁਆਇੰਟ ਦੇ 80 ਹੋਊਗੇ, ਉਹ ਚਾਹੇ ਉਹਦਾ ਐਕਸਪੀਰੀਅੰਸ ਉਹਨਾਂ ਨੂੰ ਡੈਫੀਨੇਟਲੀ ਹੁੰਦੇ ਹੁੰਦਾ, ਉਹਦੇ ਅਗਰ ਪੁਆਇੰਟ 70-80 ਵੀ ਹੋਏ ਉਹਨੂੰ ਤਾਂ ਵੀ ਇਨਵੀਟੇਸ਼ਨ ਆ ਜਾਣਗੀਆਂ। ਸੋ ਆਹ ਕਾਫੀ ਸਾਰੇ ਫੈਕਟਰਸ ਹੁੰਦੇ ਆ ਸਟੇਟ ਤੇ ਜਿਹੜੇ ਜਿਸ ਬੇਸ ਤੇ ਉਹ ਆਪਣੀਆਂ ਜਿਹੜੀਆਂ ਇਨਵੀਟੇਸ਼ਨ ਆ ਉਹ ਇਸ਼ੂ ਕਰਦੇ ਆ।
ਜੀ ਜੀ। ਸੋ ਜਸਪ੍ਰੀਤ ਦਾ ਇੱਕ ਲੱਖ 491 ਨੂੰ ਲੈ ਕੇ ਕਹਿੰਦੇ ਜੀ 491 ਨਿਊ ਸਾਊਥ ਵੇਲਸ ਐਜ਼ ਅ ਸ਼ੈਫ ਵੀਜ਼ਾ 75+15 ਯਾਨੀ ਕਿ 90 ਪੁਆਇੰਟਸ ਤੇ ਅਪਲਾਈ ਕੀਤਾ ਆ ਅਗਸਤ 2020 ਵਿੱਚ, ਐਨੀ ਆਈਡੀਆ ਕਦੋਂ ਤੱਕ ਗ੍ਰਾਂਟ ਹੋਜੂਗਾ ਜੀ?
ਦੇਖੋ ਅਗਰ ਤਾਂ ਆਪਾਂ ਵੀਜ਼ਾ ਐਪਲੀਕੇਸ਼ਨ ਪਾਈ ਹੋਈ ਆ, ਐਟਲੀਸਟ ਇਹ ਤੁਹਾਡਾ ਗੁੱਡ ਨਿਊਜ਼ ਹੈਗੀ ਕਿ ਤੁਹਾਨੂੰ ਇਨਵੀਟੇਸ਼ਨ ਆ ਚੁੱਕੀ ਸੀ ਜਾਂ ਤੁਸੀਂ ਆਪਣੀ ਜਿਹੜੀ ਆ ਐਪਲੀਕੇਸ਼ਨ ਲਾਂਚ ਕੀਤੀ ਹੋਈ ਆ। ਬਾਕੀ ਐਪਲੀਕੇਸ਼ਨ ਓਪਨ ਕਦੋਂ ਹੋ ਗਈਆਂ? ਇੱਕ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਤਾਂ ਐਟ ਦਾ ਮੂਮੈਂਟ ਹਾਈਲੀ ਅਨਲਾਈਕਲੀ ਲੱਗਦੀਆਂ ਪਈਆਂ। ਮੈਂ ਨਹੀਂ ਕਹਿੰਦਾ ਇੰਪੋਸੀਬਲ ਆ ਕਿ ਖੁੱਲ ਜਾਊਗੀਆਂ, ਉਹ ਹਾਈਲੀ ਅਨਲਾਈਕਲੀ ਇਸ ਕਰਕੇ ਲੱਗਦੀਆਂ ਪਈਆਂ ਕਿ ਜੋ ਵੀ ਟ੍ਰੈਂਡ ਨੋਟਿਸ ਕੀਤਾ ਹੈ ਆਪਾਂ ਜਿਹੜਾ ਆਪਣੇ ਕਲਾਇੰਟਸ ਦਾ ਵੀ ਜਾਂ ਆਪਣੇ ਜਿਹੜੇ ਕੁਲੀਗਸ ਹੈਗੇ ਆ ਜੋ ਉਹ ਡਿਸਕਸ ਕਰਦੇ ਆ, ਐਟ ਦਾ ਮੂਮੈਂਟ ਜਿਹੜਾ ਡਿਪਾਰਟਮੈਂਟ ਪ੍ਰਾਇਓਰਟੀ ਜਿਹੜੀ ਦੇ ਰਿਹਾ ਆ ਉਹ ਜਿਹੜੇ ਇਹਨਾਂ ਕੋਲ ਸ਼ੋਰਟ ਜਿਹੜੀ ਪ੍ਰਾਇਓਰਟੀ ਲਿਸਟ ਦੇ ਵਿੱਚ ਆਕੂਪੇਸ਼ਨਸ ਨੇ ਜਾਂ ਕ੍ਰਿਟੀਕਲ ਸਕਿੱਲਸ ਵਾਲੇ ਹੈਗੇ ਆ ਉਹਨਾਂ ਨੂੰ ਹੀ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ, ਜਾਂ ਡਾਕਟਰਸ ਦਾ ਜਾਂ ਜਿਹੜੇ ਇਕਨੋਮਿਕ ਰਿਕਵਰੀਜ਼ ਦੇ ਵਿੱਚ ਜਿਹੜੀ ਆਕੂਪੇਸ਼ਨ ਆ ਰਜਿਸਟਰਡ ਨਰਸਿਸ ਆ, ਹਾਲੇ ਉਹਨਾਂ ਨੂੰ ਵੀ ਡਿਲੇ ਥੋੜੀ ਸ਼ੁਰੂ ਹੋ ਗਈ ਸੀ, ਬਟ ਇੱਕ ਹੁਣ ਪਿੱਛੇ ਦੇਖਣ ਚ ਆ ਰਿਹਾ ਕਿ ਉਹਨਾਂ ਦੀ ਐਪਲੀਕੇਸ਼ਨ ਜਿਹੜੀਆਂ ਪ੍ਰੋਸੈਸ ਹੋਣਗੀਆਂ ਸ਼ੁਰੂ ਹੋ ਗਈਆਂ। ਐਟ ਦਾ ਮੂਮੈਂਟ ਟ੍ਰੇਡ ਆਕੂਪੇਸ਼ਨ ਲਈ ਚਾਹੇ ਉਹ ਸ਼ੈਫ, ਪੇਂਟਰ, ਮੋਟਰ ਮਕੈਨਿਕ, ਕਾਰਪੈਂਟਰ ਜਿਹੜੇ ਆ ਉਹ ਡਿਪਾਰਟਮੈਂਟ ਹਾਲੇ ਵੀ ਉਹਨਾਂ ਦੀ ਫਾਈਲਾਂ ਨੂੰ ਨਹੀਂ ਦੇਖ ਰਿਹਾ, ਬਾਕੀ ਕਦੋਂ ਦੇਖਣਾ ਸ਼ੁਰੂ ਕਰ ਦੂਗਾ। ਇਸ ਸਾਲ ਟੂ ਬੀ ਓਨੈਸਟ ਬਹੁਤ ਹਾਰਡ ਲੱਗ ਰਿਹਾ, ਬਟ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿਉਂਕਿ ਉਹ ਵੀ ਫਾਈਲਾਂ ਜਿਹੜੀਆਂ ਆ ਉਹ ਬਹੁਤ ਲੌਂਗ ਟਰਮ ਲਈ ਹੋਲਡ ਕਰਕੇ ਨਹੀਂ ਰੱਖ ਸਕਦੇ, ਕਿਉਂਕਿ ਕਈ ਐਪਲੀਕੇਸ਼ਨ ਏਦਾਂ ਹੋ ਚੁੱਕੀਆਂ ਜਿਹੜੀਆਂ 1.5-1.5 ਸਾਲ ਹੋ ਚੁੱਕਾ, ਉਹਨੂੰ 2-2 ਸਾਲ ਹੋ ਗਿਆ ਸਾਡੇ ਡਿਪਾਰਟਮੈਂਟ ਉਹਨਾਂ ਨੂੰ ਹੱਥ ਨਹੀਂ ਲਾ ਰਿਹਾ। ਸੋ ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਤਾਂ ਉਹਨਾਂ ਨੂੰ ਪ੍ਰੋਸੈਸ ਕਰਨੀਆਂ ਹੀ ਪੈਣੀਆਂ, ਬਟ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਥੋੜਾ ਹਾਰਡ ਲੱਗ ਰਿਹਾ। ਬਾਕੀ ਵੈਸੇ ਵੀ ਇਸ ਫਾਈਨੈਂਸ਼ੀਅਲ ਈਅਰ ਨੂੰ ਮਹੀਨੇ ਦਾ 2-3 ਹੀ ਰਹਿ ਗਏ ਆ, ਤੇ ਹੋਪ ਕਰਦੇ ਹਾਂ ਕਿ ਜਦੋਂ 2 ਜੁਲਾਈ-2 ਅਗਸਤ ਆਊਗਾ ਉਹਦੇ ਵਿੱਚ ਥੋੜਾ ਜਦੋਂ ਨਵੀਂ ਐਲੋਕੇਸ਼ਨ ਆਊਗੀ ਉਦੋਂ ਪ੍ਰੋਸੈਸਿੰਗ ਸਟਾਰਟ ਹੋ ਜਾਵੇ।
ਜੀ ਜੀ ਬਿਲਕੁਲ। ਸੋ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਫੇਸਬੁੱਕ ਜ਼ਰੀਏ ਵੀ ਜੁੜੇ ਹੋਏ ਨੇ ਸਾਡੇ ਨਾਲ। ਸਭ ਤੋਂ ਪਹਿਲੀ ਸਾਂਝ ਫੇਸਬੁੱਕ ਤੇ ਬਣਾਈ ਹੋਈ ਹੈ ਅਭਿਸ਼ੇਕ ਕੁਮਾਰ ਹੋਰਾਂ ਨੇ। ਸੋ ਅਭਿਸ਼ੇਕ ਹੋਰਾਂ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ, ਕਹਿੰਦੇ ਕੈਨ ਵੀ ਡੂ ਸੈਲਰੀ ਸੈਕਰੀਫਾਈਸ ਔਨ 491 ਵੀਜ਼ਾ?
ਦੇਖੋ ਜੇ ਸੈਲਰੀ ਸੈਕਰੀਫਾਈਸ ਜਿਹੜਾ ਹੈ ਇਹ ਅਭਿਸ਼ੇਕ ਜੀ ਇਸ ਮਾਈਗ੍ਰੇਸ਼ਨ ਨਾਲ ਰਿਲੇਟਡ ਨਹੀਂ ਹੈ ਬਟ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਸੈਲਰੀ ਸੈਕਰੀਫਾਈਸ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਅਰੇਂਜਮੈਂਟ ਹੁੰਦਾ ਇੰਪਲੋਈ ਤੇ ਇੰਪਲੋਇਰ ਦੇ ਵਿੱਚ ਕਿ ਉਹ ਆਪਣੀ ਸੈਲਰੀ ਸੈਕਰੀਫਾਈਸ ਕਰਕੇ ਉਹ ਕੁਛ ਤੇ ਉਹਦਾ ਇਕੁਅਲ ਬੈਨੀਫਿਟ ਦੀਆਂ ਸਿਮਿਲਰ ਵੈਲਿਊ ਚੀਜ਼ਾਂ ਲੈ ਲੈਂਦੇ ਇਹਨਾਂ ਨੂੰ ਫ੍ਰਿੰਜ ਬੈਨੀਫਿਟ ਦੇ ਅੰਡਰ ਆ ਜਾਂਦਾ ਟੈਕਸੇਸ਼ਨ ਦੇ ਅੰਡਰ ਆ ਜਾਂਦਾ ਆ ਸੋ ਇਹ ਅਰੇਂਜਮੈਂਟ ਜਿਹੜੀਆਂ ਇਹ ਤੁਹਾਡੇ ਅਕਾਊਂਟੈਂਟ ਨਾਲ ਬੈਠ ਕੇ ਜਿਹੜੀਆਂ ਡਿਸਕਸ ਹੁੰਦੀਆਂ ਆ ਬਾਕੀ 491 ਵੀਜ਼ਾ ਤੇ ਤੁਸੀਂ ਕਰ ਸਕਦੇ ਹੋ ਉਹਦਾ ਮਾਈਗ੍ਰੇਸ਼ਨ ਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਬਟ ਇੱਕ ਚੀਜ਼ ਜਿਹੜੀ ਬਸ ਇਹਦੇ ਵਿੱਚ ਧਿਆਨ ਰੱਖਣ ਵਾਲੀ ਇਹੀ ਹੋਣੀ ਹੈ ਕਿ ਜਦੋਂ ਆਪਾਂ 3 ਸਾਲ ਦਾ ਜਦੋਂ ਆਪਾਂ ਆਪਣਾ ਸੈਲਰੀ ਦਿਖਾਣੀ ਹੈ ਕਿ ਆਪਾਂ ਕਿੰਨਾ ਪੈਸਾ ਅਰਨ ਕੀਤਾ ਸੀ ਜਿਹੜਾ ਗ੍ਰੋਸ ਜੋ ਉਹਨਾਂ ਨੇ ਮਿਨੀਮਮ ਲਿਮਿਟ ਰੱਖੀ ਹੋਈ ਹੈ TSMIT ਦੀ ਉਹ ਆਪਣੀ ਜਿਹੜੀ ਆ ਉਹ ਮੈਚ ਹੋਣੀ ਚਾਹੀਦੀ ਹੈ ਉਸ ਚੀਜ਼ ਜਿਹੜੀ ਫਿਗਰ ਆ ਉਹਨੂੰ ਧਿਆਨ ਚ ਰੱਖਦੇ ਹੋਏ ਆਪਣੇ ਅਕਾਊਂਟੈਂਟ ਨਾਲ ਇੱਕ ਵਾਰੀ ਜ਼ਰੂਰ ਡਿਸਕਸ਼ਨ ਕਰ ਲਓ ਕਿ ਉਸ ਚੀਜ਼ ਦੇ ਉੱਤੇ ਉਹਦਾ ਕੀ ਇੰਪੈਕਟ ਪਊਗਾ ਬਾਕੀ 491 ਤੇ ਏਦਾਂ ਦੀ ਕੋਈ ਕੰਡੀਸ਼ਨ ਨਹੀਂ ਹੁੰਦੀ ਕਿ ਤੁਸੀਂ ਸੈਲਰੀ ਸੈਕਰੀਫਾਈਸ ਨਹੀਂ ਕਰ ਸਕਦੇ
ਜੀ ਬਿਲਕੁਲ ਅਗਲੇ ਸਾਡੇ ਫੇਸਬੁੱਕ ਵਿਵਰ ਨੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਪੁੱਛ ਰਹੇ ਨੇ ਕਹਿੰਦੇ ਵਟ ਇਜ਼ ਦ ਸਕੋਪ ਆਫ ਡਿਪਲੋਮਾ ਆਫ ਨਰਸਿੰਗ ਔਰ ਬ੍ਰਿਕਲੇਅਰ ਫਾਰ ਗਰਲਸ
ਦੇਖੋ ਜਦੋਂ ਵੀ ਆਪਾਂ ਕਿਸੇ ਸਕੋਪ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜੈਂਡਰ ਡਿਫਰੈਂਸੀਏਸ਼ਨ ਨਹੀਂ ਹੁੰਦੀ ਉਹ ਚਾਹੇ ਗਰਲਸ ਲਈ ਹੋਵੇ ਚਾਹੇ ਬੋਇਜ਼ ਲਈ ਹੋਵੇ ਤੇ ਆਸਟ੍ਰੇਲੀਆ ਦੇ ਵਿੱਚ ਸੇਮ ਹੀ ਚੀਜ਼ ਆ ਕੋਈ ਐਕਸਟਰਾ ਪੁਆਇੰਟਸ ਨਹੀਂ ਹੁੰਦੇ ਉਸਦੇ ਲਈ ਕਿ ਸੋ ਡਿਪਲੋਮਾ ਆਫ ਨਰਸਿੰਗ ਜਾਂ ਬ੍ਰਿਕਲਿੰਗ ਡਿਪਲੋਮਾ ਆਫ ਨਰਸਿੰਗ ਜਿਹੜੀ ਇਹਦਾ ਇੱਕ ਮੈਂ ਯੈਸ ਜਾਂ ਨੋ ਦੇ ਵਿੱਚ ਆਨਸਰ ਨਹੀਂ ਦੇ ਸਕਦਾ ਸਕੋਪ ਹੈਗਾ ਵੀ ਆ ਨਹੀਂ ਵੀ ਹੈਗਾ ਡਿਪੈਂਡ ਕਰਦਾ ਕਾਫੀ ਸਾਰੇ ਫੈਕਟਰਸ ਦੇ ਉੱਤੇ ਸੋ ਉਹ ਫੈਕਟਰਸ ਕੀ ਆ ਅੱਜ ਦੀ ਡੇਟ ਦੇ ਵਿੱਚ ਉਹ ਸਾਨੂੰ ਸਮਝਣੇ ਪੈਣੇ ਆ ਉਹ ਇਹ ਆ ਕਿ ਗਵਰਨਮੈਂਟ ਦਾ ਜਿਹੜਾ ਪੁਸ਼ ਆ ਉਹ ਆ ਰੀਜਨਲ ਏਰੀਆ ਵੱਲੋਂ ਠੀਕ ਹੈ ਜੀ ਸੋ ਸਭ ਤੋਂ ਪਹਿਲੀ ਗੱਲ ਅਗਰ ਆਪਾਂ ਕੋਈ ਪੜ੍ਹਾਈ ਕਰਨੀ ਹੈ ਜਾਂ ਉਸ ਤੋਂ ਬਾਅਦ ਜੋਬ ਕਰਨੀ ਹੈ ਉਹ ਸਾਡਾ ਟਾਰਗੇਟ ਹੋਣਾ ਚਾਹੀਦਾ ਹੈ ਕਿ ਆਪਾਂ ਉਹ ਰੀਜਨਲ ਏਰੀਆ ਦੇ ਵਿੱਚ ਕਰੀਏ ਚਾਹੇ ਆਪਾਂ ਵਿਕਟੋਰੀਆ 'ਚ ਹੋਈਏ ਚਾਹੇ ਆਪਾਂ ਦੂਸਰੀ ਸਟੇਟ ਦੇ ਵਿੱਚ ਹੋਈਏ ਠੀਕ ਹੈ ਬਾਕੀ ਸਟੇਟ ਦੀਆਂ ਰਿਕੁਆਇਰਮੈਂਟਾਂ ਚੇਂਜ ਹੁੰਦੀਆਂ ਰਹਿੰਦੀਆਂ ਉਹਨੂੰ ਪ੍ਰੋਡਿਕਟ ਕਰਨਾ ਥੋੜਾ ਮੁਸ਼ਕਿਲ ਹੁੰਦਾ ਕਿ ਕਿੱਥੇ ਜਾ ਕੇ ਤੁਸੀਂ ਉਹ ਕਰੋ ਸੈਕਿੰਡ ਚੀਜ਼ ਇਹ ਹੁੰਦੀ ਆ ਕਿ ਜਿਹੜੀ ਕੋਈ ਵੀ ਜਿਹੜੀ ਆਕੂਪੇਸ਼ਨ ਆ ਉਹਦੇ ਵਿੱਚ ਕਿੰਨਾ ਕੁ ਜ਼ਿਆਦਾ ਜਿਹੜਾ ਐਪਲੀਕੈਂਟਸ ਆ ਉਹ ਸਟੱਡੀ ਕਰ ਰਿਹਾ ਹੁਣ ਤੁਸੀਂ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਕੁਛ ਆਕੂਪੇਸ਼ਨਸ ਉਹਨਾਂ ਨੇ ਸਟੇਟ ਨੇ ਜਿਹੜੇ ਆ ਉਹ ਉਡਾ ਦਿੱਤੇ ਆ ਉਹ ਨਹੀਂ ਆ ਰਹੇ ਹੁਣ ਉਹ ਕਹਿੰਦੇ ਆਪਾਂ ਉਹਦੇ ਵਿੱਚ ਕੁਛ ਅਮੈਂਡਮੈਂਟਸ ਕਰਾਂਗੇ ਫੇਰ ਆਊਗੀ ਉਹ ਸੋ ਉਹਦਾ ਮਤਲਬ ਇਹ ਹੈ ਕਿ ਸ਼ੈਫ ਮੋਟਰ ਮਕੈਨਿਕਸ ਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਸੀਗੇ ਸੋ ਉਹਦੇ ਵਿੱਚ ਸਪਲਾਈ ਬਹੁਤ ਜ਼ਿਆਦਾ ਡਿਮਾਂਡ ਘੱਟ ਆ ਕਿਉਂਕਿ ਨੰਬਰ ਘੱਟ ਆ ਹਰ ਸਟੇਟ ਦੇ ਕੋਲ ਸੋ ਏਦਾਂ ਹੀ ਇਹ ਆ ਕਿ ਜਿੱਦਾਂ ਹੁਣ ਅੱਜ ਦੀ ਡੇਟ ਦੇ ਵਿੱਚ ਸੁਣਨ ਨੂੰ ਆ ਰਿਹਾ ਕਿ ਜਿਹੜਾ ਵੀ ਬੱਚਾ ਨਵਾਂ ਚਾਹੇ ਉਹਨੇ 485 ਹੁਣੀ ਲਿੱਤੀ ਆ ਜਾਂ ਹੁਣ ਲੈ ਲੱਗਾ ਡਿਪਲੋਮਾ ਆਫ ਨਰਸਿੰਗ ਸਾਰੇ ਬਸ ਇੱਕੀ ਪਾਸੇ ਤੁਰ ਪਏ ਹੁਣ ਡਿਪਲੋਮਾ ਆਫ ਨਰਸਿੰਗ ਦੇਖੋ ਨਰਸਿੰਗ ਇੱਕ ਏਦਾਂ ਦਾ ਫੀਲਡ ਆ ਜਿਹੜਾ ਕਿ ਹਮੇਸ਼ਾ ਡਿਮਾਂਡ 'ਚ ਰਹੂਗਾ ਬਟ ਉਹਦੀ ਵੀ ਇੱਕ ਲਿਮਿਟ ਹੋਣੀ ਆ ਕਿ ਕਿੰਨੇ ਕੁ ਐਪਲੀਕੈਂਟ ਜਿਹੜੇ ਆ ਉਹ ਸਟੇਟ ਜਿਹੜੀ ਅਬਜ਼ਰਵ ਕਰ ਸਕਦੀ ਆ ਹੁਣ ਡਿਪਲੋਮਾ ਆਫ ਨਰਸਿੰਗ ਤੋਂ ਬਾਅਦ ਅਗਰ ਤੁਹਾਡਾ ਲੌਂਗ ਟਰਮ ਪਲਾਨ ਹੈਗਾ ਹੈ ਕਿ ਤੁਸੀਂ ਬੈਚਲਰ ਆਫ ਨਰਸਿੰਗ ਕਰਨੀ ਆ ਫਿਰ ਦੇਖੋ ਡੈਫੀਨੇਟਲੀ ਕਿਉਂਕਿ ਬੈਚਲਰ ਆਫ ਨਰਸਿੰਗ ਕਰਨ ਵਾਲੇ ਬੱਚੇ ਜਿਹੜੇ ਉਹ ਘੱਟ ਹੁੰਦੇ ਕਿਉਂਕਿ ਹਰ ਕੋਈ ਸ਼ਾਰਟਕੱਟ ਲੱਭਦਾ ਕਿ ਆਪਾਂ 1.5 ਸਾਲ ਦਾ ਕੋਰਸ ਕਰੀਏ ਤੇ ਸਾਡਾ 491 ਹੋ ਜਾਵੇ ਜਾਂ 190 ਤੱਕ ਤੇ ਹੋ ਜਾਵੇ ਬਟ ਜਿਹੜੇ ਬੰਦੇ ਬੱਚੇ ਜਿਹੜੇ ਆ ਉਹ ਲੌਂਗ ਟਰਮ ਸੋਚ ਕੇ ਚੱਲ ਰਹੇ ਕਿ ਡਿਪਲੋਮਾ ਆਫ ਨਰਸਿੰਗ ਆਪਾਂ ਬੈਚਲਰ ਵੀ ਕਰਾਂਗੇ ਉਹਨਾਂ ਲਈ ਜਿਹੜਾ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਈਜ਼ੀ ਰਹੂਗਾ ਤੇ ਨਾਲ ਹੀ ਨਾਲ ਆਪਣਾ ਜਿਹੜਾ ਆ ਆਪਾਂ ਜੋ ਕੁਛ ਵੀ ਸਟੱਡੀ ਕਰੀਏ ਜਾਂ ਵਰਕ ਕਰੀਏ ਉਹ ਡਿਪਾਰਟਮੈਂਟ ਜਾਂ ਗਵਰਨਮੈਂਟ ਦੀ ਜੋ ਉਹਨਾਂ ਦੀ ਥਿੰਕਿੰਗ ਐਟ ਦਾ ਮੂਮੈਂਟ ਉਸ ਹਿਸਾਬ ਦੇ ਨਾਲ ਆਪਾਂ ਐਕਟ ਕਰੀਏ ਉਹ ਆ ਰੀਜਨਲ ਏਰੀਆ ਰੀਜਨਲ ਆਸਟ੍ਰੇਲੀਆ ਰੀਜਨਲ ਆਸਟ੍ਰੇਲੀਆ ਸੋ ਟਰਾਈ ਕਰੀਏ ਕਿ ਆਪਾਂ ਸਿਟੀ ਤੋਂ ਬਾਹਰ ਨਿਕਲੀਏ ਤਾਂ ਆਪਾਂ ਰੀਜਨਲ ਏਰੀਆ ਵੱਲ ਮੂਵ ਕੇ ਸਟੱਡੀਜ਼ ਕਰੀਏ ਤਾਂ ਦੇਖੋ ਫਿਰ ਚਾਹੇ ਆਪਾਂ ਨਰਸਿੰਗ ਕਰ ਲਈਏ ਫਿਰ ਚਾਹੇ ਬ੍ਰਿਕਲੇਅਰਿੰਗ ਕਰ ਲਈਏ ਉਹ ਐਡਵਾਂਟੇਜ ਜਿਹੜੀ ਆ ਉਹ ਜ਼ਰੂਰ ਮਿਲੂਗੀ ਉਹਨਾਂ ਦੇ ਸਮਝ
ਜੀ ਤੇ ਰੋਹਿਤ ਜੀ ਅੱਗੇ ਵੀ ਹੋਰ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਔਰ ਇਸ ਵੇਲੇ ਜਿਹੜੀ ਅਗਲੀ ਸਾਂਝ ਹੈ ਕਮਲਜੀਤ ਪਾ ਰਹੇ ਨੇ ਇਹ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ ਤੇ ਇਹ ਪੁੱਛ ਰਹੇ ਨੇ ਕਹਿੰਦੇ ਆਈ ਵਾਂਟ ਟੂ ਨੋ ਆਈ ਹੈਵ 8 months ਆਫ ਐਕਸਪੀਰੀਅੰਸ ਐਜ਼ ਅ ਕੁੱਕ ਐਂਡ ਰੈਸਟ ਆਫ ਐਕਸਪੀਰੀਅੰਸ ਐਜ਼ ਅ ਸ਼ੈਫ ਟੋਟਲ 2 years ਐਕਸਪੀਰੀਅੰਸ ਫੁੱਲ ਟਾਈਮ ਸੋ ਐਮ ਆਈ ਐਲੀਜੀਬਲ ਟੂ ਅਪਲਾਈ ਫੋਰ 482 ਵੀਜ਼ਾ ਐਜ਼ ਅ ਸ਼ੈਫ ਔਰ ਨਾਟ
ਦੇਖੋ ਜੀ ਜਦੋਂ ਆਪਾਂ ਵਰਕ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ 482 ਲਈ ਉਹਦੇ ਲਈ 2 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਮੈਂਡੇਟਰੀ ਆ ਬਟ ਸ਼ੈਫ ਕਿਉਂਕਿ ਇੱਕ ਹਾਈ ਲੈਵਲ ਜਿਹੜੀ ਆ ਉਹ ਕੈਟਾਗਰੀ ਹੈਗੀ ਆ ਦੈਨ ਕੁੱਕ ਤਾਂ ਡਿਪਾਰਟਮੈਂਟ ਜਿਹੜਾ ਆ ਉਹ ਥੋੜੀ ਜਿਹੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਆ ਰੀਜ਼ਨ ਬੀਂਗ ਕਿ ਆਪਾਂ ਜਿਹੜੀਆਂ ਕੰਮ ਜਿਹੜਾ ਉਹ ਡਿਫਰੈਂਟ ਉੱਤੇ ਲੈਵਲ ਤੇ ਕੀਤਾ ਹੈ ਕਿਉਂਕਿ ਕੁੱਕ ਤੇ ਸ਼ੈਫ ਦੇ ਵਿੱਚ ਫਰਕ ਆ ਈਵਨ ਦੋ ਰੈਸਟੋਰੈਂਟ ਚ ਬੈਠ ਕੇ ਕੇਵਲ ਸੇਮ ਹੀ ਕੰਮ ਹੁੰਦਾ ਹੈ, ਲੱਗਦਾ ਹੈ ਕਿ ਸੇਮ ਹੀ ਹੋ ਰਿਹਾ, ਬਟ ਡਿਪਾਰਟਮੈਂਟ ਦੀ ਨਿਗਾਹ ਦੇ ਵਿੱਚ ਉਹ ਡਿਫਰੈਂਟ ਆਕੂਪੇਸ਼ਨ ਨੇ। ਹਾਂ, ਐਸ ਲੌਂਗ ਐਸ ਅਗਰ ਤੁਸੀਂ ਜਿਹੜਾ ਪੁਖਤਾ ਕੰਮ ਕੀਤਾ ਉਹਦੇ ਵਿੱਚ ਤੁਹਾਡੀ ਜਿਹੜੀ ਆ ਵਰਕ ਐਕਸਪੀਰੀਅੰਸ, ਜਿਹੜਾ ਤੁਸੀਂ ਡਿਊਟੀਜ਼ ਆ ਉਹ ਅਗਰ ਸ਼ੈਫ ਦੀ ਕੈਟਾਗਰੀ ਨਾਲ ਮੈਚ ਹੋ ਸਕਦੀਆਂ ਆ ਤਾਂ ਡਿਪਾਰਟਮੈਂਟ ਉਹਨੂੰ ਅਕਸੈਪਟ ਕਰ ਵੀ ਸਕਦਾ ਆ। ਸੋ ਬਾਕੀ ਇਹ ਆ ਕਿ ਇੱਕ ਵਾਰੀ ਪੂਰਾ ਦੇਖ ਕੇ ਕਿ ਤੁਹਾਡੇ ਜਿਹੜਾ ਵਰਕ ਐਕਸਪੀਰੀਅੰਸ ਸੀ, ਜਿਹੜੇ ਤੁਹਾਡੇ ਇੰਪਲੋਇਰ ਲੈਟਰ ਦਊਗਾ ਉਹ ਚ ਕੀ ਤੁਸੀਂ ਕੀਤਾ ਹੋਇਆ, ਕੀ ਕੀ ਮੈਨਸ਼ਨ ਹੁੰਦਾ ਉਹਦੇ ਵਿੱਚ, ਉਹ ਚੀਜ਼ਾਂ ਦੇ ਵਿੱਚ ਕਾਫੀ ਜਿਹੜਾ ਆ ਉਹ ਡਿਪੈਂਡ ਕਰੂਗਾ। ਬਟ ਅਗਰ ਆਪਾਂ ਸਿੱਧਾ ਇਹ ਲਿਖ ਕੇ ਦਿੰਦੇ ਕਿ ਸਿਰਫ ਕੁੱਕ ਕਰ ਰਹੇ ਉਹਦੇ ਵਿੱਚ ਕੁੱਕ ਦੀ ਡਿਊਟੀ ਨਹੀਂ ਮੈਨਸ਼ਨ ਕਰੀਏ ਤਾਂ ਡਿਪਾਰਟਮੈਂਟ ਜਿਹੜਾ ਉੱਥੇ ਸਟੈਂਡ ਥੋੜਾ ਸਟਰੋਂਗ ਲੈ ਸਕਦਾ ਹੈ ਤਾਂ ਉਹ ਰਿਫਿਊਜ਼ਲ ਵੱਲ ਵੀ ਜਾ ਸਕਦੇ ਆ ਆਪਾਂ।
ਜੀ, ਤੇ ਇਸ ਤੋਂ ਅੱਗੇ ਜੀ ਸਾਡੇ ਨਾਲ 5 ਰਿਵਰਸ ਪੇਂਟਿੰਗ ID ਤੋਂ ਅਗਲੇ ਸੱਜਣ ਜੁੜੇ ਨੇ, ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਹਾਂ। ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਪਲੀਜ਼ ਟੈਲ ਅਸ ਦਾ ਪ੍ਰੋਸੈਸਿੰਗ ਟਾਈਮ ਫਾਰ 482 ਵੀਜ਼ਾ ਐਂਡ ਵਟ ਇਜ਼ ਦਾ ਮਿਨੀਮਮ ਟਰਨਓਵਰ ਫਾਰ ਇੰਪਲੋਇਰ ਟੂ ਸਪੋਂਸਰ ਸੰਬਡੀ ਐਂਡ ਵਟ ਇਜ਼ ਦਾ ਕਰੰਟ ਸਿਨੈਰੀਓ ਆਫ 482 ਵੀਜ਼ਾ।
ਦੇਖੋ ਜੀ, ਜਿਹੜਾ 482 ਦਾ ਸਿਨੈਰੀਓ ਆ ਐਸ ਸੱਚ ਕੋਈ ਉਹ ਨਹੀਂ ਆ ਕਿ ਯੈਸ ਜਾਂ ਨੋ ਦਾ ਆਨਸਰ ਨਹੀਂ ਆ, ਇਹ ਚ ਡਿਪੈਂਡ ਕਰਦਾ ਆ ਇੰਪਲੋਇਰ ਕੌਣ ਆ ਤੇ ਕੀ ਆਪਾਂ ਜੈਨੂਨਲੀ ਉੱਥੇ ਪ੍ਰੂਵ ਕਰ ਸਕਦੇ ਹਾਂ ਉੱਥੇ ਪੋਜੀਸ਼ਨ ਦੀ, ਤੇ ਨਾਲ ਹੀ ਨਾਲ ਜਿਹੜੇ ਵੀਜ਼ਾ ਐਪਲੀਕੈਂਟਸ ਆ ਉਹ ਆਪਣੀ ਰਿਕੁਆਇਰਮੈਂਟ ਜਿਹੜੀਆਂ ਆ ਡਿਪਾਰਟਮੈਂਟ ਦੀਆਂ ਉਹ ਪੂਰੀਆਂ ਕਰ ਰਹੇ ਆ ਕਿ ਨਹੀਂ ਕਰ ਰਹੇ ਆ। ਸੋ ਪ੍ਰੋਸੈਸਿੰਗ ਟਾਈਮ, ਜਿਹੜਾ ਪਹਿਲਾ ਕੁਐਸਚਨ ਆ ਤੁਹਾਡਾ, ਪ੍ਰੋਸੈਸਿੰਗ ਟਾਈਮ ਐਟ ਦਾ ਮੂਮੈਂਟ ਡਿਪਾਰਟਮੈਂਟ ਨੇ ਜਦੋਂ ਆਪਾਂ ਗੱਲ ਕਰੀ ਦੀ ਆ, ਸਪੈਸ਼ਲੀ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਫਿਕਸ ਪ੍ਰੋਸੈਸਿੰਗ ਟਾਈਮ ਨਹੀਂ ਆ। ਕਈ ਵਾਰੀ 482 ਦੀ ਨੋਮੀਨੇਸ਼ਨ 2 ਦਿਨ ਚ ਅਪਰੂਵ ਹੋ ਕੇ ਆ ਜਾਂਦੀ ਹੈ, ਕਈ ਵਾਰੀ 4-4 ਮਹੀਨੇ ਵੀ ਟੱਕ ਬੈਠ ਜਾਂਦੇ ਆ। ਸੋ ਇਟਸ ਕੁਡ ਬੀ ਲਾਈਕ, ਅਗਰ ਆਪਾਂ ਤੁਸੀਂ ਅੱਜ ਦੀ ਗੱਲ ਕਰਦੇ ਹੋ ਤਾਂ ਇਹ ਵੀ ਹੋ ਸਕਦਾ ਕਿ ਮੈਂ ਟੂ ਬੀ ਓਨ ਦਾ ਸੇਫਰ ਸਾਈਡ, ਮੈਂ ਲੈ ਕੇ ਚਲੂੰਗਾ 3-4 ਮਹੀਨੇ ਲਗਾ ਸਕਦੇ ਹੋ ਤੁਸੀਂ, ਬਟ ਇਹ ਕੋਈ ਫਿਕਸ ਨਹੀਂ ਆ। ਦੂਜੀ ਕਿ ਮਿਨੀਮਮ ਟਰਨਓਵਰ ਕਿੰਨੀ ਹੋਣੀ ਚਾਹੀਦੀ ਇੰਪਲੋਇਰ ਦੀ, ਦੇਖੋ ਐਸ ਸੱਚ ਕੋਈ ਵੀ ਬੈਂਚ ਮਾਰਕਿੰਗ ਨਹੀਂ ਇਹਦੇ ਵਿੱਚ, ਬਟ ਜਦੋਂ ਆਪਾਂ ਟਰਨਓਵਰ ਦੀ ਗੱਲ ਕਰੀਏ ਕਿਸੇ ਬਿਜ਼ਨਸ ਦੀ, ਦੇਖੋ ਇੰਨੀ ਕੁ ਟਰਨਓਵਰ ਹੋਣੀ ਚਾਹੀਦੀ ਹੈ ਕਿ ਜਿਹੜਾ ਕਿ ਉਹ ਆਪਣਾ ਬਿਜ਼ਨਸ ਜਿਹੜਾ ਆ ਉਹ ਚਲਾ ਵੀ ਸਕਦੇ ਆ, ਤੇ ਨਾਲ ਹੀ ਨਾਲ ਜਿੰਨੇ ਵੀ ਉਹਨਾਂ ਦੇ ਖਰਚੇ ਆ, ਚਾਹੇ ਉਹ ਵੇਰੀਏਬਲ ਖਰਚੇ ਆ ਚਾਹੇ ਉਹ ਫਿਕਸ ਐਕਸਪੈਂਸਿਸ ਆ, ਉਹ ਵੀ ਕੱਢਦੇ ਪਏ ਆ। ਪਲੱਸ ਨਾਲ ਜਿਹੜਾ ਬੰਦਾ ਉਹਨਾਂ ਨੇ ਸਪੋਂਸਰ ਕਰਨਾ, ਚਾਹੇ 1 ਕੰਨਾ 2 ਕੰਨਾ 3 ਕੰਨੇ 4 ਕੰਨੇ, ਕਿ ਜਿੰਨੇ ਵੀ ਸਪੋਂਸਰ ਕਰਨੇ ਆ ਉਹਨਾਂ ਦੀ ਸੈਲਰੀ ਵੀ ਫੈਕਟਰ ਇਨ ਕੀਤੀ ਜਾਊਗੀ ਕਿ ਉਹਨਾਂ ਨੂੰ ਸੈਲਰੀ ਦੇ ਕੇ ਵੀ ਫਿਊਚਰ ਦੇ ਵਿੱਚ ਕਿ ਉਹ ਬਿਜ਼ਨਸ ਜਿਹੜਾ ਆ ਉਹ ਕਿੰਨਾ ਕੁ, ਜਿਹੜਾ ਉਹਨਾਂ ਦਾ ਬੋਟਮ ਲਾਈਨ ਆ ਉਹ ਕੀ ਆ, ਕਿਤੇ ਤਾਂ ਨਹੀਂ ਬਿਜ਼ਨਸ ਤੁਹਾਨੂੰ ਸੈਲਰੀ ਦੇ ਕੇ ਲੋਸ 'ਚ ਜਾ ਰਿਹਾ, ਤਾਂ ਫਿਰ ਉਹ ਐਗਜ਼ਿਸਟ ਹੀ ਨਹੀਂ ਕਰ ਸਕਦਾ, ਉਹ ਤੁਹਾਡੀ ਸੈਲਰੀ ਜਿਹੜਾ ਉਹ ਫੋਰ ਹੀ ਨਹੀਂ ਕਰ ਸਕਦਾ। ਠੀਕ ਹੈ, ਸੋ ਟਰਨਓਵਰ ਜਿਹੜੀ ਆ ਉਹ ਵੇਰੀ ਕਰਦੀ ਆ ਬਿਜ਼ਨਸ ਟੂ ਬਿਜ਼ਨਸ, ਕਿੰਨੀ ਕੁ ਮਿਨੀਮਮ ਬੈਂਚ ਮਾਰਕਿੰਗ ਹੋਣੀ ਚਾਹੀਦੀ ਆ ਡਿਪੈਂਡਿੰਗ ਔਨ ਕਿ ਸਕੇਲ ਆਫ ਓਪਰੇਸ਼ਨ ਕੀ ਆ ਤੇ ਉਹਨਾਂ ਦੇ ਐਕਸਪੈਂਸਿਸ ਕਿੰਨੇ ਆ। ਬਟ ਹਾਇਰ ਦਾ ਟਰਨਓਵਰ, ਹਾਇਰ ਜਿਹੜੀ ਬੋਟਮ ਲਾਈਨ ਕਿਹਦਾ ਕਹਿਣ ਦਾ ਮਤਲਬ, ਨੈਟ ਪ੍ਰੋਫਿਟ ਜਿਹੜਾ ਬਿਜ਼ਨਸ ਜਾਂ ਓਨਰ ਲੈ ਕੇ ਜਾਂਦਾ ਹੈ ਬਿਜ਼ਨਸ ਤੋਂ, ਉਹ ਕਿੰਨਾ ਆ, ਆਹ ਸਾਰੀ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਆ। ਐਂਡ ਪਲੱਸ ਨਾਲ ਹੀ ਨਾਲ ਜਿਹੜੀ ਪੋਜੀਸ਼ਨ ਆ ਜਿਹੜੀ ਬਿਜ਼ਨਸ ਦੇ ਵਿੱਚ ਉਹ ਕਿੰਨੀ ਕੁ ਜੈਨੂਨ ਆ, ਉਸ ਚੀਜ਼ ਤੇ ਵੀ ਡਿਪੈਂਡ ਕਰਦਾ ਆ ਕਿ 482 ਦਾ ਸਕਸੈਸ ਰੇਟ ਕੀ ਹੋਊਗਾ।
ਜੀ ਜੀ, ਸੋ ਅਗਲੇ ਸਵਾਲ ਵੱਲ ਵਧਦੀ ਹਾਂ। ਲਵਪ੍ਰੀਤ ਸਿੰਘ ਹੋਰਾਂ ਦਾ ਸਵਾਲ ਹੈ ਸਾਡੇ ਕੋਲ ਪਹੁੰਚਿਆ, ਤੇ ਲਵਪ੍ਰੀਤ ਪੁੱਛ ਰਹੇ ਨੇ, ਕਹਿੰਦੇ ਆਈ ਰਿਕੁਐਸਟ ਯੂ ਟੂ ਕਾਈਂਡਲੀ ਰੇਜ਼ ਦਾ ਇਸ਼ੂ ਆਫ ਵੀਜ਼ਾ ਐਕਸਟੈਂਸ਼ਨ ਫਾਰ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਹੋਲਡਰਸ ਹੂ ਆਰ ਸਟਕ ਓਵਰਸੀਜ਼ ਡਿਊ ਟੂ ਕੋਵਿਡ ਥਰੂ ਯੋਰ ਚੈਨਲ ਵੀ ਆਰ ਸੋ ਡਿਪਰੈਸਡ। ਆਪਾਂ ਇਹਦੇ ਉੱਤੇ ਗੱਲ ਵੀ ਕਰਨੀ ਸੀ ਕਿਉਂਕਿ ਅੱਜ ਸਵਾਲ ਸਾਡੇ ਕੋਲ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਗਏ ਸੀਗੇ। ਸੋ ਵਾਕਈ ਰੋਹਿਤ ਜੀ, ਇਹ ਬਹੁਤ ਵੱਡਾ ਸਵਾਲ ਆ ਔਰ ਇਹ ਕਾਫੀ ਵੱਡਾ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਇਸ ਵੇਲੇ। ਜੀ
ਜੀ ਲਵਪ੍ਰੀਤ ਜੀ, ਬਿਲਕੁਲ ਤੁਹਾਡੇ ਨਾਲ ਆ ਜੀ ਕਿ ਜਿਹੜੇ ਆਪਾਂ, ਕਿਉਂਕਿ ਐਪਲੀਕੈਂਟ ਦੀ ਕੋਈ ਗਲਤੀ ਨਹੀਂ ਸੀ, ਉਹਨਾਂ ਨੇ ਤਾਂ ਸਿਰਫ ਇੱਕ ਇੰਡੀਆ ਟਰੈਵਲ ਕੀਤਾ ਸੀ ਤੇ ਉੱਥੇ ਜਾ ਕੇ ਸਟਕ ਹੋ ਗਏ, ਕਿਉਂਕਿ ਡਿਪਾਰਟਮੈਂਟ ਨੇ ਇੱਕ ਸਟ੍ਰਿਕਟ ਐਕਸ਼ਨ ਸਿੱਧਾ ਹੀ ਲੈ ਲਿਆ ਕਿ ਜੀ ਆਪਾਂ 3-4 ਦਿਨ ਤੋਂ ਬਾਅਦ ਆਪਾਂ ਬਾਰਡਰ ਕਲੋਜ਼ ਕਰ ਰਹੇ ਹਾਂ। ਇਹ ਇੱਕ ਬਾਕੀ ਕਿ ਬਹੁਤ ਸਾਰੇ ਐਪਲੀਕੈਂਟ ਜਿਹੜੇ ਆ ਉਹ ਸਫ਼ਰ ਕਰ ਰਹੇ ਆ, ਇਨਫੈਕਟ ਮੇਰੇ ਕਈ ਕਲਾਇੰਟਸ ਇੰਡੀਆ ਫਸੇ ਹੋਏ ਆ, ਉਹ ਆਫਸ਼ੋਰ ਹੋਣ ਕਾਰਨ ਕਿ ਨਾ ਕੋਈ ਵੀਜ਼ਾ ਉਹਨਾਂ ਦਾ ਆ ਰਿਹਾ ਆ, ਤੇ ਜਿਹੜੇ ਵੀਜ਼ਾ ਜਿਹੜਾ ਕਰੰਟ ਵੀ ਚੱਲਦਾ ਪਿਆ ਆ ਕਈਆਂ ਦੇ ਉਹ ਵੀ ਖਤਮ ਹੋ ਰਿਹਾ, ਬ੍ਰਿਜਿੰਗ ਵੀਜ਼ਾ 30 ਖਤਮ ਹੋ ਰਿਹਾ, 485 ਖਤਮ ਹੋ ਰਿਹਾ। ਸੋ ਇਹ ਵਾਕਈ ਚਿੰਤਾ ਦਾ ਵਿਸ਼ਾ ਆ, ਸਪੈਸ਼ਲੀ ਉਦੋਂ ਕਿ ਜਦੋਂ ਤੁਸੀਂ ਆਪਣੀ ਇੱਕ ਲਾਈਫ ਜਿਹੜੀ ਆ ਇੱਥੇ ਆ ਕੇ ਸਟਾਰਟ ਕਰ ਚੁੱਕੇ, ਆਪਣਾ ਸਟੂਡੈਂਟ ਵੀਜ਼ਾ ਆਪਣਾ ਸਟੱਡੀ ਕਰ ਲਈ ਹੋਈ ਆ, ਫਿਰ ਉਹ ਤੋਂ 485 ਤੁਸੀਂ ਅੱਗੇ ਆਪਣੀ PR ਦੀ ਆਪਸ਼ਨਸ ਦੇਖਦੇ ਪਏ ਹੋ, ਐਂਡ ਇੱਕਦਮ ਹੀ ਤੁਸੀਂ ਸਿਰਫ ਇੰਡੀਆ ਇੱਕ ਮਹੀਨੇ ਲਈ ਜਾ ਰਹੇ ਹੋ ਤੇ ਉੱਥੇ ਜਾ ਕੇ ਤੁਸੀਂ ਸਟੱਕ ਹੋ ਗਏ ਤੇ ਤੁਹਾਡੀ ਲਾਈਫ ਹੀ ਕੰਪਲੀਟਲੀ ਚੇਂਜ ਹੋ ਗਈ, ਤੇ ਤੁਸੀਂ ਜਸਟ ਇੱਕ ਅਨਸਰਟੈਂਟੀ ਦੇ ਵਿੱਚ ਜੀ ਰਹੇ ਹੋ ਐਟ ਦਾ ਮੂਮੈਂਟ ਕਿ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਲਵਪ੍ਰੀਤ ਜੀ, ਐਟ ਦਾ ਮੂਮੈਂਟ ਡਿਪਾਰਟਮੈਂਟ ਵੱਲੋਂ ਇਸ ਚੀਜ਼ ਦੇ ਬਾਰੇ ਕੁਛ ਨਹੀਂ ਆ ਰਿਹਾ, ਬਟ ਕਈ ਸਾਰੀਆਂ ਜਿਹੜੀਆਂ ਡਿਪਾਰਟਮੈਂਟ ਨੂੰ ਇਹਦੇ ਰਿਗਾਰਡਿੰਗ ਜਿਹੜਾ ਆ ਕਿ ਇਸ਼ੂ ਜਿਹੜਾ ਆ ਉਹ ਰੇਜ਼ ਹੋ ਰਿਹਾ ਆ ਕਿ 485 ਜਿਹਨਾਂ ਦਾ ਵੀਜ਼ਾ ਖਤਮ ਹੋ ਰਿਹਾ ਉਹਨਾਂ ਲਈ ਕੀ ਕੀਤਾ ਜਾ ਰਿਹਾ। ਕੁਛ ਨਾ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਹੋ ਵੀ ਸਕਦਾ ਆ, ਬਟ ਨਹੀਂ ਵੀ ਹੁੰਦਾ ਆ ਤਾਂ ਐਟਲੀਸਟ ਜਦੋਂ ਬਾਰਡਰ ਓਪਨ ਹੁੰਦਾ ਆ ਕੁਛ ਨਾ ਕੁਛ ਦੂਸਰੀ ਵੀਜ਼ਾਸ ਪਾਕੇ ਜਾਂ ਟੂਰਿਸਟ ਵੀਜ਼ਾ ਪਾਕੇ ਜਾਂ ਕੁਛ ਵੀਜ਼ਾ ਪਾਕੇ ਕੁਛ ਨਾ ਕੁਛ ਰਿਲੈਕਸੇਸ਼ਨ ਮਿਲੂਗਾ ਕਿ ਐਪਲੀਕੈਂਟ ਇੱਥੇ ਆ ਕੇ ਆਪਣਾ ਦੁਬਾਰਾ ਤੋਂ ਜਿਹੜਾ ਹੈ ਉਹ ਸਾਰਾ ਪਾਥਵੇਜ਼ ਜਿਹੜਾ ਹੈ ਦੁਬਾਰਾ ਤੋਂ ਐਕਸਪਲੋਰ ਕਰ ਸਕਣਗੇ ਆਉਣ ਵਾਲੇ ਟਾਈਮ ਦੇ ਵਿੱਚ। ਦੇਖੋ ਤੁਸੀਂ ਇੱਕ ਵਾਰ ਯੂਜ਼ ਕੀਤਾ ਕਿ ਤੁਸੀਂ ਡਿਪਰੈਸਡ ਹੋ, ਦੇਖੋ ਲਾਜ਼ਮੀ ਜਾਂ ਨੈਚੁਰਲ ਹੈ ਕਿ ਏਦਾਂ ਦੇ ਮੂਮੈਂਟ ਦੇ ਵਿੱਚ ਬੰਦਾ ਡਿਪਰੈਸ ਹੋ ਹੀ ਜਾਂਦਾ ਕਿਉਂਕਿ ਇੰਡੀਆ ਦੇ ਵਿੱਚ ਸੈਟਲਮੈਂਟ ਹੈ ਨਹੀਂ ਹੈ ਔਰ ਇੱਥੇ ਸਭ ਕੁਛ ਹੋਇਆ ਦਾ। ਬਟ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਆਪਾਂ ਡਿਪਰੈਸ ਹੋ ਕੇ ਆਪਾਂ ਨੂੰ ਇਹਦੇ ਵਿੱਚ ਕੋਈ ਵੀ ਪੋਜ਼ਿਟਿਵ ਚੀਜ਼ ਨਹੀਂ ਮਿਲਣੀ, ਥੋੜੇ ਹੋਪਫੁਲ ਰਹੋ ਤੇ ਆਉਣ ਵਾਲੇ ਸਮੇਂ ਦੇ ਅਕੋਰਡਿੰਗਲੀ ਕਿ ਪਲਾਨ ਜ਼ਰੂਰ ਕਰਦੇ ਰਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਫਸ ਐਂਡ ਬਟਸ ਲੈ ਕੇ ਕੀ ਤੁਸੀਂ ਆਪਣੇ ਜਿਹੜੇ ਕਰੀਅਰ ਪਾਥਵੇਜ਼ ਆ ਉਹ ਰੱਖ ਸਕਦੇ ਹੋ।
ਜੀ ਜੀ ਬਿਲਕੁਲ। ਅਗਲਾ ਸਵਾਲ ਦਵਿੰਦਰ ਚੀਮਾ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਦਵਿੰਦਰ ਚੀਮਾ ਪੁੱਛ ਰਹੇ ਨੇ, ਕਹਿੰਦੇ ਵੀ ਗੋਟ ਰਿਮਿਟ 309 ਇਨ ਦਸੰਬਰ, ਓਰਿਜਿਨਲ ਐਪਲੀਕੇਸ਼ਨ ਫਰੋਮ ਅਪ੍ਰੈਲ 2016, ਵੀ ਗੋਟ ਆਰ ਐਫ ਆਈ 13th January, everything provide to department on 9th February, after follow up they ask for upload AFP again, we upload on same day on 19th February, 2 days ago we email them again for update, they saying our application is in active consideration, what do you think, can they how long more can take?
ਦੇਖੋ ਦਵਿੰਦਰ ਜੀ, ਐਟ ਦਾ ਮੂਮੈਂਟ ਜਿਹੜੀ ਪਾਰਟਨਰ ਵੀਜ਼ਾ ਐਪਲੀਕੇਸ਼ਨ ਆ ਡਿਪਾਰਟਮੈਂਟ ਬਹੁਤ ਕੁਇਕ ਹੋਇਆ ਦਾ ਆ ਫੈਬਰਰੀ ਮੰਥ ਦੇ ਵਿੱਚ। ਮੈਂ ਆਪਣੇ ਕਲਾਇੰਟਸ ਵੀ ਜਿਹੜੇ ਦੇਖ ਰਿਹਾ ਨਾ, ਕਈ ਸਾਰੇ ਜਿਹੜੇ ਆ ਕਿ ਈਵਨ ਉਹਨਾਂ ਨੂੰ ਪ੍ਰੋਸੈਸਿੰਗ ਟਾਈਮ ਹਲੇ ਜ਼ਿਆਦਾ ਨਹੀਂ ਵੀ ਹੋਏ ਸੀ ਲਾਂਚ ਕੀਤੇ ਨੂੰ, ਉਹਨਾਂ ਦੀਆਂ ਗ੍ਰਾਂਟਸ ਵੀ ਆਉਣੀਆਂ ਸ਼ੁਰੂ ਹੋ ਗਈਆਂ ਆ। ਤੁਹਾਡੀ ਏ ਐਫ ਪੀ ਅਪਲੋਡ ਦਾ ਮੇ ਵੀ ਕੋਈ ਨਾ ਕੋਈ ਟੈਕਨੀਕਲ ਇਸ਼ੂ ਹੋਇਆ ਹੋਵੇ ਕਿ ਜਿਹੜਾ ਕੇਸ ਆਫਿਸਰ ਉਸ ਵੇਲੇ ਦੇਖ ਨਹੀਂ ਪਾਇਆ, ਨਹੀਂ ਤਾਂ ਉਹਨਾਂ ਨੇ ਗ੍ਰਾਂਟ ਕਰ ਦੇਣੀ ਸੀ ਸੇਮ ਡੇ। ਤੁਹਾਡੀ ਜਿਹੜੀ ਲੈਂਗੁਏਜ ਤੋਂ ਮੈਨੂੰ ਲੱਗ ਰਿਹਾ ਕਿ ਡਿਪਾਰਟਮੈਂਟ ਬਾਕੀ ਐਕਟਿਵਲੀ ਪਰਸਿਊ ਕਰਦਾ ਪਿਆ ਕਿ ਕੁਛ ਕੁਛ ਦਿਨ ਬਾਅਦ ਤੁਹਾਨੂੰ ਭੇਜ ਰਿਹਾ ਕਿ ਉਹ ਚੈੱਕ ਕਰਦੇ ਪਏ ਆ। ਅਗਰ 19 February ਨੂੰ ਕੀਤਾ ਸੀ ਤਾਂ ਐਟਲੀਸਟ ਹਾਲੇ ਹਫ਼ਤਾ ਵੀ ਨਹੀਂ ਹੋਇਆ ਉਸ ਚੀਜ਼ ਨੂੰ। ਇਹ ਮੇਰੇ ਖਿਆਲ ਦੇ ਵਿੱਚ ਦਵਿੰਦਰ ਜੀ ਇਹ ਹੋ ਸਕਦਾ ਕਿ ਤੁਹਾਡੀ ਕੱਲ ਹੀ ਚਾਹੇ ਗ੍ਰਾਂਟ ਆ ਜਾਵੇ, ਉਹ ਇਹ ਜਲਦੀ ਹੀ ਗ੍ਰਾਂਟ ਆਊਗੀ ਵੈਸੇ।
ਜੀ ਜੀ, ਸੋ ਉਮੀਦ ਬਣਾਈ ਰੱਖੋ ਜੀ। ਤੇ ਅਗਲਾ ਸਵਾਲ ਮਨਜੀਤ ਇੰਦਰ ਸੰਧੂ ਹੋਰਾਂ ਦਾ ਆ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਮਨਜੀਤ ਜੀ, ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਐਕਚੁਲੀ ਮੈਮ ਮੇਰੀ ਵਾਈਫ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹੈ ਤੇ ਮੈਂ ਐਜ਼ ਅ ਸੈਕੰਡਰੀ ਐਪਲੀਕੈਂਟ ਆਫਸ਼ੋਰ ਇੰਡੀਆ ਦੇ ਵਿੱਚ ਹਾਂ, ਐਂਡ ਮੇਰਾ ਪਹਿਲਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਰਿਫਿਊਜ਼ ਹੈ ਤੇ ਹੁਣ ਬਹੁਤ ਏਜੰਟਸ ਕਹਿ ਰਹੇ ਨੇ ਕਿ ਤੁਸੀਂ 485 ਵੀਜ਼ਾ ਟੁਗੈਦਰ ਅਪਲਾਈ ਕਰ ਸਕਦੇ ਹੋ, ਚਾਹੇ ਸੈਕੰਡਰੀ ਐਪਲੀਕੈਂਟ ਆਫਸ਼ੋਰ ਇੰਡੀਆ ਦੇ ਵਿੱਚ ਹੀ ਕੋਈ ਵੀ ਵੀਜ਼ਾ ਨਹੀਂ ਹੈ। ਅੱਛਾ, ਸੈਕੰਡਰੀ ਐਪਲੀਕੈਂਟ ਕੋਲ ਕੀ ਆ ਨਿਊਜ਼, ਕਹਿੰਦੇ ਸਹੀ ਹੈ ਜਾਂ ਕਹਿੰਦੇ ਇਹਦੇ ਬਾਰੇ ਜਿਹੜੀ ਨਿਊਜ਼ ਹੈ ਸਹੀ ਹੈ ਜਾਂ ਫਿਰ ਰਿਊਮਰਸ ਨੇ, ਕਹਿੰਦੇ ਪਲੀਜ਼ ਦੱਸਿਓ ਜੀ ਕਿ ਮੈਂ ਪ੍ਰਾਇਮਰੀ ਐਪਲੀਕੈਂਟ ਨਾਲ ਐਜ਼ ਅ ਸੈਕੰਡਰੀ ਐਪਲੀਕੈਂਟ ਐਡ ਹੋ ਸਕਦਾ ਹਾਂ।
ਹਾਂਜੀ ਮਨਜੀਤ ਜੀ, ਦੇਖੋ ਡਿਪਾਰਟਮੈਂਟ ਨੇ ਜਿਹੜਾ ਆਹ ਕੁਝ ਕੁ ਸਮੇਂ ਪਹਿਲਾਂ ਆਪਾਂ ਡਿਸਕਸ ਵੀ ਕੀਤਾ ਸੀ, ਇੱਕ ਅਪਡੇਟ ਦਿੱਤੀ ਸੀ ਡਿਪਾਰਟਮੈਂਟ ਨੇ ਕਿਉਂਕਿ 485 ਜਿਹੜੇ ਡਿਪੈਂਡੈਂਟਸ ਨੇ ਜਿਹੜੇ ਓਵਰਸੀਜ਼ ਵੀ ਸਟੱਕ ਨੇ ਉਹ ਕਿਉਂਕਿ ਇਹ ਆਈ ਸੀ ਅਪਡੇਟ ਉਹਨਾਂ ਕਰਕੇ ਸਟੂਡੈਂਟਸ ਕਰਕੇ ਜਿਹਨਾਂ ਨੇ ਟਰੈਵਲ ਕੀਤਾ ਸੀ ਤੇ 485 ਪਾਉਣਾ ਸੀਗਾ ਤਾਂ ਉਸ ਕਰਕੇ ਉਹਨਾਂ ਨੇ ਇਹ ਚੇਂਜ ਕੀਤਾ ਲਾਅ, ਕਿਉਂਕਿ ਲਾਅ ਸੀਗਾ ਕਿ ਸਿਰਫ ਆਨਸ਼ੋਰ ਐਪਲੀਕੈਂਟ ਹੀ 485 ਜਦੋਂ ਪਹਿਲੀ ਐਪਲੀਕੇਸ਼ਨ ਪੈਂਦੀ ਉਹ ਪਾ ਸਕਦੇ ਆ, ਜਦੋਂ ਇੱਕ ਵਾਰ ਵੀਜ਼ਾ ਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਆ ਉਹ ਸੈਕੰਡਰੀ ਐਪਲੀਕੈਂਟ ਪਾ ਸਕਦਾ ਆ। ਬਟ ਉਸ ਵੇਲੇ ਜਦੋਂ ਇਹਨਾਂ ਨੇ ਡਿਪਾਰਟਮੈਂਟ ਨੇ ਅਪਡੇਟ ਜਿਹੜੀ ਕੀਤੀ ਉਹ ਚ ਰੈਗੂਲੇਸ਼ਨ ਚੇਂਜ ਕੀਤਾ, ਉਹਦੇ ਵਿੱਚ ਉਹਨਾਂ ਨੇ ਅਲਾਓ ਕਰਤਾ ਕਿ ਜਿਹੜੇ ਓਵਰਸੀਜ਼ ਵੀ ਐਪਲੀਕੈਂਟ ਹੈਗੇ ਆ ਜੋ ਫਸਟ ਟਾਈਮ ਐਪਲੀਕੇਸ਼ਨ ਪੈਂਦੀ ਆ ਉਹਨਾਂ ਨੂੰ ਐਡ ਕੀਤਾ ਜਾ ਸਕਦਾ ਆ। ਤਾਂ ਉਸ ਅਪਡੇਟ ਦੇ ਹਿਸਾਬ ਨਾਲ ਤੁਸੀਂ ਜਦੋਂ ਆਫਸ਼ੋਰ ਵੀ ਹੈਗਾ ਤਾਂ ਤੁਹਾਨੂੰ ਐਪਲੀਕੇਸ਼ਨ ਦੇ ਵਿੱਚ ਐਡ ਕਰਨ ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਠੀਕ, ਤੇ ਇਸ ਤੋਂ ਅਗਲਾ ਸਵਾਲ ਸ਼ਾਮਿਲ ਕਰਦੇ ਆ, ਰਾਜਨ ਢਿੱਲੋਂ ਹੋਰਾਂ ਦਾ ਸਵਾਲ ਹੈ ਇਹ। ਤੇ ਰਾਜਨ ਢਿੱਲੋਂ ਪੁੱਛ ਰਹੇ ਆ, ਕਹਿੰਦੇ ਮੇਰੀ ਕੰਬਾਈਨ ਸਟੂਡੈਂਟ ਡਿਪੈਂਡੈਂਟ ਫਾਈਲ ਮਾਰਚ 2020 ਨੂੰ ਲੱਗੀ ਸੀ ਬਟ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ, ਸਰ ਕਹਿੰਦੇ ਕੋਈ ਆਈਡੀਆ ਹੈ ਕਦੋਂ ਤੱਕ ਰਿਜ਼ਲਟ ਆ ਸਕਦਾ?
ਦੇਖੋ ਰਾਜਨ ਜੀ, ਸਟੂਡੈਂਟ ਪਿਛਲੇ ਸਾਲ ਜੋ ਆਪਾਂ ਹਮੇਸ਼ਾ ਹੀ ਗੱਲ ਕਰ ਰਹੇ ਨੇ ਕੋਵਿਡ ਕਰਕੇ ਪ੍ਰੋਸੈਸਿੰਗ ਡਿਲੇਸ ਬਹੁਤ ਜ਼ਿਆਦਾ ਹੋਈਆਂ ਆ ਸਾਰੀ ਐਪਲੀਕੇਸ਼ਨ ਚ ਤੇ ਉਹ ਸਟੂਡੈਂਟ ਵੀਜ਼ਾਸ ਨੂੰ ਵੀ ਉਹਨਾਂ ਨੇ ਇੰਪੈਕਟ ਕੀਤਾ ਆ ਜਿਹੜੀਆਂ, ਕਿਉਂਕਿ ਮਾਰਚ 2020 ਆ ਤੇ ਕਾਫੀ ਟਾਈਮ ਹੋ ਚੁੱਕਾ ਸਾਲ ਹੋ ਚੱਲਾ, ਇਹ ਇੱਦਾਂ ਦੀ ਕਾਫੀ ਸਾਰੀ ਐਪਲੀਕੇਸ਼ਨ ਹੈਗੀਆਂ ਜਿਹਨਾਂ ਨੂੰ ਅਰਾਊਂਡ 12 months ਹੋਣ ਲੱਗੇ ਆ। ਬਟ ਨਾਲ ਹੀ ਨਾਲ ਕੁਛ ਇੱਕ ਜਿਹੜੀ ਆ ਨਿਊਜ਼ ਇਹ ਆ ਦੇਖਣ ਜਾ ਰਹੀ ਹੈ ਕਿ ਕਈ ਐਪਲੀਕੇਸ਼ਨ ਆਪਾਂ ਜਿਹੜੀਆਂ ਨਵੰਬਰ ਅਕਤੂਬਰ ਨਵੰਬਰ ਜਾਂ ਸਪਟੰਬਰ ਚ ਲਾਂਚ ਕੀਤੀਆਂ ਸੀ, ਸਾਲ ਦੇ ਐਂਡ ਚ ਲਾਂਚ ਕੀਤੀਆਂ ਸੀ, ਉਹਨਾਂ ਨੂੰ ਵੀ ਗ੍ਰਾਂਟਸ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਚੁੱਕੀਆਂ ਹੈ। ਸੋ ਉਸ ਟ੍ਰੈਂਡ ਦੇ ਹਿਸਾਬ ਨਾਲ ਅਗਰ ਆਪਾਂ ਦੇਖਿਆ ਜਾਵੇ ਤਾਂ ਇਹ ਹੋ ਸਕਦਾ ਕਿ ਜਿਹੜੀਆਂ ਪੁਰਾਣੀ ਫਾਈਲਾਂ ਡਿਪਾਰਟਮੈਂਟ ਕੋਲ ਪੈਂਡਿੰਗ ਪਈਆਂ ਹੋਈਆਂ ਉਹ ਜਲਦੀ ਤੋਂ ਜਲਦੀ ਉਹਨਾਂ ਦੇ ਵੀਜ਼ੇ ਆਉਣੇ ਸ਼ੁਰੂ ਹੋ ਜਾਊਗੇ। ਤਾਂ ਹੋਪਫੁਲੀ ਕਿਉਂਕਿ ਤੁਹਾਨੂੰ ਵੀ ਸਾਲ ਦੇ ਕੋਲ ਹੋਣ ਲੱਗਾ ਆ ਅਗਲੇ ਇੱਕ ਦੋ ਮਹੀਨੇ ਤੁਸੀਂ ਐਕਸਪੈਕਟ ਕਰ ਸਕਦੇ ਕਿ ਤੁਹਾਡੀ ਫਾਈਲ ਵੀ ਓਪਨ ਹੋ ਜਾਵੇ ਤੇ ਮੇਕ ਸ਼ੋਰ ਕਰਿਓ ਕਿ ਜਿੰਨੀ ਵੀ ਤੁਹਾਡੀ ਫਾਈਲ ਆ ਅਗਰ ਉਸ ਕੋਈ ਚੀਜ਼ਾਂ ਪੈਂਡਿੰਗ ਉਹ ਆਪਣੀ ਅਪਡੇਟ ਜ਼ਰੂਰ ਕਰ ਦਿਓ।
ਤੇ ਰੋਹਿਤ ਜੀ ਸਵਾਲਾਂ ਦੀ ਲੜੀ ਨੂੰ ਹੁਣ ਆਪਾਂ ਅੱਗੇ ਤੋਰਦੇ ਹਾਂ। ਬਹੁਤ ਸਾਰੇ ਸਵਾਲ ਜਿਹੜੇ ਆ ਉਹ ਸਾਡੇ ਫੇਸਬੁੱਕ ਵਿਊਵਰਸ ਦੇ ਸਾਡੇ ਕੋਲ ਪਹੁੰਚੇ ਹੋਏ ਆ ਤੇ ਇਹਦੇ ਨਾਲ ਨਾਲ ਸਾਡੇ ਕੋਲ ਕੁਛ ਸਵਾਲ ਜਿਹੜੇ ਆ ਉਹ ਈਮੇਲ ਤੇ ਟੈਲੀਗ੍ਰਾਮ ਦੇ ਰਾਹੀਂ ਵੀ ਪਹੁੰਚ ਰਹੇ ਆ। ਸੋ ਕੋਸ਼ਿਸ਼ ਕਰਦੀ ਆ ਕਿ ਵਾਰੋ ਵਾਰੀ ਸਾਰੇ ਸਵਾਲ ਜਿਹੜੇ ਆ ਉਹ ਅਸੀਂ ਅੱਗੇ ਵਧਾਈਏ। ਕੰਵਰ ਰਾਏ ਹੋਰਾਂ ਦਾ ਸਵਾਲ ਜਿਹੜਾ ਆ ਉਹ ਮੈਂ ਸ਼ਾਮਲ ਕਰਾਂਗੀ, ਪਰ ਉਸ ਤੋਂ ਵੀ ਪਹਿਲਾਂ ਇੱਕ ਸਵਾਲ ਜਿੱਥੇ ਸਾਡੀ ਵੀਡੀਓ ਜਿਹੜੀ ਆ ਉਹ ਇੰਟਰਪਟ ਹੋਈ ਆ, ਸੋ ਉਹ ਸਵਾਲ ਜਿਹੜਾ ਆ ਉਹ ਮੈਂ ਜ਼ਰੂਰ ਪਹਿਲਾਂ ਸ਼ਾਮਲ ਕਰ ਲਵਾਂ। ਸੋ ਲਵ ਢਿੱਲੋਂ ਜਿਹੜੇ ਆ ਉਹ ਸਾਡੇ ਨਾਲ ਜੁੜੇ ਨੇ ਤੇ ਲਵ ਢਿੱਲੋਂ ਪੁੱਛ ਰਹੇ ਨੇ, ਕਹਿੰਦੇ ਆਈ ਕੰਪਲੀਟਡ BCA ਇਨ 2019 ਐਂਡ ਦੈਨ ਡਨ 6 ਮੰਥਸ ਆਫ ਸਰਟੀਫਿਕੇਟ ਕੋਰਸ ਇਨ ਹੋਮ ਕੇਅਰ ਅਟੈਂਡੈਂਟ। ਆਈ ਐਮ ਇਨ ਇੰਡੀਆ, ਆਈ ਹੈਵ PTE ਸਕੋਰ 7 ਇੰਚ। ਐਮ ਆਈ ਐਲੀਜੀਬਲ ਫਾਰ ਐਨੀ ਨਰਸਿੰਗ ਡਿਪਲੋਮਾ ਔਰ ਡਿਗਰੀ?
ਹਾਂ ਦੇਖੋ ਲਵਟੀਲੋ ਜੀ, ਕਿਉਂਕਿ ਆਪਣਾ ਜਿਹੜਾ BCA ਦਾ ਕੋਰਸ ਆ ਉਹ ਤਾਂ ਰਿਲੇਟਡ ਨਹੀਂ ਆ, ਉਸ ਕਰਕੇ ਥੋੜੀ ਦਿੱਕਤ ਆ ਸਕਦੀ ਹੈ। ਬਟ ਹੋਮ ਕੇਅਰ ਅਟੈਂਡੈਂਟ ਦੇ ਜਿਹੜਾ ਤੁਸੀਂ ਕੋਰਸ ਕੀਤਾ ਆ ਉਹਦੇ ਕੀ ਯੂਨਿਟ ਸੀਗੇ, ਕੀ ਕਦੋਂ ਕੰਪਲੀਟ ਕੀਤਾ, ਕਿ ਆਪਾਂ ਉਹਦੇ ਵਿੱਚ ਵਰਕ ਐਕਸਪੀਰੀਅੰਸ ਦਿਖਾ ਸਕਦੇ ਹਾਂ, ਤਾਂ ਇਹ ਹੋ ਸਕਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਡਿਪਾਰਟਮੈਂਟ ਜਿਹੜਾ ਹੈ ਉਹ ਆਫਸ਼ੋਰ ਤੋਂ ਸਟੂਡੈਂਟ ਵੀਜ਼ਾਸ ਲਈ ਲੱਗ ਰਿਹਾ ਹੈ ਕਿ ਥੋੜਾ ਲੀਨੀਅੰਟ ਹੋ ਰਿਹਾ। ਰੀਜ਼ਨ ਬੀਇੰਗ ਕਿਉਂਕਿ ਕੋਵਿਡ ਕਰਕੇ ਆਪਣੀ ਯੂਨੀਵਰਸਿਟੀ ਜਾਂ ਕਾਲਜ ਜਿਹੜੇ ਆ ਉਹ ਕਾਫੀ ਜਿਹੜੇ ਆ ਉਹ ਕ੍ਰਾਈਸਿਸ ਦੇ ਵਿੱਚ ਐਟ ਦ ਮੂਮੈਂਟ, ਤਾਂ ਹੋਪਫੁਲੀ ਆਪਾਂ ਇਹ ਆ ਕਿ ਆਮ ਜਦੋਂ ਹੁਣ ਕਿਉਂਕਿ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਆ, ਮੇ ਬੀ ਆਉਣ ਵਾਲੇ ਸਮੇਂ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਜਿਹੜਾ ਕੋਂਟੈਂਸ ਦੇ CEO ਨੇ ਵੀ ਇਹੀ ਕਿਹਾ ਕਿ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਜਿਹੜਾ ਇੰਟਰਨੈਸ਼ਨਲ ਟਰੈਵਲ ਜਿਹੜਾ ਹੈ ਉਹ ਅਕਤੂਬਰ ਨਵੰਬਰ ਚ ਸ਼ੁਰੂ ਹੋ ਜਾਊਗਾ। ਸੋ ਉਸ ਵੇਲੇ ਅਗਰ ਜਦੋਂ ਸ਼ੁਰੂ ਹੁੰਦਾ ਆ ਤਾਂ ਸਟਾਰਟਿੰਗ ਦੇ ਵਿੱਚ ਡਿਪਾਰਟਮੈਂਟ ਲੱਗ ਰਿਹਾ ਹੈ ਕਿ ਲੀਨੀਅੰਟ ਰਹੂਗਾ ਸਟੂਡੈਂਟ ਵੀਜ਼ਾ ਕਰਾਉਣ ਦੇ ਵਿੱਚ, ਤੇ ਯੂਨੀਵਰਸਿਟੀ ਵੀ ਥੋੜਾ ਲੀਨੀਅੰਟ ਰਹੂਗੀ CEO ਦੇਣ ਦੇ ਲਈ ਆਫਸ਼ੋਰ ਤੋਂ। ਅਗਰ ਤੁਹਾਡੇ ਜਿਹੜੇ ਯੂਨਿਟਸ ਆ ਉਹ ਅਗਰ ਆਪਾਂ ਕਿਸੇ ਤਰੀਕੇ ਨਾਲ ਅਗਰ ਉਹਨਾਂ ਨੂੰ ਵੇਟ ਕਰ ਸਕੀਏ ਕਿ ਤੁਸੀਂ ਡਿਪਲੋਮਾ ਆਫ ਨਰਸਿੰਗ ਕਿਉਂ ਕਰਨੀ ਹੈ, ਤਾਂ ਉਹਦੇ ਵਿੱਚ ਐਡਮਿਸ਼ਨ ਆਪਾਂ ਨੂੰ ਮਿਲ ਸਕਦੀ ਹੈ ਤੇ ਉਹ ਵੀਜ਼ਾ ਕਰਾਉਣ ਦੇ ਚਾਂਸਿਸ ਵੀ ਹੋ ਸਕਦੇ ਉਹਦੇ ਵਿੱਚ
ਜੀ। ਤੇ ਅਗਲਾ ਸਵਾਲ ਕੰਵਰ ਰਾਏ ਹੋਰਾਂ ਦਾ ਹੁਣ ਸ਼ਾਮਲ ਕਰਦੇ ਹਾਂ। ਕੰਵਰ ਰਾਏ ਪੁੱਛ ਰਹੇ ਨੇ, ਕਹਿੰਦੇ ਡੂ ਵੀ ਨੀਡ ਮਿਨੀਮਮ 60 ਪੁਆਇੰਟਸ ਓਨ ਔਰ ਇਜ਼ ਇਟ 65 ਓਨ ਪੁਆਇੰਟਸ ਟੂ ਬੀ ਐਲੀਜੀਬਲ ਫਾਰ ਨਿਊ ਸਾਊਥ ਵੇਲਸ 190?
ਦੇਖੋ ਜੀ, ਜਦੋਂ ਆਪਾਂ ਐਲੀਜੀਬਿਲਟੀ ਦੀ ਗੱਲ ਕਰਦੇ ਹਾਂ, ਐਲੀਜੀਬਿਲਟੀ 65 ਪੁਆਇੰਟਸ ਟੋਟਲ ਦੀ ਆ ਇਨਕਲੂਡਿੰਗ ਸਟੇਟ ਦੇ, ਤੇ 190 ਦੀ ਗੱਲ ਕਰੀਦੀ ਤਾਂ ਮੀਨਸ ਆਪਣੇ 60 ਹੋਣੇ ਚਾਹੀਦੇ ਆ ਐਲੀਜੀਬਿਲਟੀ ਤੱਕ ਪਹੁੰਚਣ ਲਈ, ਤੇ ਜਦੋਂ 491 ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਣੇ ਪੁਆਇੰਟਸ 50 ਹੋਣੇ ਚਾਹੀਦੇ ਆ। ਬਟ ਕੀ ਉਹ 65 ਪੁਆਇੰਟ ਜਿਹੜੇ ਉਹ ਸਫੀਸ਼ੀਐਂਟ ਹੋ ਕੇ ਨਿਊ ਸਾਊਥ ਵੇਲਸ ਦੀ ਇਨਵੀਟੇਸ਼ਨ ਦੇ ਲੱਗ ਨਹੀਂ ਰਿਹਾ, ਅੱਗੇ ਡਿਪੈਂਡ ਕਰਦਾ ਕਿਹੜੀ ਆਕੂਪੇਸ਼ਨ ਆ, ਤਾਂ ਮੇ ਬੀ ਅਗਲੇ ਸਾਲ ਜੇ ਨੰਬਰਸ ਵੱਧਦੇ ਆ ਉਹਦੇ ਵਿੱਚ ਚਾਂਸ ਹੋ ਸਕਦੇ ਆ। ਬਟ ਜਿਹੜਾ ਤੁਹਾਡਾ ਕੁਸ਼ਚਨ ਆਨਸਰ ਆ ਕਿ ਆਪਣੇ ਜਿਹੜੇ ਉਹ 60 ਪੁਆਇੰਟਸ ਤੁਸੀਂ ਐਲੀਜੀਬਲ ਹੋ ਜਾਂਦੇ ਹੋ 190।
ਠੀਕ, ਤੇ ਅਗਲਾ ਸਵਾਲ ਰੰਧਾਵਾ ਲਾਡੀ ਕਰ ਰਹੇ ਨੇ ਔਰ ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਵਟ ਅਬਾਊਟ ਫੈਮਿਲੀ ਸਪੋਂਸਰਡ 491 ਇਨ ICT ਸਿਕਿਉਰਿਟੀ ਸਪੈਸ਼ਲਿਸਟ ਵਿਦ 100 ਪੁਆਇੰਟਸ ਇਨਕਲੂਡ ਫੈਮਿਲੀ ਪੁਆਇੰਟ ਇਨ ਵਿਕਟੋਰੀਆ, ਅਵਰ TR ਵੀਜ਼ਾ ਐਕਸਪਾਇਰਿੰਗ ਇਨ ਅਪ੍ਰੈਲ 2021, ਪਲੀਜ਼ ਕਹਿੰਦੇ ਟੈਲ ਮੀ ਵਟ ਵੀ ਨੀਡ ਟੂ ਡੂ ਨਾਓ ਐਂਡ ਵਿਚ ਸਟੱਡੀ ਵੀ ਕੈਨ ਇਨਰੋਲ।
ਦੇਖੋ ਰੰਧਾਵਾ ਜੀ, ਪਹਿਲੀ ਗੱਲ ਤਾਂ ਹੈ ਕਿ ਤੁਹਾਡੇ ਕੋਲ ਪੁਆਇੰਟਸ ਜਿਹੜੇ ਉਹ ਕਾਫੀ ਬਣ ਰਹੇ ਨੇ, 100 ਪੁਆਇੰਟਸ ਕਾਫੀ ਨੇ, ਚਾਹੇ 15 ਪੁਆਇੰਟ ਚਲੋ ਸੈਲਰੀ ਦੇ ਵੀ ਮਿਲੇ ਆ ਤੁਹਾਨੂੰ, ਬਟ 491 ਦੇ ਵਿੱਚ ਇਨਵੀਟੇਸ਼ਨ ਆਉਣ ਲਈ ਇਹ ਕਾਫੀ ਪੁਆਇੰਟਸ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆ ਵੀ ਸਕਦੀ ਹੈ। ਈਵਨ ਦੋ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਥੋੜਾ ਮੁਸ਼ਕਿਲ ਵੀ ਹੋ ਸਕਦਾ, ਬਟ ਮੈਂ ਇਹ ਨਹੀਂ ਕਹਿੰਦਾ ਕਿ ਇਸ ਫਾਈਨੈਂਸ਼ੀਅਲ ਈਅਰ ਨਹੀਂ ਆ ਸਕਦਾ, ਮੇਰੇ ਖਿਆਲ ਤੇ ਤੁਸੀਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੀ ਚਾਂਸ ਹੈਗਾ ਆ ਤੁਹਾਨੂੰ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਵੇ ਉਹਦੀ। ਓਨਲੀ ਤੁਹਾਡਾ ਜਿਹੜਾ ਵਰੀ ਦਾ ਚੀਜ਼ ਆ ਕਿ ਅਪ੍ਰੈਲ ਚ ਆਪਣਾ ਜਿਹੜਾ TR ਵੀਜ਼ਾ ਐਕਸਪਾਇਰ ਹੋ ਗਿਆ, ਦੈਟਸ ਓਨਲੀ ਵਰੀ। ਅਗਰ ਦੇਖੋ ਆਪਾਂ ਨੂੰ ਅਗਰ ਵੀਜ਼ਾ ਐਕਸਪਾਇਰ ਤੋਂ ਪਹਿਲਾਂ ਇਨਵੀਟੇਸ਼ਨ ਜਿਹੜੀ ਨਹੀਂ ਆਉਂਦੀ ਤਾਂ ਆਪਾਂ ਨੂੰ ਆਪਣੇ ਨੂੰ ਪ੍ਰਿਪੇਅਰ ਤਾਂ ਕਰਨਾ ਹੀ ਪੈਣਾ ਹੈ ਕਿ ਤੁਸੀਂ ਪੁੱਛਿਆ ਵੀ ਆ ਕਿ ਸਟੱਡੀ ਤੇ ਇਨਰੋਲ ਕਰੀਏ, ਕਿ ਸਟੂਡੈਂਟ ਵੀਜ਼ਾ ਪਾਉਣਾ ਹੈ ਤਾਂ ਸਟੱਡੀ ਜਿਹੜੀ ਆ ਉਹ ਡਿਪੈਂਡ ਕਰਦਾ ਆ ਕਿ ਤੁਸੀਂ ਤੁਹਾਡਾ ਕੀ ਪਰਪਸ ਆ ਹੁਣ ਸਟੱਡੀ ਕਰਨ ਦਾ, ਕੀ ਕਿ ਤੁਸੀਂ ਆਪਣਾ ਸਕਿੱਲ ਇੰਪਰੂਵਮੈਂਟ ਕਰਨਾ ਆ, ਕਿਸ ਫੀਲਡ ਤੇ ਕਰਨਾ ਆ, ਮਾਸਟਰਸ ਕਰਨਾ ਚਾਹੁੰਦੇ ਹੋ ਕਿ। ਸੋ ਉਹ ਚ ਕਈ ਸਾਰੇ ਫੈਕਟਰਸ ਆ ਜਾਂਦੇ ਕਿ ਸਟੱਡੀ ਜਿਹੜੀ ਆ, ਮਤਲਬ ਮੈਂ ਤਾਂ ਐਡਵਾਈਸ ਨਹੀਂ ਕਰ ਸਕਦਾ, ਉਹ ਤੁਹਾਡੀ ਪਰਸਨਲ ਪ੍ਰੈਫਰੈਂਸਿਸ ਤੇ ਵੀ ਡਿਪੈਂਡ ਕਰ ਜਾਂਦਾ ਆ। ਤੇ ਅਗਰ ਆਪਾਂ ਡਿਪਾਰਟਮੈਂਟ ਦੀ ਵੱਲੋਂ ਗੱਲ ਕਰੀਏ ਕਿ ਅਗਰ ਤੁਸੀਂ ਵੀਜ਼ਾ ਕਰਾਉਣ ਦੇ ਚਾਂਸਿਸ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਇਹੀ ਰਹਿੰਦਾ ਪ੍ਰੈਫਰੇਬਲੀ ਕਿ ਆਪਾਂ ਅਸੈਸਮੈਂਟ ਲੈਵਲ 1 ਜਾਂ ਦੀ ਫਸਟ ਪ੍ਰੈਫਰੈਂਸ ਹੋਣੀ ਚਾਹੀਦੀ ਹੈ, ਤੇ ਸੈਕੰਡ ਪ੍ਰੈਫਰੈਂਸ ਅਸੈਸਮੈਂਟ ਲੈਵਲ 2 ਦੀ ਕਾਲਜ ਤੋਂ ਹੀ ਸਟੱਡੀ ਜਿਹੜੀ ਆਪਾਂ ਨੂੰ ਲੈਣੀ ਚਾਹੀਦੀ ਹੈ
ਜੀ। ਸੋ ਜਿਹੜੇ ਵੀ ਦੋਸਤ ਸਾਡੇ ਕੋਲ ਸਵਾਲ ਭੇਜ ਰਹੇ ਨੇ ਔਰ ਜਿਨ੍ਹਾਂ ਨੇ ਪਹਿਲਾਂ ਭੇਜੇ ਹੋਏ ਸਨ ਉਹਨਾਂ ਦੇ ਸਵਾਲ ਜਿਹੜੇ ਅਸੀਂ ਲਗਾਤਾਰ ਸ਼ਾਮਲ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਕਿਸੇ ਤਕਨੀਕੀ ਦਿੱਕਤ ਦੇ ਕਾਰਨ ਥੋੜੀ ਜਿਹੀ ਰੁਕਾਵਟ ਆਈ ਸੀ ਸੋ ਰੁਕਾਵਟ ਦੂਰ ਕਰ ਲਈ ਗਈ ਹੈ ਦੋਸਤੋ ਔਰ ਤੁਹਾਡੇ ਸਵਾਲ ਜਿਹੜੇ ਉਹ ਲੜੀਵਾਰ ਸ਼ਾਮਲ ਕੀਤੇ ਜਾ ਰਹੇ ਆ ਮਨਪ੍ਰੀਤ ਕੌਰ ਅਗਲਾ ਸਵਾਲ ਕਰ ਰਹੇ ਨੇ ਮਨਪ੍ਰੀਤ ਕੌਰ ਪੁੱਛ ਰਹੇ ਨੇ ਵਟ ਅਬਾਊਟ ਅਕਾਊਂਟੈਂਟ ਸਰ ਲਿਵਿੰਗ ਇਨ ਐਡੀਲੇਡ ਫਾਰ 6 ਈਅਰਸ ਐਂਡ 1 ਈਅਰ ਐਕਸਪੀਰੀਅੰਸ ਫਿਨਿਸ਼ਿੰਗ ਨੈਕਸਟ ਮੰਥ ਜੀ
ਦੇਖੋ ਮਨਪ੍ਰੀਤ ਜੀ ਐਡੀਲੇਡ ਦੇ ਵਿੱਚ ਚਾਂਸਿਸ ਡੈਫੀਨੇਟਲੀ ਹੋ ਸਕਦੇ ਆ ਕਿਉਂਕਿ ਇੱਕ ਤਾਂ ਤੁਸੀਂ ਸਟੇਟ ਨੂੰ ਇੱਕ ਆਹ ਚੀਜ਼ ਦੀ ਬੜੀ ਲੋੜ ਹੁੰਦੀ ਹੈ ਕਿ ਤੁਸੀਂ ਕਮਿਟਡ ਕਿੰਨੇ ਹੋ ਉਸ ਸਟੇਟ ਦੇ ਵਿੱਚ ਸਪੈਸ਼ਲੀ ਜਦੋਂ ਆਪਾਂ ਐਡੀਲੇਡ ਜਾਂ ਨੋਰਥਨ ਟੈਰੀਟਰੀ ਜਾਂ ਇਸ ਦੀ ਗੱਲ ਕਰਦੇ ਕਿ ਤੁਸੀਂ ਕਿੰਨੇ ਕਮਿਟਡ ਹੋ ਸਟੇਟ ਨਾਲ ਉਹਨੂੰ 6 ਸਾਲ ਅੱਗੇ ਰਹਿੰਦੇ ਹੋਏ ਇਹ ਤੁਹਾਡੇ ਲਈ ਪਲੱਸ ਪੁਆਇੰਟ ਆ ਪਲੱਸ ਹੁਣ ਕਿਉਂਕਿ ਤੁਸੀਂ 1 ਸਾਲ ਐਕਸਪੀਰੀਅੰਸ ਵੀ ਉੱਥੇ ਕਰ ਲਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਚਾਂਸਿਸ ਜਿਹੜੇ ਆ ਉਹ ਹੋ ਸਕਦੇ ਆ ਬਾਕੀ ਡਿਪੈਂਡ ਕਰੂਗਾ ਕਿ ਅਗਲੇ ਸਾਲ ਦੇ ਵਿੱਚ ਐਲੋਕੇਸ਼ਨ ਜਿਹੜੀ ਹੈ ਕਿੰਨੀ ਮਿਲ ਰਹੀ ਹੈ ਤੇ ਨਾਲ ਹੀ ਨਾਲ ਜਿਹੜਾ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਆ ਅਗਰ ਤਾਂ ਉਹ ਉੱਥੇ ਜਿਹੜਾ ਰੀਜਨਲ ਏਰੀਆਸ ਦੇ ਵਿੱਚ ਆ ਅਗਰ ਆਪਾਂ ਸਿਟੀ ਤੋਂ ਬਾਹਰ ਚੱਲ ਜਾਈਏ ਐਡੀਲੇਡ ਤੋਂ ਤਾਂ ਉਹ ਤੁਹਾਨੂੰ ਹੋਰ ਐਡਡ ਐਡਵਾਂਟੇਜ ਦਊਗਾ ਆਉਣ ਵੇਲੇ ਬਟ ਤੁਸੀਂ ਹੋਪ ਰੱਖ ਸਕਦੇ ਹੋ ਅਗਲੇ ਆਉਣ ਵਾਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿ ਤੁਹਾਡਾ ਕੋਈ ਨਾ ਕੋਈ ਜਿਹੜੀ 491 ਜਾਂ 190 ਦੀ ਇਨਵੀਟੇਸ਼ਨ ਆ ਸਕਦੀਆਂ
ਜੀ ਤੇ ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਜੀ ਦੀਪ ਮਨਦੀਪ ਢਿੱਲੋਂ ਹੁਰੀ ਤੇ ਇਹਨਾਂ ਦਾ ਸਵਾਲ ਹੈ ਜੀ ਕਿ ਐਨਰੋਲ ਨਰਸ ਲਈ ਕਿੰਨੇ ਕੁ ਪੁਆਇੰਟ ਦੀ ਨੀਡ ਹੈ ਜੀ 491 ਵਿਕਟੋਰੀਆ ਦੇ ਲਈ
ਦੇਖੋ ਸੇਮ ਇਹਦੇ ਲਈ ਕੋਈ ਐਸਐਚ ਬੈਂਚਮਾਰਕਿੰਗ ਨਹੀਂ ਆ ਮੋਰ ਦਾ ਮੈਰੀਅਰ ਜਿੰਨੇ ਜ਼ਿਆਦਾ ਹੋ ਕੇ ਉਹਨਾਂ ਸਾਡੇ ਲਈ ਵਧੀਆ ਆ ਬਾਕੀ ਇਹ ਆ ਕਿ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਅੱਜ ਦੇ ਵਿੱਚ ਮੈਟਰ ਕਰ ਰਹੀ ਹੈ ਕਿ ਤੁਹਾਡੇ ਕੋਲ ਕਿੰਨਾ ਸਮੇਂ ਦਾ ਐਕਸਪੀਰੀਅੰਸ ਜਿਹੜਾ ਆ ਉਹ ਰੀਜਨਲ ਏਰੀਆ ਦੇ ਵਿੱਚ ਹੋ ਰਿਹਾ ਆ ਇੱਕ ਤਾਂ ਮਿਨੀਮਮ ਬੈਂਚਮਾਰਕ ਆ ਜੋ ਵਿਕਟੋਰੀਆ ਨੇ ਦਿੱਤਾ ਹੋਇਆ ਪਰ ਉਸ ਮਿਨੀਮਮ ਬੈਂਚਮਾਰਕ ਤੋਂ ਵੀ ਉੱਪਰ ਤੁਸੀਂ ਜਿੰਨਾ ਜ਼ਿਆਦਾ ਐਕਸਪੀਰੀਅੰਸ ਹੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਨੀ ਐਡਵਾਂਟੇਜ ਦਊਗਾ ਬਾਕੀ ਪੁਆਇੰਟਸ ਜਿਹੜਾ ਆ ਉਹ ਐਡਾ ਫਿਕਸ ਨਹੀਂ ਆ ਅਗਰ ਮੈਂ ਤਾਂ ਸਿੱਧਾ ਕਹਿੰਦਾ 100 ਹੋਵੇ ਤਾਂ ਬਹੁਤ ਵਧੀਆ ਜੀ ਬਟ ਉਹ ਇਹ ਆ ਕਿ ਜਿਹੜਾ ਕਿੰਨਾ ਨੇ ROI ਉਹ ਚ ਪਾਈ ਹੋਈ ਆ ਤੇ ਜਿਹੜੇ ਬਾਕੀ ਤੁਹਾਡੇ ਨਾਲ ਕੰਪੀਟੀਸ਼ਨ ਦੇ ਵਿੱਚ ਹੈਗੇ ਆ ਉਹਨਾਂ ਦੇ ਕਿੰਨੇ ਪੁਆਇੰਟਸ ਬਣ ਰਹੇ ਆ ਉਹ ਚੀਜ਼ਾਂ ਦੇ ਉੱਤੇ ਮੈਟਰ ਕਰਦੀ ਆ ਚੀਜ਼ ਤੇ ਨਾਲ ਹੀ ਨਾਲ ਅਗਰ ਆਪਣੀ ਸਪੈਸ਼ਲੀ ਜਦੋਂ ਆਪਾਂ ਸਟੇਟਸ ਦੀ ਗੱਲ ਕਰਦੇ ਹਾਂ ਉਹ ਇੱਕ ਚੀਜ਼ ਹੋਰ ਦੇ ਦਿਆ ਤੁਹਾਨੂੰ ਐਕਸਪੀਰੀਅੰਸ ਕਿੰਨਾ ਉਸ ਫੀਲਡ ਦੇ ਵਿੱਚ ਉੱਥੇ ਤੇ ਤੁਸੀਂ ਆਪਣਾ ਜਿਹੜਾ ਆ ਇੰਗਲਿਸ਼ ਲੈਂਗੁਏਜ ਜਿਹੜੀ ਆ ਤੁਹਾਡੇ ਕੋਲ ਹਾਇਰ ਸਕੋਰਸ ਹੈਗੇ ਉਹਦੇ ਵਿੱਚ ਉਹਨਾਂ ਨੂੰ ਡੈਫੀਨੇਟਲੀ ਪ੍ਰੈਫਰੈਂਸ ਦਿੱਤੀ ਹੈ
ਜੀ ਤੇ ਇਸ ਤੋਂ ਅੱਗੇ ਕ੍ਰਾਂਤੀਵੀਰ ਕੌਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਕ੍ਰਾਂਤੀਵੀਰ ਪੁੱਛ ਰਹੇ ਨੇ ਕਹਿੰਦੇ ਆਈ ਐਮ ਔਨ ਬ੍ਰਿਜਿੰਗ ਵੀਜ਼ਾ ਸੀ ਮਾਈ ਸਨ ਇਜ਼ ਇਨ ਇੰਡੀਆ ਇਫ ਆਈ ਅਪਲਾਈ ਮਾਈ ਮਮ ਔਰ ਬ੍ਰਦਰਸ ਟੂਰਿਸਟ ਵੀਜ਼ਾ ਟੂ ਡ੍ਰੌਪ ਹਿਮ ਹੀਅਰ ਡੂ ਯੂ ਰੈਕਨ ਆਈ ਵੁੱਡ ਗੈਟ ਐਗਜ਼ੈਂਪਸ਼ਨ ਫਾਰ ਦੈਮ ਟੂ ਹੈਵ ਹੀਅਰ
ਦੇਖੋ ਕ੍ਰਾਂਤੀਵੀਰ ਜੀ ਪਹਿਲੀ ਗੱਲ ਕਿ ਜਿਹੜੇ ਅੱਜ ਦੀ ਡੇਟ ਅਗਰ ਆਪਾਂ ਐਗਜ਼ੈਂਪਸ਼ਨ ਦੀ ਗੱਲ ਕਰੀਏ ਡਿਪਾਰਟਮੈਂਟ ਐਗਜ਼ੈਂਪਸ਼ਨ ਨਹੀਂ ਦੇ ਰਿਹਾ ਬਹੁਤ ਰੇਅਰਲੀ ਕਿਸੇ ਨੂੰ ਐਗਜ਼ੈਂਪਸ਼ਨ ਮਿਲਦੀ ਆ ਉਹ ਵੀ ਤਾਂ ਜੇ ਉਹਦੇ ਵਿੱਚ ਬਹੁਤ ਸਾਰੇ ਸਟਰੋਂਗ ਕੰਪੈਲਿੰਗ ਰੀਜ਼ਨ ਸ਼ੋਅ ਕੀਤੇ ਜਾਣ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਇੱਥੇ ਆਉਣ ਦੀ ਜਦੋਂ ਆਪਾਂ ਸਿਰਫ ਇਸ ਕਰਕੇ ਕਿ ਉਹਨਾਂ ਨੇ ਬੱਚਾ ਡਰੋਪ ਕਰਨਾ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾਵੇ ਇਹਨੂੰ ਡਿਪਾਰਟਮੈਂਟ ਜਿਹੜਾ ਆ ਤੁਸੀਂ ਅਪਲਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ ਤੁਸੀਂ ਅਪਲਾਈ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਕਿ 8-10 ਵਾਰੀ ਅਪਲਾਈ ਕਰੀ ਸੀ ਉਹ ਡਿਪਾਰਟਮੈਂਟ ਗ੍ਰਾਂਟ ਵੀ ਕਰ ਦਿੰਦਾ ਬਟ ਚਾਂਸਿਸ ਜਿਹੜੇ ਉਹ ਥੋੜੇ ਘੱਟ ਹੋਊਗੇ ਮਤਲਬ ਰੀਜ਼ਨ ਦੱਸਦਾ ਨਾ ਕਿਉਂਕਿ ਕੀ ਆ ਕਿ ਇਹਨਾਂ ਕੋਲ ਅੱਜ ਦੀ ਡੇਟ ਦੇ ਵਿੱਚ ਜਿਹੜੀ ਕ੍ਰਿਟੀਕਲ ਸਕਿੱਲ ਸੈਕਟਰ ਜਿਹੜਾ ਹੈਗਾ ਉਹ ਰਜਿਸਟਰਡ ਨਰਸਿਸ ਆ ਰਾਈਟ ਹੁਣ ਕਈ ਜਿਹੜੇ ਐਪਲੀਕੈਂਟ ਆ ਉਹ ਇੰਡੀਆ ਫਸ ਗਏ ਪਰ ਉਹ ਰਜਿਸਟਰਡ ਨਰਸ ਆ ਉਹਨਾਂ ਦੀ ਇੱਥੇ ਜੋਬਸ ਹੈਗੀਆਂ ਵੱਡੀਆਂ ਹੋਸਪਿਟਲ ਦੇ ਵਿੱਚ ਠੀਕ ਆ ਉਹ ਕਿਉਂਕਿ ਉਹ ਟੈਂਪਰੇਰੀ ਵੀਜ਼ਾਸ ਤੇ ਆ ਇੰਪਲੋਇਜ਼ ਲੈਟਰ ਲਿਖ ਕੇ ਦੇ ਰਹੇ ਕਿ ਸਾਨੂੰ ਹਾਈਲੀ ਸੌਂਗ ਆਫਟਰ ਆ ਇਹਨਾਂ ਨੂੰ ਚਾਹੀਦਾ ਜ਼ਿਆਦਾ ਇੱਥੇ ਜੋਬ ਕੀਤੀ ਹੋਈ 1 ਸਾਲ ਇੱਥੇ ਕਿ ਇਹਨਾਂ ਦੀ ਹਾਈਲੀ ਡਿਮਾਂਡ ਆ ਵੀ ਏਜ ਕੇਅਰ ਦੇ ਵਿੱਚ ਉਹਨਾਂ ਨੂੰ ਵੀ ਡਿਪਾਰਟਮੈਂਟ ਜਿਹੜਾ ਆ ਉਹ ਅਸੰਪਸ਼ਨ ਨਹੀਂ ਦੇ ਰਿਹਾ ਤੇ ਤੁਸੀਂ ਇਹ ਦੇਖੋ ਕਿ ਆਪਣੇ ਕੇਸ ਦੇ ਵਿੱਚ ਚਾਂਸਿਸ ਜਿਹੜੇ ਆ ਉਸ ਕਰਕੇ ਘੱਟ ਲੱਗਦੇ ਮੈਂ ਕੰਪੇਅਰ ਨਹੀਂ ਕਰ ਰਿਹਾ ਦੋ ਚੀਜ਼ਾਂ ਨੂੰ ਬਟ ਇਹ ਕਿ ਆਪਣੀ ਐਕਸਪੈਕਟੇਸ਼ਨ ਜਿਹੜੀ ਰਾਈਟ ਰੱਖੀਏ ਤੁਸੀਂ ਅਪਲਾਈ ਜ਼ਰੂਰ ਕਰੋ ਬਟ ਅਗਰ ਰਿਫਿਊਜ਼ਲ ਆ ਜਾਂਦੀ ਕਿਉਂਕਿ ਜਦੋਂ ਇੱਕ ਦੇ ਤੇ ਕਿਸੇ ਰਿਫਿਊਜ਼ਲ ਆ ਗਈ ਤਾਂ ਬੰਦਾ ਇਹ ਸੋਚਦਾ ਕਿ ਇਹ ਸ਼ਾਇਦ ਸਾਡੇ ਲਈ ਕੋਈ ਨੈਗੇਟਿਵ ਥਿੰਗ ਹੈਗੀ ਉਹ ਕੋਈ ਨੈਗੇਟਿਵ ਨਹੀਂ ਹੈ ਕਈ ਵਾਰ ਕੀ ਆ ਕਿ ਕਈ ਐਪਲੀਕੈਂਟ ਨੇ 8-10 ਵਾਰ ਪਾਇਆ ਉਹ ਤੋਂ ਬਾਅਦ ਅਪਰੂਵਲ ਵੀ ਦਿੱਤੇ ਡਿਪਾਰਟਮੈਂਟ ਸੋ ਕਿ ਤੁਸੀਂ ਜ਼ਰੂਰ ਅਪਲਾਈ ਕਰ ਲਓ ਐਗਜ਼ੈਂਪਸ਼ਨ ਅਪਲਾਈ ਕਰਨ 'ਚ ਕੋਈ ਹਰਜ ਨਹੀਂ ਬਟ ਵਾਰ ਵਾਰ ਇਹ ਹੈ ਕਿ ਆਪਣਾ ਕੋਈ ਜੈਨੂਇਨ ਰੀਜ਼ਨ ਜੋ ਵੀ ਆਪਣੇ ਕੰਪੈਲਿੰਗ ਰੀਜ਼ਨਸ ਉਹ ਦੇ ਕੇ ਉਹਨੂੰ ਤੁਸੀਂ ਦੁਬਾਰਾ ਤੋਂ ਐਗਜ਼ੈਂਪਸ਼ਨ ਜਿਹੜੀ ਆ ਐਪਲੀਕੇਸ਼ਨ ਪਾ ਸਕਦੇ ਹੋ
ਜੀ ਅਗਲਾ ਸਵਾਲ ਸ਼ਾਮਲ ਕਰਦੀ ਹੈ ਨਿਰਭੈ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਨਿਰਭੈ ਸਿੰਘ ਪੁੱਛ ਰਹੇ ਨੇ ਕਹਿੰਦੇ ਸਰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਨਿਰਭੈ ਜੀ ਕਹਿੰਦੇ ਜੀ ਪੇਰੈਂਟਸ ਟੂਰਿਸਟ ਵੀਜ਼ਾ ਕਦੋਂ ਖੁੱਲ ਰਹੇ ਆ ਇੰਡੀਆ ਤੋਂ
ਦੇਖੋ ਟੂਰਿਸਟ ਵੀਜ਼ਾ ਤਾਂ ਖੁੱਲੇ ਹੋਏ ਆਪਾਂ ਪਾ ਸਕਦੇ ਐਪਲੀਕੇਸ਼ਨ ਚ ਪਾਉਣ ਚ ਕੋਈ ਹਰਜ ਨਹੀਂ ਆ ਗ੍ਰਾਂਟ ਵੀ ਹੋ ਰਿਹਾ ਉੱਥੋਂ ਟਾਈਮ ਦਾ ਜਿਹੜਾ ਪ੍ਰੋਸੈਸ ਆ ਥੋੜਾ ਸਲੋ ਬਟ ਵੀਜ਼ਾ ਜਿਹੜੇ ਗ੍ਰਾਂਟ ਵੀ ਹੋ ਰਹੇ ਆ ਬਟ ਮੇਨ ਇਸ਼ੂ ਆ ਕਿ ਟਰੈਵਲ ਕਦੋਂ ਹੋਊਗਾ ਉਹਦੇ ਬਾਰੇ ਜਿੱਦਾਂ ਪਹਿਲਾਂ ਦੱਸਿਆ ਹੈ ਕਿ ਥੋੜੀ ਜਿਹੀ ਆਸ ਜਿਹੜੀ ਆ ਉਹ ਜਾਗੀ ਆ ਕਿਉਂਕਿ ਵੈਕਸੀਨ ਜਿਹੜੀ ਆ ਉਹ ਡਰਾਈਵ ਇੰਡੀਆ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਤੇ ਇੱਥੇ ਵੀ ਹੁਣ ਸ਼ੁਰੂ ਹੋ ਗਈ ਆ। ਸੋ ਆਸਟ੍ਰੇਲੀਆ ਜਿਹੜਾ ਆ ਕਿ ਇਹਨਾਂ ਨੇ ਜੋ ਲੰਘ ਰਿਹਾ ਆ ਇਹਨਾਂ ਨੇ ਉਦੋਂ ਓਪਨ ਕਰਨਾ ਕਿ ਜਦੋਂ ਇਹਨਾਂ ਦੀ ਮੈਜੋਰਿਟੀ ਆਫ ਪਾਪੂਲੇਸ਼ਨ ਜਿਹੜੀ ਆ ਉਹ ਇੱਕ ਵਾਰ ਵੈਕਸੀਨੇਟ ਹੋ ਗਏ ਫਿਰ ਇਹਨਾਂ ਨੂੰ ਜਿਹੜਾ ਹੈ ਕਿ ਰਿਸਕ ਨਹੀਂ ਰਹਿਣਾ ਤਾਂ ਫਿਰ ਇਹ ਬਾਰਡਰ ਖੁੱਲੂਗਾ। ਠੀਕ ਹੈ। ਸੋ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਲੱਗ ਰਿਹਾ ਕਿ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਹੈ ਇੰਟਰਨੈਸ਼ਨਲ ਬਾਰਡਰ ਜਿਹੜੇ ਆ ਕਿ ਕਾਫੀ ਆਵਾਜਾਈ ਜਿਹੜੀ ਉਹ ਸ਼ੁਰੂ ਹੋ ਜਾਊਗੀ। ਸੋ ਅਪਲਾਈ ਕਰ ਲਓ 7-8 ਮਹੀਨੇ ਦੇ ਵਿੱਚ ਐਕਟਡ ਆ ਕਿ ਆਪਾਂ ਅਰਦਾਸ ਤਾਂ ਇਹੀ ਕਰਦੇ ਪਏ ਹਾਂ ਕਿ ਉਹ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਵੇ ਬਟ ਲੇਟਰ ਟੂ ਲੇਟਰ ਲੱਗ ਰਿਹਾ ਅਕਤੂਬਰ ਨਵੰਬਰ ਟਰੈਵਲ ਸ਼ੁਰੂ ਹੋ ਜਾਊਗਾ। ਸੋ ਆਪਣਾ ਵੀਜ਼ਾ ਪਾ ਲਓ, ਅਗਰ ਵੀਜ਼ਾ ਆ ਜਾਂਦਾ ਹੈ ਤਾਂ ਤੁਸੀਂ ਵੇਟ ਕਰ ਸਕਦੇ ਹੋ ਜਦੋਂ ਬਾਰਡਰ ਖੁੱਲਦਾ ਉਸ ਵੇਲੇ ਉਹ ਆ ਸਕਦੇ ਨੇ।
ਜੀ, ਅਗਲਾ ਸਵਾਲ ਮੁਹੰਮਦ ਅਲੀ ਕਰ ਰਹੇ ਨੇ। ਮੁਹੰਮਦ ਅਲੀ ਪੁੱਛ ਰਹੇ ਨੇ, ਕਹਿੰਦੇ ਕੈਨ ਵੀ ਕਲੇਮ ਐਕਸਪੀਰੀਅੰਸ ਔਨ ਵਰਕਿੰਗ ਔਨ ABN? ਵੁੱਡ ਇਟ ਬੀ ਪੋਸੀਬਲ ਟੂ ਸ਼ੋ ਆਵਰਸ ਔਨ ABN?
ਦੇਖੋ ਜੀ, ਕਾਫੀ ਵਾਰ ਕੁਐਸਚਨ ਆਉਂਦਾ ਹੈ, ਡਿਪਾਰਟਮੈਂਟ ਮਨਾ ਨਹੀਂ ਕਰਦਾ, ਆਪਾਂ ਕੰਮ ਕੀਤਾ ਹੋਣਾ ਚਾਹੀਦਾ, ਉਹ ਚਾਹੇ TFN ਤੇ ਹੋਵੇ ਚਾਹੇ ABN ਤੇ ਹੋਵੇ। TFN ਤੇ ਇੱਕ ਸਿਰਫ ਈਜ਼ੀ ਇਹ ਹੁੰਦਾ ਹੈ ਕਿ ਵਰਕ ਐਕਸਪੀਰੀਅੰਸ ਜਿਹੜੇ ਸ਼ੋ ਕਰਨਾ ਬਹੁਤ ਜਿਹੜਾ ਉਹ ਸੌਖਾ ਰਹਿੰਦਾ। ਇੱਕ ਇੰਪਲੋਇਰ ਦਾ ਲੈਟਰ ਲੱਗਦਾ ਆ, ਆਪਣਾ ਪੇ ਸਲਿਪਸ ਲੱਗਦੀਆਂ, ਬੈਂਕ ਸਟੇਟਮੈਂਟ ਲੱਗਦੀ ਹੈ, ਟੈਕਸ ਰਿਟਰਨ ਲਗਾ ਲਓ, ਸੁਪਰੈਨੂਸ਼ਨ ਲਗਾ ਲਓ, ਈਜ਼ੀ ਡਨ। ਬਟ ਜਦੋਂ ABN ਤੇ ਆ ਜਾਂਦਾ ਉਹਦੇ ਵਿੱਚ ਡਿਪਾਰਟਮੈਂਟ ਜਿਹੜਾ ਹੈ ਉਹ ਕਾਫੀ ਸਟ੍ਰਿਕਟ ਹੋ ਜਾਂਦਾ ਉਹਦੇ ਵਿੱਚ, ਜਦਕਿ ਅਲਾਊਡ ਹੈਗਾ ਆ ਬਟ ਉਹ ਚ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਦੇਣੀ ਪੈਂਦੀ ਆ। ਤੇ ਆਰਸ ਕਿੱਦਾਂ ਸ਼ੋ ਹੁੰਦੇ ਆ, ਉਹਦੇ ਵਿੱਚ ਕੀ ਆ, ਕਿਉਂਕਿ ਤੁਹਾਨੂੰ ਜਿਹੜੀਆਂ ਆਪਣੀਆਂ ਇਨਵਾਇਸਿਸ ਆ ਜਿਹੜੀਆਂ ਸਾਰੀਆਂ ਉਹ ਪੂਰੇ ਦੀਆਂ ਪੂਰੀਆਂ ਸਾਰੀਆਂ ਇਨਵਾਇਸਿਸ ਜਨਰੇਟ ਕਰਨੀਆਂ ਪੈਂਦੀਆਂ, ਅਕਾਊਂਟੈਂਟ ਤੋਂ ਆਪਣੇ ਡਾਟਾ ਲੈਣਾ ਪੈਂਦਾ ਜਿਸ ABN ਤੇ ਤੁਸੀਂ ਕਿੰਨੇ ਕੰਟਰੈਕਟਰਸ ਨਾਲ ਕੰਮ ਕਰ ਰਹੇ ਹੋ ਉਹਨਾਂ ਤੋਂ ਸਾਰਿਆਂ ਕੋਲ ਰੈਫਰੈਂਸ ਲੈਟਰ ਲੈਣੀ ਦੇਣੀ ਪੈਂਦੀਆਂ, ਤੁਸੀਂ ਕਿੰਨੇ ਕਿਹੜੇ ਕਿਹੜੇ ਕੰਟਰੈਕਟ ਕਿਸ ਪੀਰੀਅਡ ਦੇ ਵਿੱਚ ਕੀਤੇ ਆ। ਠੀਕ ਹੈ, ਫਿਰ ਪਲੱਸ ਆਪਣੀਆਂ ਬੈਂਕ ਸਟੇਟਮੈਂਟਾਂ ਜਿਹੜੀਆਂ ਕੀਤੀਆਂ, GST ਰਿਟਰਨਸ ਆਪਣੀਆਂ, ਸੋ ਵਿੱਚ ਮਤਲਬ ਕਿ ਬੰਚ ਆਫ ਡਾਕੂਮੈਂਟਸ ਲੱਗਦੇ ਆ ਟੂ ਪ੍ਰੂਵ ਕਰਨ ਲਈ ਕਿ ਤੁਹਾਡਾ ਜਿਹੜਾ ਕੰਮ ਹੈ ਇਹ ਜੈਨੂਅਨ ਆ, ਤੇ ਤੁਸੀਂ ਉਹ ਜਿਹੜਾ ਆ ਪੂਰੀ ਉਹਦੀ ਡਾਕੂਮੈਂਟੇਸ਼ਨ ਆ ਉਹ ਪ੍ਰੋਪਰ ਮੇਨਟੇਨ ਕੀਤੀ ਹੋਈ ਹੈ, ਫਿਰ ਜਿਹੜਾ ਆ ਉਹ ਡਿਪਾਰਟਮੈਂਟ ਜਿਹੜਾ ਆ ਉਹਨੂੰ ਕੰਸਿਡਰ ਕਰਦਾ ਆ। ਆਪਾਂ ਕਈ ਵਾਰ ਦੇਖਿਆ ਕਿ ਇੰਨੇ ਸਾਰੇ ਡਾਕੂਮੈਂਟ ਲਗਾਉਣ ਤੋਂ ਬਾਅਦ ਵੀ ਕਈ ਵਾਰੀ ਕੇਸ ਆਫੀਸਰ ਬਾਰ ਬਾਰ ਹੋਰ ਤੋਂ ਹੋਰ ਡਾਕੂਮੈਂਟਸ ਵੀ ਇਹਦੇ ਵਿੱਚ ਮੰਗਦੇ ਰਹਿੰਦੇ ਹੋ। ਸੋ ਇਹਦਾ ਕਰਕਟ ABN ਤੇ ਤੁਸੀਂ ਕਲੇਮ ਕਰ ਸਕਦੇ ਹੋ ਬਟ ਮੇਕ ਸ਼ੋਰ ਕਰਿਓ ਕਿ ਤੁਹਾਡੇ ਕੋਲ ਡਾਕੂਮੈਂਟੇਸ਼ਨ ਆ ਉਹ ਸਿੰਪਲ ਹੋਣੀ ਚਾਹੀਦੀ।
ਜੀ, ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਰਾਜਵੀਰ ਕੌਰ। ਰਾਜਵੀਰ ਪੁੱਛ ਰਹੇ ਨੇ, ਕਹਿੰਦੇ ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ ਫਾਰ SBO?
SBO
ਇਹ ਮੈਨੂੰ ਹੁਣ
ਮੈਂ ਦੇਖੋ ਅਸੰਪਸ਼ਨ ਆ ਲੈਣਾ ਕਿ ਸਮਾਲ ਬਿਜ਼ਨਸ ਓਨਰ ਪਾਥਵੇ, ਆਈ ਥਿੰਕ ਵੀ ਗੱਲ ਕਰ ਰਹੇ ਹੈ ਕੁਈਨਜ਼ਲੈਂਡ ਦੀ ਜਾਂ ਫੋਨ ਲਾਈਨ ਵਾਲੀ, ਅਗਰ ਤਾਂ ਉਹ ਕਰ ਰਹੇ ਹੋ। ਸੋ ਅਗਰ ਉਸ ਚੀਜ਼ ਦੀ ਗੱਲ ਕਰ ਰਹੇ ਹੁੰਦੇ, ਉਹਦੇ ਪ੍ਰੋਸੈਸਿੰਗ ਟਾਈਮ ਜਿਹੜਾ ਆ ਉਹ ਵੀ ਐਟ ਦਾ ਮੋਮੈਂਟ ਦੇਰ ਆਰ ਨੋ ਫਿਕਸ ਟਾਈਮ ਫਰੇਮ। ਇੱਕ ਤਾਂ ਹੈਗਾ ਹੈ ਕਿ ਆਪਣਾ ਸਟੇਟ ਕਿੰਨਾ ਟਾਈਮ ਲਊਗੀ ਉਹਦੇ ਲਈ, ਸਟੇਟ ਤੋਂ ਇੱਕ ਵਾਰੀ ਇਨਵੀਟੇਸ਼ਨ ਆ ਜਾਂਦੀ, ਉਹ ਤੋਂ ਬਾਅਦ ਡਿਪਾਰਟਮੈਂਟ ਕਿੰਨਾ ਟਾਈਮ ਲਊਗਾ। ਪਹਿਲਾਂ ਤਾਂ ਸਟੇਟ ਦੀ ਗੱਲ ਕਰੀਏ, ਅਗਰ ਆਪਾਂ ਉਹ ਕਰਦੇ ਹਾਂ ਤਾਂ ਸਟੇਟ ਲਗਾ ਕੇ ਚੱਲੋ ਈਜ਼ੀ ਐਟਲੀਸਟ 2-3 ਮੰਥ। ਉਸ ਤੋਂ ਬਾਅਦ ਜਦੋਂ ਇੱਕ ਵਾਰੀ ਆਪਾਂ ਵੀਜ਼ਾ ਐਪਲੀਕੇਸ਼ਨ ਪਾਉਂਦੇ ਹਾਂ ਤਾਂ ਡਿਪੈਂਡ ਕਰਦਾ ਹੈ ਕਿ ਆਪਣੀ ਆਕੂਪੇਸ਼ਨ ਕਿਹੜੀ ਹੈਗੀਆਂ, ਜਾਂ ਅਗਰ ਤਾਂ ਤੁਹਾਡੀ ਟ੍ਰੇਡ ਆਕੂਪੇਸ਼ਨ ਹੈਗੀਆਂ ਤੁਸੀਂ ਲਗਾ ਕੇ ਚੱਲੋ, ਡਿਪਾਰਟਮੈਂਟ ਜਿਹੜਾ ਆ ਉਹ ਬਹੁਤ ਹੀ ਧੀਮੀ ਗਤੀ ਦੇ ਵਿੱਚ ਤੁਹਾਡੀ ਫਾਈਲ ਜਿਹੜੀ ਆ ਉਹ ਪ੍ਰੋਸੈਸ ਕਰੂਗਾ। ਇਹ ਵੀ ਹੋ ਸਕਦਾ ਹੈ ਕਿ 12-14 ਮਹੀਨੇ ਜਾਂ ਉਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਵਿੱਚ।
ਜੀ ਜੀ ਜੀ, ਅਗਲਾ ਸਵਾਲ ਦਵਿੰਦਰ ਸਿੰਘ ਕਰ ਰਹੇ ਨੇ। ਦਵਿੰਦਰ ਸਿੰਘ ਕਹਿ ਰਹੇ ਨੇ ਜੀ ਕਿ ਤੁਸੀਂ ਮੇਰਾ ਸਵਾਲ ਸਕਿਪ ਕਰ ਦਿੱਤਾ। ਵੈਸੇ ਮੈਂ ਆਪਣੇ ਵੱਲੋਂ ਕੋਸ਼ਿਸ਼ ਤਾਂ ਸਾਰੇ ਸਵਾਲ ਲੈਣ ਦੀ ਕੀਤੀ ਹੈ ਦਵਿੰਦਰ ਸਿੰਘ ਜੀ, ਜੇ ਤੁਹਾਡਾ ਸਵਾਲ ਕਿਤੇ ਪਿੱਛੇ ਸਕਿਪ ਹੋਇਆ ਤੇ ਮੈਂ ਉਹਦੇ ਲਈ ਮਾਫੀ ਵੀ ਚਾਹੁੰਦੀ ਹਾਂ, ਮੈਂ ਇੱਕ ਵਾਰ ਦੇਖ ਲੈਂਦੀ ਹਾਂ। ਸਵਾਲ ਜਿਹੜਾ ਸੀਗਾ, ਹਾਂਜੀ ਦਵਿੰਦਰ ਚੀਮਾ ਹੋਰਾਂ ਦਾ ਅਸੀਂ ਸ਼ਾਮਿਲ ਕੀਤਾ ਸੀ ਜੀ। ਹਾਂ, ਦਵਿੰਦਰ ਸਿੰਘ ਹੋਰਾਂ ਦਾ ਸਵਾਲ ਸ਼ਾਇਦ ਸਾਡੇ ਕੋਲੋਂ ਰਹਿ ਗਿਆ ਪਿੱਛੇ, ਸੋ ਮੈਂ ਉਹਦੇ ਲਈ ਮਾਫੀ ਚਾਹੁੰਦੀ ਹਾਂ। ਦਵਿੰਦਰ ਸਿੰਘ ਪੁੱਛ ਰਹੇ ਨੇ, ਕਹਿੰਦੇ ਇਜ਼ ਦੇਰ ਐਨੀ ਚਾਂਸਿਸ ਟੂ ਗੈਟ 491 ਵਿਦ 75 ਪੁਆਇੰਟਸ RN ਦੇ ਲਈ ਹੈ ਤੇ ਇਨ ਕੁਈਨਜ਼ਲੈਂਡ ਆਲਰੇਡੀ, ਕਹਿੰਦੇ ਲਿਵਿੰਗ ਐਂਡ ਵਰਕਿੰਗ ਇਨ ਗੋਲਡ ਕੋਸਟ?
ਦੇਖੋ ਦਵਿੰਦਰ ਜੀ, ਵਿੱਚ 75 ਪੁਆਇੰਟਸ ਤੇ ਮੈਂ ਇਹ ਨਹੀਂ ਕਹੂੰਗਾ ਕਿ ਚਾਂਸਿਸ ਨਹੀਂ ਹੈ, ਚਾਂਸਿਸ ਡੈਫੀਨੇਟਲੀ ਹੈਗੇ ਆ, ਬਟ ਮੈਂ ਮੇਰੀ ਇੱਕ ਸੁਜੈਸ਼ਨ ਰਹੂਗੀ ਕਿ ਆਪਾਂ ਨਾ ਅਗਰ ਆਪਣੇ ਜਿੱਥੋਂ ਪੁਆਇੰਟ ਘੱਟਦੇ ਪਏ, ਚਾਹੇ ਉਹ PTIRS ਆ ਜਾਂ NRT ਆ, ਮੈਂ ਐਡਵਾਈਸ ਜ਼ਰੂਰ ਕਰੂੰਗਾ ਕਿ ਆਪਾਂ ਕੋਸ਼ਿਸ਼ ਕਰੀਏ ਕਿ ਐਟਲੀਸਟ 5-10 ਪੁਆਇੰਟ ਅਗਰ ਆਪਾਂ ਇਨਕਰੀਜ਼ ਕਰ ਸਕੀਏ ਤਾਂ ਉਹਨਾਂ ਕੀ ਆਪਣੇ ਚਾਂਸਿਸ ਵਧੂਗੇ, ਬਟ ਇਸ ਤੇ ਵੀ ਆ ਸਕਦੇ। ਮੈਨੂੰ ਇਹ ਕਹਿਣਾ ਵੀ ਕਿਤੇ ਨਹੀਂ ਆਊਗੀ, ਨੰਬਰ ਇਸ ਸਾਲ ਬਹੁਤ ਘੱਟ ਆ ਸਟੇਟ ਦੇ ਕੋਲ, ਇਸ ਕਰਕੇ ਪੁਆਇੰਟਸ ਅਗਰ ਹਾਈ ਹੋਣ ਤੇ ਉਹਨੇ ਚਾਂਸਿਸ ਜ਼ਿਆਦਾ, ਮੇ ਬੀ ਨੈਕਸਟ ਈਅਰ ਇਸਦੇ ਪੁਆਇੰਟਸ ਤੇ ਤੁਹਾਨੂੰ ਇਨਵੀਟੇਸ਼ਨ ਆ ਜਾਵੇ, ਬਟ ਫਿਰ ਵੀ ਮੈਂ ਐਜ਼ ਅ ਬੈਕਅਪ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਅਗਰ ਆਪਾਂ 5 ਕੀ ਮੈਂ ਕਹਿੰਦਾ 10 ਹੀ, ਅਗਰ ਆਪਾਂ 7 ਇੰਚ ਤੇ ਆ ਆਪਾਂ 8 ਇੰਚ ਕਰੀਏ, ਅਗਰ ਨਹੀਂ ਹੈ ਤਾਂ ਐਟਲੀਸਟ, ਅਗਰ ਉਹ ਤੁਸੀਂ ਤੁਹਾਡੇ ਕੋਲ ਆਲਰੇਡੀ ਹੈਗੇ ਤਾਂ ਆਪਾਂ ਨਾਟੀ ਵਗੈਰਾ ਕਰਕੇ 5 ਤੋਂ 10 ਪੁਆਇੰਟ ਐਟਲੀਸਟ ਆਪਾਂ ਵਧਾਈਏ ਤਾਂ ਕਿ ਆਪਣੇ ਚਾਂਸਿਸ ਜਿਹੜੇ ਆ ਉਹ ਇਨਵੀਟੇਸ਼ਨ ਦੇ ਵੱਧ ਸਕਣ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਆ ਰਮਨ ਤਤਲਾ ਹੋਰਾਂ ਦਾ। ਉਸ ਤੋਂ ਪਹਿਲਾਂ ਜੌਨ ਗਰਗ ਕਹਿ ਰਹੇ ਨੇ ਤੁਸੀਂ ਸਾਡਾ ਸਵਾਲ ਸਕਿਪ ਕਰਤਾ। ਤੁਹਾਡਾ ਸਵਾਲ ਬਿਲਕੁਲ ਵੀ ਸਕਿਪ ਨਹੀਂ ਹੋਇਆ, ਬਹੁਤ ਜਲਦ ਅਸੀਂ ਸ਼ਾਮਿਲ ਕਰਾਂਗੇ। ਰਮਨ ਤਤਲਾ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ। ਰਮਨ ਪੁੱਛ ਰਹੇ ਨੇ, ਕਹਿੰਦੇ ਫਾਰ 485 ਬਾਰੇ ਮੈਂ ਪੁੱਛਣਾ ਸੀਗਾ। ਮੇਰੀ ਵਾਈਫ ਦਾ ਸਟੱਡੀ ਵੀਜ਼ਾ ਖਤਮ ਹੋ ਰਿਹਾ, ਹੁਣ ਅਸੀਂ TR-485 ਅਪਲਾਈ ਕਰਨਾ ਆ। ਮੈਂ ਆਫਸ਼ੋਰ ਆ ਇੰਡੀਆ, ਮੇਰੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੈ ਨਹੀਂ ਗਾ ਜਾਂ ਹੈਗਾ ਪਤਾ ਨਹੀਂ ਜੀ, ਤੁਸੀਂ ਕਿਉਂਕਿ ਰੋਮਨ ਦੇ ਵਿੱਚ ਪੰਜਾਬੀ ਲਿਖੀ ਆ, ਸੋ ਮੈਂ ਇਹੀ ਅਸਿਊਮ ਕਰਦੀ ਹਾਂ ਕਿ ਆਸਟ੍ਰੇਲੀਆ ਦਾ ਵੀਜ਼ਾ ਹੈ ਨਹੀਂ ਗਾ। ਕੰਬਾਈਨ ਲਈ ਸੀ, ਵਿਦਡਰਾ ਕਰਵਾ ਲਈ ਸੀ ਇਸ 10 ਫਰਵਰੀ ਨੂੰ, 14 ਮੰਥਸ ਬਾਅਦ ਅੱਜ ਕੱਲ ਬਹੁਤ ਏਜੰਟਸ ਕਹਿੰਦੇ ਕਹਿ ਰਹੇ ਆ ਕਿ ਮੇਰਾ ਸਵਾਲ ਕਿ ਅਸੀਂ ਇਕੱਠੇ TR-485 ਅਪਲਾਈ ਕਰ ਸਕਦੇ ਹਾਂ, ਪ੍ਰਾਇਮਰੀ ਐਪਲੀਕੇਸ਼ਨ ਆਨਸ਼ੋਰ, ਸੈਕੰਡਰੀ ਆਫਸ਼ੋਰ। ਇਹ ਸਵਾਲ ਇਹੋ ਜਿਹਾ ਪਹਿਲਾਂ ਵੀ ਸਾਡੇ ਕੋਲ ਇੱਕ ਪਹੁੰਚਿਆ ਸੀਗਾ ਜੀ।
ਹਾਂਜੀ ਰਮਨ ਜੀ, ਇਹਦੇ ਵਿੱਚ ਨਾ ਮੈਂ ਡਿਟੇਲ ਦੇ ਵਿੱਚ ਪਹਿਲਾਂ ਇੱਕ ਆਂਸਰ ਦਿੱਤਾ ਇਹਦੇ ਵਿੱਚ, ਅਗਰ ਤੁਸੀਂ ਵੀਡੀਓ ਪਿੱਛੇ ਰਿਵਾਈਂਡ ਕਰਕੇ ਦੇਖ ਲਓਗੇ ਤੁਹਾਨੂੰ ਆਪਣਾ ਆਂਸਰ ਮਿਲ ਜਾਊਗਾ ਇਹਦਾ, ਕਿ ਮੈਂ ਕਾਫੀ ਡਿਟੇਲ ਚ ਆਂਸਰ ਦਿੱਤਾ ਸੀ
ਜੀ। ਬਿਲਕੁਲ ਬਿਲਕੁਲ ਬਿਲਕੁਲ। ਸੋ ਰਮਨ ਜੀ, ਜਿਹੜੀ ਪਹਿਲੀ ਵੀਡੀਓ ਆ ਸ਼ਾਇਦ ਕਿਉਂਕਿ ਜਿਹੜੀ ਰੁਕਾਵਟ ਆਈ ਸੀ ਉਸ ਤੋਂ ਪਹਿਲਾਂ ਜਿਹੜੀ ਵੀਡੀਓ ਉਹਦੇ ਵਿੱਚ ਇਹੋ ਜਿਹਾ ਇੱਕ ਸਵਾਲ ਜਿਹੜਾ ਉਹਦਾ ਜਵਾਬ ਕਾਫੀ ਵਿਸਥਾਰ ਦੇ ਵਿੱਚ ਦਿੱਤਾ ਗਿਆ, ਜ਼ਰੂਰ ਦੇਖਿਓ। ਤੇ ਅਗਲਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ ਰੂਪ ਸੰਧੂ ਹੋਰਾਂ ਦਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਫਰ ਲੈਟਰ ਚ ਕਿੰਨੇ ਦਿਨ ਲੱਗ ਜਾਂਦੇ ਆ ਆਸਟ੍ਰੇਲੀਅਨ ਯੂਨੀਵਰਸਿਟੀ ਚ? ਜੀ
ਦੇਖੋ, ਜਦੋਂ ਆਪਾਂ ਆਫਰ ਲੈਟਰ ਦੀ ਗੱਲ ਕਰਦੇ ਆ, ਉਹ ਡਿਪੈਂਡ ਕਰਦਾ ਕਈ ਚੀਜ਼ਾਂ ਤੇ ਕਿ ਆਪਾਂ ਕਿਹੜੀ ਕਿਹੜਾ ਕੋਰਸ ਲੈ ਰਹੇ ਹਾਂ, ਕਿਹੜੀ ਯੂਨੀ ਤੋਂ ਲੈ ਰਹੇ ਹਾਂ, ਆਪਾਂ ਕੀ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਕੀਤੀਆਂ, ਜਿਹੜੀ ਆਪਾਂ ਐਪਲੀਕੇਸ਼ਨ ਲਗਾਈ ਆ ਉਹ ਆਪਾਂ ਪ੍ਰੋਪਰ ਲਗਾਈ ਆ ਜਾਂ ਡਾਕੂਮੈਂਟ ਸਾਰੇ ਆਪਾਂ ਉਹਨਾਂ ਨੂੰ ਦਿੱਤੇ ਆ। ਸੋ ਇਹ ਕਈ ਸਾਰੇ ਫੈਕਟਰਸ ਹੁੰਦੇ ਆ ਤੇ ਉੱਤੇ ਡਿਪੈਂਡ ਕਰਦਾ। ਜਨਰਲੀ ਆਪਾਂ ਅਗਰ ਗੱਲ ਕਰੀਏ ਕਿ ਅਗਰ ਆਪਣੀ ਡਾਕੂਮੈਂਟੇਸ਼ਨ ਪ੍ਰੋਪਰ, ਜਦੋਂ ਆਪਾਂ ਐਪਲੀਕੇਸ਼ਨ ਦਿੰਦੇ ਪਏ ਆ, ਜਦੋਂ ਵੀ ਯੂਨੀ ਕੋ ਐਪਲੀਕੇਸ਼ਨ ਪਹੁੰਚਦੀ ਆ, ਉਹ ਅਗਰ ਸਭ ਕੁਛ ਠੀਕ ਹੈ ਤਾਂ ਤੁਸੀਂ ਲਗਾ ਕੇ ਚਲੋ ਵਿਦਿਨ ਅ ਵੀਕ ਤੁਹਾਡੀ ਆਫਰ ਲੈਟਰ ਜਿਹੜੀ ਆ ਉਹ ਆ ਜਾਣੀ ਚਾਹੀਦੀ ਹੈ ਮੈਕਸਿਮਮ ਟਾਈਮ ਲਈ।
ਜੀ, ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਨਿਰਭੈ ਸਿੰਘ ਦੁਆਰਾ ਜੁੜੇ, ਮੈਂ ਉਹਨਾਂ ਦਾ ਸ਼ਾਮਿਲ ਕਰ ਲੈਣੀ ਆ। ਨਿਰਭੈ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ ਮੈਂ 10 ਮਾਰਚ 2020 ਨੂੰ ਆਸਟ੍ਰੇਲੀਆ ਟੂਰਿਸਟ ਵੀਜ਼ਾ ਤੇ ਆਇਆ ਸੀ, 10 ਮਾਰਚ 2021 ਨੂੰ 1 ਈਅਰ ਹੋ ਜਾਣਾ ਵੀਜ਼ਾ ਸੀ, 18 ਮੰਥਸ ਦਾ ਮੈਂ ਹੁਣ, ਅੱਛਾ ਵੀਜ਼ਾ ਸੀ 18 ਮੰਥਸ ਦਾ, ਮੈਂ ਹੁਣ ਵੀਜ਼ਾ ਨਿਊ ਪਾਉਣਾ ਆ, ਕੀ ਰੀਜ਼ਨ ਦੇਣਾ ਆ ਜੀ? ਜੀ
ਦੇਖੋ, ਵੀਜ਼ਾ ਜਿਹੜਾ ਆ ਉਹ 18 ਮਹੀਨੇ ਦਾ ਤਾਂ ਹੁੰਦਾ ਹੈ, ਪਰ ਜਿਹੜਾ ਮੈਕਸੀਮਮ ਸਟੇ ਮਿਲਦਾ ਆਪਾਂ ਨੂੰ ਉਹਦੇ ਵਿੱਚ, ਉਹ ਆਪਾਂ ਨੂੰ ਮਿਲਦਾ ਆ 12 ਮਹੀਨੇ ਦਾ। ਠੀਕ ਹੈ, ਅਗਰ ਉਹ ਜਿਹੜਾ ਤੁਸੀਂ ਆਪਣਾ ਵੀਜ਼ਾ ਚੈੱਕ ਕਰੋਗੇ ਉਹਦੇ ਵਿੱਚ ਡਿਪਾਰਟਮੈਂਟ ਸਿਸਟਮ ਚ ਵੀ, ਤੁਹਾਨੂੰ ਐਕਸਪਾਇਰੀ ਡੇਟ ਦਿਖਾਊਗਾ 12 ਮਹੀਨੇ ਤੋਂ ਬਾਅਦ, ਅਗਰ ਆਪਾਂ ਉਸ ਤੋਂ ਉੱਪਰ ਰਹਿੰਦੇ ਹਾਂ ਤਾਂ ਆਪਾਂ ਉਹ ਇਲੀਗਲ ਹੋ ਜਾਂਦੇ ਹਾਂ। ਸੋ ਆਪਣਾ ਜਿਹੜਾ 12 ਮਹੀਨੇ ਆ ਦਾ ਸਮਾਂ ਆ ਜਿਹੜਾ, ਆਪਾਂ ਉਹ 12 ਮਹੀਨੇ ਤੋਂ ਪੂਰਾ ਹੋਣ ਤੋਂ ਪਹਿਲਾਂ ਹੀ ਨਵਾਂ ਵੀਜ਼ਾ ਜਿਹੜਾ ਆ ਉਹ ਪਾਉਣਾ ਆ। ਬਾਕੀ ਜਿਹੜੀ ਤੁਸੀਂ ਪੁੱਛਿਆ ਕਿ ਉਹਦੇ ਵਿੱਚ ਰੀਜ਼ਨ ਕੀ ਦੇਣਾ, ਦੇਖੋ ਜਿਹੜਾ ਰੀਜ਼ਨ ਆ ਉਹ ਤਾਂ ਸਿੰਪਲ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਡਿਪਾਰਟਮੈਂਟ ਲੀਨੀਅੰਟ ਵੀ ਹੈ ਇਸ ਚੀਜ਼ ਕਾਰਨ ਕਿ ਸਾਰਿਆਂ ਨੂੰ ਪਤਾ COVID-19 ਕਰਕੇ ਇਹ ਐਡਵਾਈਜ਼ ਬਣੀ ਹੈ ਕਿ ਆਪਾਂ ਟਰੈਵਲ ਕਰੀਏ ਸਪੈਸ਼ਲੀ ਏਸ਼ੀਅਨ ਕੰਟਰੀਜ਼, ਕਿਉਂਕਿ ਇੰਡੀਆ ਦੇ ਵਿੱਚ ਨੰਬਰ ਆਫ ਕੇਸਿਸ ਕਾਫੀ ਜ਼ਿਆਦਾ ਨੇ ਅੱਜ ਦੀ ਡੇਟ ਦੇ ਵਿੱਚ। ਸੋ ਇਹ ਰਿਕਮੈਂਡਡ ਨੇ ਕਿ ਆਪਣੀ ਏਜ ਬਰੈਕਟ, ਅਗਰ ਆਪਾਂ ਸਪੈਸ਼ਲੀ ਅਗਰ ਸਾਡੀ ਏਜ ਜ਼ਿਆਦਾ ਆ, ਸੋ ਉਹ ਕਿਉਂਕਿ ਉਹ ਚ ਹਾਈ ਰਿਸਕ ਫੈਕਟਰ ਆ ਜਾਂਦੇ, ਆਪਾਂ ਕੈਟਾਗਰੀ ਚ ਆ ਜਾਂਦੇ, ਇਸ ਕਰਕੇ ਆਪਾਂ ਟਰੈਵਲ ਨਹੀਂ ਕਰ ਸਕਦੇ। ਤਾਂ ਆਪਾਂ ਇੱਥੇ ਰਹਿਣਾ ਚਾਹੁੰਦੇ ਕਿ ਜਦ ਤੇ ਸਾਰਾ ਵੈਕਸੀਨੇਸ਼ਨ ਨਹੀਂ ਹੋ ਜਾਂਦੀ ਜਾਂ ਸਭ ਕੁਛ ਸੇਫ ਨਹੀਂ ਹੋ ਜਾਂਦਾ, ਉਸ ਤੋਂ ਬਾਅਦ ਆਪਾਂ ਕਰ ਸਕਦੇ ਹਾਂ। ਤੇ ਡਿਪਾਰਟਮੈਂਟ ਵੀ ਲੀਨੀਅੰਟ ਇਹਦੇ ਵਿੱਚ ਆਪਣਾ ਵੀਜ਼ਾ ਜਿਹੜਾ ਐਕਸਟੈਂਡ ਕਰਨ ਚ ਤੇ ਗ੍ਰਾਂਟ ਕਰਨ ਚ।
ਜੀ, ਅਗਲਾ ਸਵਾਲ ਜੌਨ ਗਰਗ ਹੋਰਾਂ ਦਾ ਹੁਣ ਸ਼ਾਮਿਲ ਕਰਦੇ ਹਾਂ। ਜੌਨ ਗਰਗ ਪੁੱਛ ਰਹੇ ਨੇ, ਕਹਿੰਦੇ ਸਰ ਵੈਨ ਵਿਲ ਦੇ ਸਟਾਰਟ ਪ੍ਰੋਸੈਸਿੰਗ 489 ਇਨ ਆਟੋਮੋਟਿਵ ਇਨ ਫਾਰ ਆਫਸ਼ੋਰ ਫਾਈਲਸ ਐਸ ਇਟ ਵਾਜ ਲੌਂਚਡ ਇਨ October 2019, ਵਿਲ ਦੇ ਗ੍ਰਾਂਟ ਬਿਫੋਰ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ ਐਸ ਦੇ ਸ਼ੁੱਡ ਹੈਵ ਇਨਫ ਕੋਟਾ ਲੈਫਟ?
ਦੇਖੋ ਜੀ ਜੌਨ ਜੀ, ਆਪਾਂ ਵੀ ਦੇਖੋ ਅਰਦਾਸ ਪਰਮਾਤਮਾ ਨੂੰ ਇਹੀ ਆ ਕਿ ਜਿਨ੍ਹਾਂ ਦੇ ਇੰਨੇ ਪੁਰਾਣੇ ਵੀਜ਼ੇ ਹੋ ਚੁੱਕੇ ਆ ਉਹ ਡਿਪਾਰਟਮੈਂਟ ਜਲਦੀ ਤੋਂ ਜਲਦੀ ਗ੍ਰਾਂਟ ਕਰੇ। ਬਟ ਡਿਪਾਰਟਮੈਂਟ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਕੀ ਆ ਪ੍ਰਾਇਓਰਟੀ ਜਿਹੜੀ ਆ ਉਹ ਦੇਖਣ ਨੂੰ ਇਹੀ ਆ ਰਹੀ ਹੈ ਕਿ ਜਿਹੜੇ ਵੀ ਪ੍ਰਾਇਓਰਟੀ ਲਿਸਟ ਵਿੱਚ ਆ ਰਹੇ ਆ ਜਾਂ ਕ੍ਰਿਟੀਕਲ ਸੈਕਟਰ ਚ ਆ ਰਹੇ ਆ ਉਹਨਾਂ ਦੇ ਵੀਜ਼ੇ ਹੀ ਗ੍ਰਾਂਟ ਕਰ ਰਿਹਾ। ਇਨਫੈਕਟ ਉਹਨਾਂ ਚ ਵੀ ਡਿਲੇ ਹੋ ਰਹੀਆਂ। ਮੈਂ ਆਪਣੀ ਐਪਲੀਕੇਸ਼ਨ ਦੀ ਗੱਲ ਕਰਦਾ ਕਿ ਇੱਕ ਐਪਲੀਕੇਸ਼ਨ ਆ ਉਹ December 2 ਨੂੰ ਲਾਂਚ ਕੀਤੀ ਸੀ, 190 ਦੀ ਐਪਲੀਕੇਸ਼ਨ, ਆਫਸ਼ੋਰ ਐਪਲੀਕੇਸ਼ਨ ਆ, ਗ੍ਰਾਂਟ ਆ ਗਈ ਇਸ ਹਫ਼ਤੇ। ਸੋ 2-3 ਮਹੀਨੇ ਚ ਉਹਨਾਂ ਦੀ ਗ੍ਰਾਂਟ ਹੈ, ਬਟ ਉਹ ਜਿਹੜੀ ਆਕੂਪੇਸ਼ਨ ਆ ਉਹ ਕ੍ਰਿਟੀਕਲ ਸੈਕਟਰ ਦੇ ਵਿੱਚ ਆ। ਬਟ ਕੁਛ ਆਕੂਪੇਸ਼ਨ ਜਿਹੜੀਆਂ ਹੈਗੀਆਂ ਆ ਜਿਹੜੀਆਂ ਪ੍ਰਾਇਓਰਟੀ ਚ ਨਹੀਂ ਹੈਗੀਆਂ, ਕ੍ਰਿਟੀਕਲ ਸੈਕਟਰ ਚ ਨਹੀਂ ਹੈਗੀ ਆ, ਉਸ ਆਕੂਪੇਸ਼ਨ ਨੂੰ ਡਿਪਾਰਟਮੈਂਟ ਵਾਲੇ ਨਹੀਂ ਦੇਖ ਰਿਹਾ ਕਿ ਉਹ ਇਸ ਫਾਈਨੈਂਸ਼ੀਅਲ ਇਅਰ ਤੱਕ ਦੇਖੂਗਾ। ਮੈਨੂੰ ਥੋੜਾ ਜਿਹਾ ਡਾਊਟਫੁਲ ਲੱਗ ਰਿਹਾ, ਟੂ ਬੀ ਓਨੈਸਟ, ਮੈਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਹੋ ਸਕਦਾ ਉਹ ਦੇ ਵੀ ਦੇਣ, ਕਿਉਂਕਿ ਕੋਟਾ ਸਹੀ ਹੈ ਕਿ ਕੋਟਾ ਹੋਣਾ ਚਾਹੀਦਾ ਉਹਨਾਂ ਨੂੰ ਹੈਗਾ, ਕਿਉਂਕਿ ਉਹਨਾਂ ਨੇ ਇਸ ਸਾਲ ਜ਼ਿਆਦਾ ਗ੍ਰਾਂਟਸ ਨਹੀਂ ਕੀਤੀਆਂ, ਸਿਰਫ ਪ੍ਰਾਇਓਰਟੀ ਤੇ ਕ੍ਰਿਟੀਕਲ ਸੈਕਟਰ ਨੂੰ ਹੀ ਦੇਖਿਆ ਜਾ ਰਿਹਾ ਨੰਬਰ ਘੱਟ ਆ, ਬਟ ਉਹ ਡਿਪਾਰਟਮੈਂਟ ਜਿਹੜਾ ਹੈ ਉਹ ਇਹ ਕਹਿੰਦਾ ਕਿ ਕੋਟਾ ਸਾਡਾ ਜ਼ਰੂਰੀ ਨਹੀਂ ਹੈ ਕਿ ਆਪਾਂ ਕੋਟਾ ਫਿਲ ਕਰੀਏ, ਉਹ ਸਾਡੀ ਮੈਕਸੀਮਮ ਸੀਲਿੰਗ ਹੁੰਦੀ ਹੈ, ਆਪਾਂ ਮੈਕਸੀਮਮ ਉਹਨੇ ਕਰਨੇ ਆ, ਜਿੰਨੇ ਘੱਟ ਅਵੇਅਰ ਕਰਨੇ ਵਾ ਘੱਟ ਜਿੰਨੇ ਮਰਜ਼ੀ ਕਰ ਸਕਦੇ ਹਾਂ, ਕਿਉਂਕਿ ਟਾਈਮ ਫਰੇਮ ਜਿਹੜਾ ਆ ਤੁਹਾਡੀ ਐਪਲੀਕੇਸ਼ਨ ਨੂੰ ਕਾਫੀ ਹੋ ਚੁੱਕਾ ਆ, ਅਰਾਊਂਡ 1.5 ਸਾਲ ਹੋ ਜਾਣਾ ਹੁਣ, ਤੇ ਉਹ ਕਦੇ ਨਾ ਕਦੇ ਤਾਂ ਕਿਤੇ ਡਿਪਾਰਟਮੈਂਟ ਨੂੰ ਗ੍ਰਾਂਟ ਕਰਨਾ ਹੀ ਪੈਣਾ, ਬਟ ਇਸ ਫਾਈਨੈਂਸ਼ੀਅਲ ਈਅਰ ਚ ਹੋਊਗਾ ਥੋੜਾ ਮੈਨੂੰ ਟਾਊਟ ਲੱਗ ਰਿਹਾ, ਕਿਉਂਕਿ ਜਿਹੜੀ ਪ੍ਰਾਇਓਰਟੀ ਆ ਅੱਜ ਵੀ ਜਿਹੜਾ ਡਿਪਾਰਟਮੈਂਟ ਦਾ ਰੁੱਖ ਆ ਉਹ ਸਿਰਫ ਪ੍ਰਾਇਓਰਟੀ ਸੈਕਟਰ ਤੇ ਕ੍ਰਿਟੀਕਲ ਸੈਕਟਰ ਨੂੰ ਦਿੱਤਾ ਜਾ ਰਿਹਾ, ਬਟ ਆਪਾਂ ਹੈਵਿੰਗ ਸੈਡ ਦੈਟ ਆਸ ਜ਼ਰੂਰ ਹੈਗੀ ਅਗਰ ਜਲਦੀ ਦੇ ਦੇਣ ਕਿ ਜਿਹੜੀ ਪੁਰਾਣੀ ਐਪਲੀਕੇਸ਼ਨ ਪਈਆਂ ਜਿਹੜੀ 2019 ਦੀਆਂ ਪੈਂਡਿੰਗ ਆ, ਐਟਲੀਸਟ ਉਹਨਾਂ ਨੂੰ ਗ੍ਰਾਂਟ ਕਰ ਦਿਓ, ਤਾਂ ਕਿ ਜਿਹੜੀ ਲੌਂਗ ਪੈਂਡਿੰਗ ਐਪਲੀਕੇਸ਼ਨ ਆ ਉਹਨਾਂ ਨੂੰ ਇਹ ਜਿਹੜਾ ਹੈ ਆਪਣੇ ਉਹ ਚੋਂ ਬੈਕਲੌਗ ਚੋਂ ਰਿਮੂਵ ਕਰ ਦਿਓ।
ਜੀ ਰੋਹਿਤ ਜੀ, ਅਗਲਾ ਸਵਾਲ ਮੁਹੰਮਦ ਸਈਦ ਹੋਰਾਂ ਦਾ ਮੈਂ ਜਲਦੀ ਜਲਦੀ ਲੈਣੀ ਆ, ਤੇ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤੀ ਵੱਲ ਵੱਧ ਰਿਹਾ। ਇਹ ਪੁੱਛ ਰਹੇ ਨੇ, ਕਹਿੰਦੇ ਇਜ਼ ਏਐਨ ਇਨ ਵਿਕਟੋਰੀਅਨ ਲਿਸਟ, ਐਨੀ ਚਾਂਸ ਫਾਰ 491 ਇਨ ਰੀਜਨਲ ਵਿਕਟੋਰੀਆ, ਕਰੰਟਲੀ ਵਰਕਿੰਗ ਇਨ ਰੀਜਨਲ ਵਿਕਟੋਰੀਆ ਐਜ਼ ਐਨ ਐਨਰੋਲਡ ਨਰਸ ਇਨ ਏਜਡ ਕੇਅਰ ਐਜ਼ ਪਰਮਾਨੈਂਟ ਪਾਰਟ ਟਾਈਮ। ਜੀ
ਦੇਖੋ ਮੁਹੰਮਦ ਜੀ, ਆਪਣੇ ਡੈਫੀਨੇਟਲੀ ਚਾਂਸਿਸ ਹੈਗੇ ਆ, ਆਪਾਂ ਗੱਲ ਵਧੀਆ ਆਪਣੇ ਲਈ ਕਿ ਤੁਸੀਂ ਐਜ਼ ਅ ਏਜਡ ਕੇਅਰ ਚ ਕੰਮ ਕਰਦੇ ਪਏ ਹੋ, ਏਜਡ ਕੇਅਰ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ, ਬਾਕੀ ਆਪਣੇ ਡਿਪੈਂਡ ਕਰੂਗਾ ਕਿ ਆਪਣੇ ਕਿੰਨੇ ਪੁਆਇੰਟਸ ਹੈਗੇ ਆ ਤੇ ਡਿਪਾਰਟਮੈਂਟ ਜਿਹੜਾ ਆ ਉਹ ਕਿੰਨੇ ਕੁ ਨੰਬਰ ਐਲੋਕੇਸ਼ਨ ਐਨਰੋਲਰਸ ਨੂੰ ਦੇ ਰਿਹਾ ਹੈ। ਸੋ ਅਗਰ ਆਪਾਂ ਪੁਆਇੰਟਸ ਦੀ ਗੱਲ ਕਰੀਏ ਬਾਬਾ ਜੀ, ਆਪਣਾ ਡੈਫੀਨੇਟਲੀ ਚਾਂਸ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ, ਆਪਾਂ ਨੂੰ ਆ ਸਕਦੀ ਇਨਵੀਟੇਸ਼ਨ, ਆਪਾਂ ਸਿਰਫ ਆਪਣੇ ਪੁਆਇੰਟਸ ਵੱਲ ਧਿਆਨ ਦੇਈਏ, ਜਿਵੇਂ ਪਿੱਛੇ ਵੀ ਗਿਆ ਸੀ, ਅਗਰ ਆਪਾਂ ਤੁਹਾਨੂੰ ਲੱਗ ਰਿਹਾ ਕਿ ਕਿਸੇ ਪਾਸੇ ਤੁਹਾਡੇ ਪੁਆਇੰਟਸ ਜਿਹੜੇ ਤੁਸੀਂ ਵਧਾ ਸਕਦੇ ਹੋ, ਚਾਹੇ ਉਹ RSPT ਹੋਵੇ ਚਾਹੇ ਉਹ ਨਾਟੀ ਕਰਕੇ ਹੋਣ, ਇਹੀ ਦੋ ਚੀਜ਼ਾਂ ਇਹਦੇ ਵਿੱਚ ਹੋ ਸਕਦੇ ਆ, ਉਹ ਆਪਾਂ ਜ਼ਰੂਰ ਉਸ ਵੱਲ ਧਿਆਨ ਦੇਈਏ, ਬਟ ਅਗਰ ਤੁਸੀਂ ਆਲਰੇਡੀ ਪੂਰੇ ਕੀਤੇ ਹੋਏ ਆ ਸੋ ਦੈਟਸ ਵੈਲ ਐਂਡ ਗੁੱਡ, ਤੇ ਚਾਂਸਿਸ ਤੁਹਾਡੇ ਹੈਗੇ, ਅਗਰ ਨਹੀਂ ਹੈ ਤਾਂ ਚੱਲ ਥੋੜ੍ਹਾ ਜਿਹਾ ਕੋਸ਼ਿਸ਼ ਕਰੋਗੇ ਆਪਾਂ ਪੁਆਇੰਟ ਜਿਹੜੇ 5 ਤੋਂ 7 ਇਨਕਰੀਜ਼ ਹੋ ਸਕਦੇ।
ਬਿਲਕੁਲ, ਤੇ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਬਿਲਕੁਲ ਸਮਾਪਤ ਹੈ। ਨਿਰਭੈ ਸਿੰਘ ਹੋਰਾਂ ਨੇ ਆਪਣੀ ਏਜ ਦੱਸੀ ਹੈ ਜੀ, ਕਹਿੰਦੇ 62 ਈਅਰ ਇਸ ਵੇਲੇ ਮੇਰੀ ਏਜ, ਤੋਂ ਜਿਵੇਂ ਕਿ ਰੋਹਿਤ ਹੋਰਾਂ ਨੇ ਦੱਸਿਆ ਕਿ ਏਜ ਬੈਨੀਫਿਟ ਨਾਲ ਕੋਵਿਡ ਦਾ ਜਿਹੜਾ ਰੀਜ਼ਨ ਹੈ ਉਹ ਜੈਨੂਅਨ ਮੰਨਿਆ ਜਾਣਾ, ਸੋ ਉਮੀਦ ਰੱਖੋ। ਤੇ ਦਵਿੰਦਰ ਸਿੰਘ ਕਹਿ ਰਹੇ ਨੇ ਜੀ ਧੰਨਵਾਦ, ਥੈਂਕ ਯੂ ਸੋ ਮਚ ਗਾਇਜ਼ ਕਹਿੰਦੇ, ਤੇ ਮੁਹੰਮਦ ਅਲੀ ਹੁਰੀ ਵੀ ਧੰਨਵਾਦ ਕਰ ਰਹੇ ਨੇ, ਕਹਿੰਦੇ ਯੂ ਆਰ ਆਲਵੇਜ਼ ਵੈਰੀ ਹੈਲਪਫੁਲ। ਜੀ ਰੋਹਿਤ ਜੀ,
ਯੂ ਮੋਸਟ ਵੈਲਕਮ ਜੀ, ਬਹੁਤ ਖੁਸ਼ੀ ਹੁੰਦੀ ਜੀ ਤੁਹਾਡੇ ਪੋਜ਼ਿਟਿਵ ਫੀਡਬੈਕ।
ਜੀ ਇੱਕ ਦੋ ਸਵਾਲ ਜਿਹੜੇ ਆ ਉਹ ਸਾਡੇ ਕੋਲ ਪਹੁੰਚੇ ਹੋਏ ਆ, ਪਰ ਜਿਹੜਾ ਪ੍ਰੋਗਰਾਮ ਦਾ ਸਮਾਂ ਉਹ ਸਮਾਪਤ ਹੋ ਚੁੱਕਿਆ, ਸੋ ਇਸ ਕਰਕੇ ਮੈਂ ਸ਼ਾਇਦ ਸ਼ਾਮਲ ਨਹੀਂ ਕਰ ਪਾਉਂਗੀ, ਪਰ ਮੈਂ ਇੱਥੇ ਇਹ ਬੇਨਤੀ ਜ਼ਰੂਰ ਕਰਨਾ ਚਾਹੂੰਗੀ ਕਿ ਜਿਹੜਾ ਤੁਹਾਡਾ ਕੋਈ ਵੀ ਸਵਾਲ ਹੈ ਜੇਕਰ ਉਹ ਬਹੁਤ ਲਾਜ਼ਮੀ ਹੈ, ਜ਼ਰੂਰੀ ਹੈ, ਤਾਂ ਫਿਰ ਤੁਸੀਂ ਰੋਹਿਤ ਹੋਰਾਂ ਨੂੰ ਉਹਨਾਂ ਦੀ ਜਿਹੜੀ ਵੈਬਸਾਈਟ ਆ ਉੱਥੇ ਵੀ ਫਾਲੋ ਕਰ ਸਕਦੇ ਹੋ, ਜਾਂ ਫਿਰ ਤੁਸੀਂ ਰੋਹਿਤ ਹੋਰਾਂ ਦੇ ਫੋਨ ਨੰਬਰ ਤੇ ਉਹਨਾਂ ਨੂੰ ਕਾਲ ਕਰਕੇ ਆਉਣ ਵਾਲੇ ਕੱਲ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਣਾ ਜਿਹੜਾ ਸਵਾਲ ਹੈ ਉਹ ਭੇਜ ਸਕਦੇ ਹੋ, ਗੱਲ ਕਰ ਸਕਦੇ ਹੋ ਔਰ ਸਾਂਝਾ ਕਰ ਸਕਦੇ ਹੋ। ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਸਮਾਪਤ ਹੈ। ਗੁਰਦੀਪ ਸਿੰਘ ਹੁਰੀ ਸਾਡੇ ਨਾਲ ਜੁੜੇ ਹੋਏ ਨੇ, ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਤੁਹਾਡਾ ਜਿਹੜਾ ਸਵਾਲ ਹੈ ਉਹ ਜ਼ਰੂਰ ਪਹੁੰਚਦਾ ਕੀਤਾ ਜਾਵੇ, ਤੇ ਨਾਲੋ ਨਾਲ ਸਾਡੇ ਨਾਲ ਕੁਝ ਦੋਸਤ ਜਿਹੜੇ ਸ਼ਾਇਦ ਟੈਲੀਗ੍ਰਾਮ ਤੇ ਵੀ ਜੁੜੇ ਹੋਏ ਸਨ, ਤੇ ਜਿਹੜੇ ਸਵਾਲ ਅੱਜ ਨਹੀਂ ਲੈ ਸਕੇ ਉਹਨਾਂ ਦੇ ਲਈ ਮਾਫੀ ਚਾਹਾਂਗੇ, ਕਿਉਂਕਿ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਦਿੱਕਤ ਜਿਹੜੀ ਆ ਉਹ ਤਕਨੀਕੀ ਤੌਰ ਦੇ ਉੱਤੇ ਆਈ ਹੈ। ਸੋ ਅੱਜ ਕੱਲ ਕਹਿੰਦੇ ਜੀ ਇੰਟਰਨੈਟ ਦਾ ਜ਼ਮਾਨਾ ਤੇ ਨੈਟਵਰਕ ਜਿਹੜਾ ਉਹ ਕਿਤੇ ਕਿਤੇ ਫੇਲ ਹੋ ਜਾਂਦਾ, ਸੋ ਇਸ ਕਰਕੇ ਸਾਨੂੰ ਦਿੱਕਤ ਆਉਂਦੀ ਹੈ, ਉਹਦੇ ਲਈ ਇੱਕ ਵਾਰ ਫਿਰ ਤੋਂ ਮਾਫੀ ਆ, ਰੁਕਾਵਟ ਕੇ ਲਈ ਜਿਵੇਂ ਕਹਿੰਦੇ ਹੁੰਦੇ ਆ, ਖੇਡ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫ਼ਤੇ ਫੇਰ ਦ ਮਾਈਗ੍ਰੇਸ਼ਨ ਸ਼ੋ ਪ੍ਰੋਗਰਾਮ ਦੇ ਵਿੱਚ ਮੁੜ ਬੈਠਾਂਗੇ ਤੇ ਲਵਾਂਗੇ ਤੁਹਾਡੇ ਸਵਾਲ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।